happens now. News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਮਾਰਨਿੰਗ
ਵਿਜੇ ਜੀ, ਬਹੁਤ ਧੰਨਵਾਦ। ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ, ਵੈਰੀ ਵੈਰੀ ਗੁੱਡ ਮਾਰਨਿੰਗ।
ਅਤੇ ਤੁਹਾਡਾ ਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਐਪ ਚੱਲ ਗਈ ਹੈ।
ਮੁਬਾਰਕਾਂ ਜੀ, ਬਹੁਤ ਬਹੁਤ।
ਜਿਹੜਾ ਕੱਲ੍ਹ ਦੇਖੋ ਫਿਰ ਉਹ ਤਰੀਕਾ ਆਪਾਂ ਕਹਿੰਦੇ ਸੀ, ਮੈਨੂੰ ਲੱਗਦਾ ਟੈਕਨੀਕਲ ਟੀਮ ਨੇ ਉਹੀ ਵਰਤਿਆ ਵੀ ਜਿਹੜਾ ਸਰਵਰ ਸੀ ਉਹਨੂੰ 45 ਡਿਗਰੀ ਦੇ ਐਂਗਲ 'ਤੇ ਟੇਢਾ ਕੀਤਾ।
ਹਾਂਜੀ ਹਾਂਜੀ।
ਅਤੇ ਫਿਰ ਉਸ ਤੋਂ ਬਾਅਦ ਐਪ ਚੱਲੀ ਆ।
ਉਹ ਕਚਰਾ ਆ ਗਿਆ ਸੀ,
ਕਚਰਾ ਆ ਗਿਆ ਸੀ ਪਲੱਗ 'ਚ। ਪਰ ਚਲੋ ਜੋ ਵੀ ਹੈ, ਐਪ ਹੁਣ ਚੱਲ ਪਈ ਆ ਤੇ ਤੁਸੀਂ ਕਨੈਕਟ ਐਫ ਐਮ ਦੀ ਸਮਾਰਟਫੋਨ ਐਪ ਜੇ ਅਜੇ ਤੱਕ ਡਾਊਨਲੋਡ ਨਹੀਂ ਸੀ ਕੀਤੀ ਤੇ ਹੁਣ ਤੁਸੀਂ ਉਹਨੂੰ ਡਾਊਨਲੋਡ ਕਰ ਲਓ। ਮੈਨੂੰ ਲੱਗਦਾ ਇਹ ਬਸ ਵੀ ਦੇਖੋ ਸਟ੍ਰੈਟਜੀ ਹੁੰਦੀ ਆ ਵੀ ਐਪ 4 ਦਿਨ ਬੰਦ ਰੱਖੋ, ਫਿਰ ਤੋਂ ਗੱਲਬਾਤ ਹੋਣੀ ਆ ਵੀ ਸਾਰਿਆਂ ਨੇ ਐਪ 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 ਕਰਨੀ ਆ ਤੇ ਜਿਹਨਾਂ ਨੇ ਨਹੀਂ ਵੀ ਸੀ ਡਾਊਨਲੋਡ ਕੀਤੀ ਉਹ ਵੀ ਡਾਊਨਲੋਡ ਕਰ ਲੈਣਗੇ।
ਠੀਕ ਆ,
ਹੈ ਨਾ,
ਸੱਜ ਕੇ ਜਾਈਏ ਹੋਰ ਸਟ੍ਰੈਟਜੀ।
ਅੱਛਾ, ਬਾਕੀ ਵਾਸੂ ਜੀ ਮੈਨੂੰ ਇਹ ਨਹੀਂ ਪਤਾ ਵੀ ਕੈਨੇਡੀਅਨ ਜੋਬ ਮਾਰਕੀਟ ਦੇ ਵਿੱਚ ਇਸ ਵੇਲੇ ਕਿਹੜੀ ਸਟ੍ਰੈਟਜੀ ਕਿੰਨੀ ਕੁ ਅਸਰਦਾਰ ਹੋ ਕੇ ਕੰਮ ਕਰ ਰਹੀ ਹੈ, ਕਿਉਂਕਿ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅੱਜ ਜਦੋਂ ਸਟੇਟ ਕੈਨੇਡਾ ਨੇ ਜੋਬ ਸੰਬੰਧੀ ਨੰਬਰਸ ਸਾਂਝੇ ਕੀਤੇ ਨੇ। ਕਿਉਂਕਿ ਇਸ ਸਾਲ ਜੇ ਅਸੀਂ ਓਵਰਆਲ ਜੋਬ ਨੰਬਰਸ ਦੀ ਟ੍ਰਜੈਕਟਰੀ ਵੇਖੀਏ ਤਾਂ ਬੜਾ ਰੋਲਰ ਕੋਸਟਰ ਜਿਹਾ ਰਿਹਾ। ਡਿਊਰਿੰਗ ਦਾ ਸਮਰ ਮੰਥਸ ਇੱਕ ਮਹੀਨਾ ਤਾਂ ਇਹੋ ਜਿਹਾ ਵੀ ਸੀ ਜਦੋਂ ਜੋਬਸ ਦੇ ਵਿੱਚ 1 ਲੱਖ ਤੋਂ ਵੀ ਵੱਧ ਦੀ ਕਟੌਤੀ ਹੋ ਗਈ ਸੀ, ਬਹੁਤ ਵੱਡੀ ਗਿਰਾਵਟ ਜੋਬਸ ਦੇ ਵਿੱਚ ਦਰਜ ਕੀਤੀ ਗਈ ਸੀ। ਪਰ ਅੱਜ ਤੁਹਾਨੂੰ ਦੱਸਿਆ ਗਿਆ ਕਿ 67,000 ਨਵੀਆਂ ਜੋਬਸ ਅਕਤੂਬਰ ਦੇ ਮਹੀਨੇ ਦੇ ਵਿੱਚ ਐਡ ਹੋਈਆਂ ਨੇ ਕੈਨੇਡੀਅਨ ਇਕਾਨਮੀ ਦੇ ਵਿੱਚ। ਬੇਰੋਜ਼ਗਾਰੀ ਦੀ ਦਰ ਜਿਹੜੀ ਕਿ ਪਹਿਲਾਂ 7% ਤੋਂ ਵੀ ਟੱਪ ਗਈ ਸੀ ਉਹ ਵੀ ਹੁਣ ਘੱਟ ਕੇ 6.9% 'ਤੇ ਆ ਗਈ ਆ ਇਨ ਦੀ ਮੰਥ ਆਫ ਅਕਤੂਬਰ।
ਸੋ 66,600 ਐਗਜੈਕਟਲੀ ਜੋਬਸ ਐਡ ਹੋਈਆਂ ਨੇ ਅਤੇ ਇਹਨਾਂ ਵਿੱਚੋਂ ਜਿਹੜੀਆਂ ਜ਼ਿਆਦਾਤਰ ਜੋਬਸ ਨੇ, ਮਤਲਬ ਸਾਰੀਆਂ ਹੀ ਜੋਬਸ ਜਿਹੜੀਆਂ ਐਡ ਹੋਈਆਂ ਉਹ ਪਾਰਟ ਟਾਈਮ ਨੇ। 85,000 ਜੋਬਸ ਤਕਰੀਬਨ ਪਾਰਟ ਟਾਈਮ ਐਡ ਹੋਈਆਂ ਨੇ ਤੇ ਫੁੱਲ ਟਾਈਮ ਜੋਬਸ ਦੇ ਵਿੱਚ ਤਾਂ 18,500 ਦੀ ਗਿਰਾਵਟ ਆਈ ਆ
ਜੀ।
ਸੋ ਨੈਟ ਜਿਹੜੀ ਐਡੀਸ਼ਨ ਹੋਈ ਆ ਉਹ ਪਾਰਟ ਟਾਈਮ ਜੋਬਸ ਕਰਕੇ ਹੀ ਹੋਈ। 66,600 ਜੋਬਸ ਐਡ ਹੋਈਆਂ। ਸਤੰਬਰ ਦੇ ਵਿੱਚ 60,400 ਜੋਬਸ ਐਡ ਹੋਈਆਂ ਸੀ। ਉਸ ਤੋਂ ਪਹਿਲਾਂ ਜੁਲਾਈ ਤੇ ਅਗਸਤ ਦੇ ਵਿੱਚ ਬਹੁਤ ਸਾਰੇ ਜੋਬ ਲਾਸਿਸ ਹੋਏ ਸਨ, ਪਰ ਇਹ ਸਤੰਬਰ ਤੇ ਅਕਤੂਬਰ ਨੇ ਰਲ ਕੇ ਜੇ ਆਪਾਂ ਦੇਖੀਏ 1,27,000 ਜੋਬਸ ਐਡ ਹੋ ਗਈਆਂ 2 ਮਹੀਨਿਆਂ ਵਿੱਚ। ਇਹਨਾਂ ਨੇ ਜਿਹੜਾ ਪਹਿਲੇ ਪੁਰਾਣੇ ਘਾਟੇ ਸੀਗੇ ਆਲਮੋਸਟ ਸਾਰੇ ਆਫਸੈਟ ਕਰ ਦਿੱਤੇ ਨੇ।
ਤੇ ਜਿਹੜੀ ਵਾਸੂ ਜੀ ਪਾਰਟ ਟਾਈਮ ਜੋਬਸ ਦੇ ਵਿੱਚ ਵਾਧਾ ਹੋਇਆ, ਇਹ ਇੱਕ ਇੱਧਰਲੇ ਪਾਸੇ ਵੀ ਗੱਲ ਕਨੈਕਟ ਹੁੰਦੀ ਹੈ ਕਿ ਯੂਥ ਅਨਇੰਪਲੋਇਮੈਂਟ ਦੀ ਗੱਲ ਦੇਖੋ ਪਿਛਲੇ ਸਮੇਂ 'ਚ ਬੜੀ ਚੱਲਦੀ ਰਹੀ ਆ ਕਿ ਜਿਹੜੇ ਨੌਜਵਾਨ ਨੇ 15 ਤੋਂ 24 ਸਾਲ ਦੀ ਉਮਰ ਵਾਲੇ, ਉਹਨਾਂ ਨੂੰ ਕੰਮ ਮਿਲਣਾ ਬੜਾ ਔਖਾ ਹੋਇਆ ਸੀ। ਅਤੇ ਪਿਛਲੀ ਜਿਹੜੀ ਰਿਪੋਰਟ ਸੀ ਅੱਜ ਵਾਲੀ ਰਿਪੋਰਟ ਤੋਂ ਪਹਿਲਾਂ ਉਹਦੇ ਵਿੱਚ ਯੂਥ ਅਨਇੰਪਲੋਇਮੈਂਟ ਦਾ ਰੇਟ 14.7% 'ਤੇ ਪਹੁੰਚਿਆ ਹੋਇਆ ਸੀ। ਦੈਟ ਵਾਜ਼ ਦਾ ਨੰਬਰ ਫੋਰ ਦਾ ਮੰਥ ਆਫ ਸੈਪਟੈਂਬਰ। ਸਤੰਬਰ ਦੇ ਵਿੱਚ ਯੂਥ ਅਨਇੰਪਲੋਇਮੈਂਟ 14.7% ਸੀ। ਅਕਤੂਬਰ ਦੇ ਵਿੱਚ ਯੂਥ ਅਨਇੰਪਲੋਇਮੈਂਟ ਦੇ ਵਿੱਚ 6.6% ਦੀ ਗਿਰਾਵਟ ਆਈ ਆ। ਸੋ 14.1% ਰਹਿ ਗਈ ਹੈ ਘੱਟ ਕੇ ਯੂਥ ਅਨਇੰਪਲੋਇਮੈਂਟ, ਜੋ ਕਿ ਗੱਲ ਸਿੱਧੀ ਸਿੱਧੀ ਜੁੜਦੀ ਆ ਕਿ ਜਿਹੜੀ ਇਸ ਉਮਰ ਵਰਗ ਦੇ ਵਰਕਰਸ ਹੁੰਦੇ ਨੇ, ਜਿਹੜੇ ਯੰਗ ਹੁੰਦੇ ਨੇ, ਉਹ ਜ਼ਿਆਦਾਤਰ ਪਹਿਲਾਂ ਪਾਰਟ ਟਾਈਮ ਜੋਬਸ ਨਾਲ ਹੀ ਸ਼ੁਰੂਆਤ ਕਰਦੇ ਨੇ। ਸੋ ਜੇ ਵਾਧਾ ਪਾਰਟ ਟਾਈਮ ਜੋਬਸ ਦੇ ਵਿੱਚ ਹੋਇਆ ਤਾਂ ਉੱਧਰੋਂ ਯੂਥ ਅਨਇੰਪਲੋਇਮੈਂਟ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲਦੀ ਪਈ ਹੈ। ਸੋ ਦੋਨੋਂ ਚੀਜ਼ਾਂ ਆਪਸ 'ਚ ਰਲਦੀਆਂ ਨੇ।
ਅਤੇ ਯੂਥ ਅਨਇੰਪਲੋਇਮੈਂਟ ਦੇ ਵਿੱਚ ਜਿਹੜੀ ਇਹ ਗਿਰਾਵਟ ਆਈ ਆ ਇਹ ਫਰਵਰੀ ਤੋਂ ਬਾਅਦ ਪਹਿਲਾ ਮਹੀਨਾ ਹੋਇਆ ਅਕਤੂਬਰ ਜਿਹਦੇ ਵਿੱਚ ਯੂਥ ਅਨਇੰਪਲੋਇਮੈਂਟ ਘਟੀ ਆ
ਜੀ।
ਅਦਰਵਾਈਜ਼ ਹਰ ਮਹੀਨੇ ਥੋੜ੍ਹੀ ਥੋੜ੍ਹੀ ਇਹਦੇ ਵਿੱਚ ਵਾਧਾ ਹੀ ਦਰਜ ਹੁੰਦਾ ਰਿਹਾ ਅਤੇ ਹੁਣ ਇਹ 14.7% ਤੋਂ ਘੱਟ ਕੇ 14.1% 'ਤੇ ਆ।
ਜਿਹੜਾ ਇਸ ਤੋਂ ਅਗਲਾ ਉਮਰ ਵਰਗ ਹੈ ਜਿਹਨੂੰ ਆਪਾਂ ਕੋਰ ਵਰਕਿੰਗ ਏਜ ਕਹਿ ਦਿੰਦੇ ਹਾਂ, 25 ਤੋਂ 54 ਸਾਲ ਦਾ ਉਮਰ ਵਰਗ, ਜੋਬ ਗੇਨਸ ਵਾਸੂ ਜੀ ਉਸਦੇ ਵਿੱਚ ਵੀ ਹੋਏ ਨੇ। ਉਹਦੇ ਵਿੱਚ ਵੀ ਤਕਰੀਬਨ 38,800 ਜੋਬਸ ਐਡ ਹੋਈਆਂ ਨੇ ਇਨ ਦਾ ਮੰਥ ਆਫ ਅਕਤੂਬਰ।
ਅਤੇ ਇਹ ਜਿਹੜਾ ਉਮਰ ਵਰਗ ਹੈ ਇਹ ਪੂਰੀ ਲੇਬਰ ਫੋਰਸ ਦਾ 2/3 ਹਿੱਸਾ ਬਣਦਾ
ਜੀ ਜੀ ਜੀ।
ਅਤੇ ਇਹਦੇ ਵਿੱਚ ਸੋਲਿਡ ਜੋਬ ਗੇਨਸ ਹੋਈਆਂ ਨੇ।
ਬਾਕੀ ਵਾਸੂ ਜੀ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਭਾਵੇਂ ਰੀਟੇਲ ਅਤੇ ਹੋਲਸੇਲ ਟ੍ਰੇਡ ਹੋਵੇ ਜਿਹੜਾ ਕਿ ਸਰਵਿਸ ਸੈਕਟਰ ਦਾ ਹਿੱਸਾ, ਇੱਥੇ ਰੀਟੇਲ ਅਤੇ ਹੋਲਸੇਲ ਟ੍ਰੇਡ ਮੁਲਕ ਦੇ ਵਿੱਚ ਸਭ ਤੋਂ ਵੱਡਾ ਇੰਪਲੋਇਰ ਵੀ ਆ।
ਹਾਂਜੀ, 15% ਵਰਕਫੋਰਸ ਰੀਟੇਲ ਅਤੇ ਵਰਕਫੋਰਸ ਦੇ ਵਿੱਚ, ਹੋਲਸੇਲ ਟ੍ਰੇਡ ਦੇ ਵਿੱਚ।
ਹਾਂ, ਇਹਨਾਂ ਇਸ ਕਿੱਤੇ ਦੇ ਵਿੱਚ ਕਿਸੇ ਨਾ ਕਿਸੇ ਕੰਮ ਦੇ ਵਿੱਚ ਉਹ ਲੱਗੀ ਹੋਈ ਆ। ਇਸ ਸੈਕਟਰ ਦੇ ਵਿੱਚ 40,700 ਜੋਬ ਗੇਨਸ ਹੋਏ ਨੇ।
ਹਾਂਜੀ,
ਇਹ ਸਭ ਕੁਝ ਉਦੋਂ ਹੋ ਰਿਹਾ ਦੇਖੋ ਜਦ ਸਾਨੂੰ ਪਤਾ ਵੀ ਟ੍ਰੇਡ ਵਾਰ ਕਰਕੇ ਜਿਹੜੀ ਰੀਟੇਲ ਟ੍ਰੇਡ ਹੋਈ, ਹੋਲਸੇਲ ਟ੍ਰੇਡ ਹੋਈ, ਇਹਦੇ ਵਿੱਚ ਸਮੱਸਿਆਵਾਂ ਕਿਸ ਕਦਰ ਦਰਪੇਸ਼ ਆ ਰਹੀਆਂ ਨੇ। ਇਮੀਗ੍ਰੇਸ਼ਨ ਟਾਰਗੇਟਸ ਘਟੇ ਹੋਏ ਨੇ, ਲੋਕ ਉਨੇ ਨਹੀਂ ਆ ਰਹੇ, ਇੰਟਰਨੈਸ਼ਨਲ ਸਟੂਡੈਂਟਸ ਉਨੇ ਨਹੀਂ ਆ ਰਹੇ, ਉਹਨਾਂ ਚੀਜ਼ਾਂ ਦਾ ਇੰਪੈਕਟ ਸਿੱਧਾ ਸਿੱਧਾ ਰੀਟੇਲ ਟ੍ਰੇਡ ਦੇ ਉੱਪਰ ਪਿਆ ਕਰਦਾ। ਸੋ ਜਿਸ ਤਰ੍ਹਾਂ ਦੀਆਂ ਨੀਤੀਆਂ ਲਾਗੂ ਹੋ ਰਹੀਆਂ ਨੇ ਉਹ ਤੋਂ ਉਲਟ ਜਿਹੜਾ ਇਸ ਸੈਕਟਰ ਦੇ ਵਿੱਚ ਜਿਹੜਾ ਜੋਬ ਗੇਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਸੰਕੇਤ ਆ।
ਜਾਂ ਸੋ 40,700 ਜੋਬਸ ਹੋਲਸੇਲ ਅਤੇ ਰੀਟੇਲ ਵਿੱਚ ਐਡ ਹੋਈਆਂ ਅਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਟਰੀਬਿਊਟਿੰਗ ਸੈਕਟਰ ਰਿਹਾ ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ ਅਤੇ ਤਕਰੀਬਨ 30,000 ਜੋਬਸ ਇਸ ਸੈਕਟਰ ਦੇ ਵਿੱਚ ਐਡ ਹੋਈਆਂ। ਕੰਸਟਰਕਸ਼ਨ ਦੇ ਵਿੱਚ ਜੋਬਸ 15,000 ਘਟੀਆਂ ਨੇ ਅਤੇ ਇੰਟਰਸਟਿੰਗ ਗੱਲ ਇਸ ਮਹੀਨੇ ਦੇ ਨੰਬਰਸ ਬਾਰੇ ਇਹ ਵੀ ਹੈ ਕਿ ਜ਼ਿਆਦਾਤਰ ਜਿਹੜੀਆਂ ਗੇਨਸ ਹੋਈਆਂ ਨੇ ਜੋਬ ਗੇਨਸ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਈਆਂ ਨੇ ਅਤੇ ਜੂਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਕਿ ਪਬਲਿਕ ਸੈਕਟਰ ਨਾਲੋਂ ਜ਼ਿਆਦਾ ਜੋਬ ਗੇਨਸ ਪ੍ਰਾਈਵੇਟ ਸੈਕਟਰ ਦੇ ਵਿੱਚ ਹੋਈਆਂ ਨੇ।
ਇੱਕ ਹੋਰ ਇੰਟਰਸਟਿੰਗ ਗੱਲ ਜੇ ਰੀਜਨਲੀ ਦੇਖਿਆ ਜਾਵੇ ਵਾਸੂ ਜੀ, ਓਨਟੈਰੀਓ ਦੇ ਵਿੱਚ ਲਗਭਗ 55,000 ਜੋਬਸ ਐਡ ਹੋਈਆਂ ਨੇ ਅਤੇ ਉੱਥੋਂ ਦਾ ਇੰਪਲੋਇਮੈਂਟ ਰੇਟ ਜਿਹੜਾ ਪਹਿਲਾਂ 7.6 'ਤੇ ਜਾ ਚੱਲਿਆ ਸੀ ਉਹ ਵੀ ਹੁਣ ਉਹ ਨਹੀਂ 7.6 ਘੱਟ ਕੇ 7.6 ਹੋ ਗਿਆ। ਕਿਊਬੈਕ ਦੇ ਵਿੱਚ ਅਨਇੰਪਲੋਇਮੈਂਟ ਫਲੈਟ ਰਹੀ ਹੈ। ਬੀ ਸੀ ਦੇ ਵਿੱਚ ਵੀ ਜੋਬਸ ਥੋੜ੍ਹੀਆਂ ਜਿਹੀਆਂ ਘਟੀਆਂ ਨੇ, ਇੱਥੇ ਬੇਰੁਜ਼ਗਾਰੀ ਦਰ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ।
6.6% 'ਤੇ ਅਨਇੰਪਲੋਇਮੈਂਟ ਰੇਟ ਪਹੁੰਚਿਆ
ਸੂਬੇ ਦਾ
ਬੀ ਸੀ ਦਾ, ਅਤੇ 0.2% ਦਾ ਇਜ਼ਾਫਾ ਹੋਇਆ ਐਸ ਕੰਪੇਅਰ ਟੂ ਦ ਲਾਸਟ ਮੰਥ
ਜੀ।
ਅਤੇ ਜਿਹੜੀ ਤੁਸੀਂ ਓਨਟੈਰੀਓ ਦੀ ਗੱਲ ਕਰ ਰਹੇ ਸੀ ਉਸ ਖਾਸ ਤੌਰ 'ਤੇ ਉਹਦੇ ਵਿੱਚ ਇਸ ਵਾਰ ਸਟੈਟਕੈਨ ਨੇ ਲਿਖਿਆ ਕਹਿੰਦੇ ਵਿੰਡਸਰ ਦਾ ਸ਼ਹਿਰ ਜਿੱਥੇ ਬਹੁਤ ਸਾਰੀਆਂ ਆਟੋਮੋਟਿਵ ਸੈਕਟਰ ਨਾਲ ਸੰਬੰਧਿਤ ਜੋਬਸ ਨੇ ਉੱਥੇ ਲਗਾਤਾਰ ਜੋਬਸ ਘੱਟ ਰਹੀਆਂ ਸਨ ਬਿਕੋਜ਼ ਆਫ ਆਬਵੀਅਸ ਰੀਜ਼ਨਸ, ਜਿਹੜੀਆਂ ਟੈਰਿਫ ਵਗੈਰਾ ਲੱਗੀਆਂ ਨੇ,
ਆਟੋ ਪਲਾਂਟਸ ਦੇ ਵਿੱਚ ਲੇਅਆਫਸ ਹੋ ਗਏ ਸੀ
ਜੀ। ਸੋ ਉੱਥੇ ਵਿੰਡਸਰ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਬੇਰੁਜ਼ਗਾਰੀ ਦਰ 11.2% 'ਤੇ ਪਹੁੰਚ ਗਈ ਸੀ, ਆਪਾਂ ਸਿਰਫ ਵਿੰਡਸਰ ਸ਼ਹਿਰ ਦੀ ਗੱਲ ਕਰੀਏ, ਅਤੇ ਉੱਥੇ ਵੀ ਹੁਣ ਬੇਰੁਜ਼ਗਾਰੀ ਦਰ ਥੋੜ੍ਹੀ ਘਟੀ ਹੈ
ਜੀ।
ਸੋ 9.6% 'ਤੇ ਉੱਥੇ ਅਨਇੰਪਲੋਇਮੈਂਟ ਰੇਟ ਪਹੁੰਚਿਆ। ਹੁਣ ਇਹ ਨਹੀਂ ਪਤਾ ਉੱਥੇ ਜੋਬ ਜ਼ਿਆਦਾ ਕ੍ਰੀਏਟ ਹੋਈਆਂ ਨੇ ਕਿ
ਲੋਕਾਂ ਨੇ ਕੰਮ ਲੱਭਣਾ ਛੱਡਤਾ, ਕਿਉਂਕਿ ਜਿਹੜਾ ਆਟੋ ਸੈਕਟਰ ਦੇ ਵਾਸਤੇ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਬਣੀਆਂ ਨੇ ਟ੍ਰੇਡ ਵਾਰ ਕਰਕੇ, ਉਹ ਤਾਂ ਹਾਲੇ ਰਿਜ਼ੋਲਵ ਹੋਇਆ ਹੀ ਕੁਛ ਨਹੀਂ।
ਯੈਸ ਵਿਜੇ ਜੀ, ਇਹ ਸਾਰੇ ਜਿਹੜਾ ਡੇਟਾ ਸੈੱਟ ਜਾਰੀ ਕੀਤਾ ਸਟੈਟਕੈਨ ਨੇ ਉਹਦੇ ਅੰਤ ਵਿੱਚ ਇੱਕ ਲਾਈਨ ਬੜੀ ਇੰਟਰਸਟਿੰਗ ਇਹਨਾਂ ਨੇ ਲਿਖੀ ਹੈ, ਨਵੀਂ ਜਾਣਕਾਰੀ ਹੈ। ਕਹਿੰਦੇ ਕਿ ਕੈਨੇਡਾ ਦੇ ਵਿੱਚ ਅਕਤੂਬਰ ਮਹੀਨੇ 27.7% ਕੈਨੇਡੀਅਨਸ ਜਿਹਨਾਂ ਦੀ ਉਮਰ 15 ਸਾਲ ਤੋਂ ਜ਼ਿਆਦਾ ਹੈ, ਉਹਨਾਂ ਕੈਨੇਡੀਅਨਸ ਵਿੱਚੋਂ
ਵਰਕਿੰਗ ਏਜ ਵਾਲੇ
27.7% ਕੈਨੇਡੀਅਨਸ ਉਹਨਾਂ ਹਾਊਸਹੋਲਡਸ ਦੇ ਵਿੱਚ ਰਹਿੰਦੇ ਸੀ ਜਿਹੜੇ ਆਪਣੀਆਂ ਫਾਈਨੈਂਸ਼ੀਅਲ ਨੀਡਸ ਪੂਰੀਆਂ ਕਰਨ ਲਈ ਸਟਰਗਲ ਕਰ ਰਹੇ ਨੇ, ਜਿਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ, ਹਾਊਸਿੰਗ ਨਾਲ, ਫੂਡ ਨਾਲ। ਸੋ ਇਹ ਜਿਹੜੇ ਬੇਸਿਕ ਜਿਹੜੇ ਕੋਰ ਖਰਚੇ ਨੇ, 27.7% ਕੈਨੇਡੀਅਨਸ ਵਰਕਿੰਗ ਏਜ ਵਾਲੇ ਅਜਿਹੇ ਘਰਾਂ ਵਿੱਚ ਰਹਿੰਦੇ ਸੀ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਨੀਡਸ ਪੂਰੀਆਂ ਕਰਨ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। 2022 ਦੀ ਅਕਤੂਬਰ ਦੇ ਵਿੱਚ ਤੁਹਾਨੂੰ ਲੱਗੇਗਾ ਵੀ ਇਹ ਜਿਹੜੇ 27.7% ਬਹੁਤ ਜ਼ਿਆਦਾ ਹੈ,
ਬਹੁਤ ਜ਼ਿਆਦਾ।
2022 ਦੀ ਅਕਤੂਬਰ, ਉਦੋਂ ਕੋਵਿਡ-19 ਦਾ ਵੀ ਪ੍ਰਭਾਵ ਰਿਹਾ ਹੋਏਗਾ, ਉਦੋਂ ਇਹ ਪਰਸੈਂਟੇਜ 35.5% ਸੀ, 35.5%, ਤੇ ਉਹ ਹੁਣ ਉਹਦੇ ਮੁਕਾਬਲੇ ਤਾਂ ਘਟੀ ਹੈ, ਪਰ ਆਪਣੇ ਆਪ ਦੇ ਵਿੱਚ ਇਹ ਬੜੀ ਇੱਕ ਸਟੈਗਰਿੰਗ ਨੰਬਰ ਹੈ ਕਿ 27.7% ਕੈਨੇਡੀਅਨਸ ਅਜਿਹੇ ਘਰਾਂ ਵਿੱਚ ਰਹਿੰਦੇ ਨੇ ਜਿਹੜੇ ਆਪਣੀਆਂ ਬੇਸਿਕ ਬੁਨਿਆਦੀ ਜਿਹੜੀਆਂ ਵਿੱਤੀ ਜ਼ਰੂਰਤਾਂ ਨੇ
ਉਹਨਾਂ ਨੂੰ ਪੂਰਾ ਨਹੀਂ ਕਰ ਪਾ ਰਹੇ। ਤਾਂਹੀਓ ਵਾਸੂ ਜੀ ਦੇਖੋ, ਅਫੋਰਡੇਬਿਲਟੀ ਕ੍ਰਾਈਸਿਸ ਦੀ ਗੱਲ ਅਜੇ ਤੱਕ ਉਹ ਡਿਸਕਸ਼ਨ ਚੱਲਦੀ ਪਈ ਆ, ਐਂਡ ਇਟਸ ਅ ਵੈਰੀ ਰੈਲੇਵੈਂਟ ਡਿਸਕਸ਼ਨ ਐਸ ਵੈਲ, ਕਿਉਂਕਿ ਜਿਸ ਹਿਸਾਬ ਦੇ ਨਾਲ ਭਾਵੇਂ ਦੇਖੋ ਜੋਬਸ ਆਪਣਾ ਵੇਜਿਸ ਦੇ ਵਿੱਚ ਵੀ ਵਾਧਾ ਜ਼ਰੂਰ ਹੋਇਆ ਅਕਤੂਬਰ ਦੇ ਵਿੱਚ, 4% ਦੇ ਦਰ 'ਤੇ ਵੇਜਿਸ ਵਧੀਆਂ ਨੇ, ਜੋ ਕਿ ਇਹ ਵੀ ਸਟੇਟ ਕੈਨੇਡਾ ਦਾ ਕਹਿਣਾ ਕਿ ਇਹਦੇ ਨਾਲ ਫਿਰ ਇਨਫਲੇਸ਼ਨ ਦੇ ਉੱਪਰ ਵੀ ਕਾਬੂ ਪਾਉਣਾ ਮੁਸ਼ਕਲ ਰਹੇਗਾ, ਕਿਉਂਕਿ ਜਦੋਂ ਵੇਜਿਸ ਦੇ ਵਿੱਚ ਤੇਜ਼ੀ ਨਾਲ ਗਰੋਥ ਹੋ ਰਹੀ ਹੁੰਦੀ ਆ ਤਾਂ ਉਹਦੇ ਨਾਲ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਏਗਾ, ਪਰ ਵੇਜਿਸ ਦੇ ਵਿੱਚ 4% ਦਾ ਵਾਧਾ ਇਹ ਆਪਣੇ ਆਪ ਦੇ ਵਿੱਚ ਇਹ ਕਾਫੀ ਅਨਐਕਸਪੈਕਟਡ ਨੰਬਰਸ ਨੇ ਐਤਕੀ ਦੀ ਰਿਪੋਰਟ ਦੇ ਵਿੱਚ, ਭਾਵੇਂ ਜੋਬਸ ਦੇ ਹਵਾਲੇ ਤੋਂ ਹੋਵੇ ਭਾਵੇਂ ਉਹ ਵੇਜ ਗਰੋਥ ਵਾਲੇ ਹਵਾਲੇ ਤੋਂ ਹੋਵੇ,
ਕਿ ਐਨਾਲਿਸਟ ਤਾਂ ਇਹ ਮੰਨੀ ਬੈਠੇ ਸੀ ਕਿ ਇਸ ਮਹੀਨੇ ਦੇ ਵਿੱਚ ਜੋਬ ਲਾਸਿਸ ਹੋਣਗੀਆਂ
ਜੀ ਜੀ ਜੀ,
ਕਿ 2500 ਜੋਬਸ ਘਟਣਗੀਆਂ ਸਗੋਂ
ਜੀ,
ਤੇ ਅਨਇੰਪਲੋਇਮੈਂਟ ਰੇਟ 7.1% ਦਾ 7.1% 'ਤੇ ਹੀ ਰਹਿ ਜਾਏਗਾ
ਜੀ,
ਪਰ ਅਨਇੰਪਲੋਇਮੈਂਟ ਰੇਟ ਘੱਟ ਕੇ 6.9% ਹੋ ਗਿਆ ਅਤੇ ਜੋਬਸ ਤਾਂ ਕਿੰਨੀਆਂ ਸਾਰੀਆਂ 66,600 ਜੋਬਸ ਐਡ ਹੋ ਗਈਆਂ ਨੇ।
ਅਤੇ ਜਿਹੜੀ ਇਹ ਵੇਜ ਗਰੋਥ ਹੋਈ ਆ ਉਹਦੇ ਨਾਲ ਐਵਰੇਜ ਜਿਹੜੀ ਆਵਰਲੀ ਵੇਜ ਹੈ ਕੈਨੇਡਾ 'ਚ ਉਹ $37.06 ਦੱਸੀ ਗਈ ਆ, ਇਹ ਐਵਰੇਜ ਜਿਹੜੇ ਲੋਕ ਪਰ ਆਵਰ ਬੇਸਿਸ 'ਤੇ ਕੰਮ ਕਰਦੇ ਨੇ,
$37
$37.06 ਪਰ ਆਵਰ ਕਮਾ ਰਹੇ ਨੇ।
ਅਤੇ ਫਿਰ ਉਹੀ ਉਸ ਤਰ੍ਹਾਂ ਦੇ ਮੈਸੇਜ ਆ ਰਹੇ ਨੇ ਕਿ ਵੀ ਇਹ ਜ਼ਮੀਨੀ ਹਕੀਕਤ ਬਿਆਨ ਨਹੀਂ ਕਰਦੇ ਨੰਬਰਸ, ਇਹ ਫੇਕ ਨੰਬਰਸ ਨੇ, ਅਤੇ ਕਹਿੰਦੇ ਵੀ ਜਿਹੜੀਆਂ ਜੋਬ ਪੋਸਟਿੰਗਸ ਨੇ ਉਹ ਸਿਰਫ LMIA ਵਾਲੀਆਂ ਫੇਕ ਪੋਸਟਿੰਗਸ ਨੇ। ਸੋ ਇਹ ਹਮੇਸ਼ਾ ਹੀ ਹਰ ਮਹੀਨੇ ਜਦੋਂ ਇਹ ਨੰਬਰਸ ਆਉਂਦੇ ਨੇ ਸਾਡੇ ਲਿਸਨਰਸ ਇਸ ਤਰ੍ਹਾਂ ਦੇ ਮੈਸੇਜ ਕਰਿਆ ਕਰਦੇ ਨੇ, ਅਤੇ ਇਹ ਬਿਲਕੁਲ ਨਿਰਾਧਾਰ ਨਹੀਂ ਹੈਗੇ ਇਹ ਮੈਸੇਜਸ।
ਬਿਲਕੁਲ ਸਹੀ ਗੱਲ ਆ। ਬਾਕੀ ਦੇਖੋ ਯਾਰ, ਜੇ ਹਜੇ ਬੜਾ ਬਾਕੀ ਦਾ ਡੇਟਾ ਸੈੱਟ ਆਉਣਾ ਉਹ ਕਿਹੋ ਜਿਹੇ ਇਸ਼ਾਰੇ ਪ੍ਰਦਾਨ ਕਰਦਾ, ਕਿਉਂਕਿ ਇਹ ਨੰਬਰ ਜੇ ਤੁਸੀਂ ਇਕੱਲੀ ਇਹਨਾਂ ਦੀਆਂ ਹੈੱਡਲਾਈਨਸ ਵੇਖੋ ਲੱਗਦਾ ਅੱਛਾ ਇਕਨੋਮੀ ਕੀ ਰਿਕਵਰੀ ਵਾਲੇ ਰਾਹ 'ਤੇ ਤੁਰ ਪਈ ਆ, GDP ਨੰਬਰਸ ਅਜੇ ਆਉਣਗੇ, ਇਨਫਲੇਸ਼ਨ ਨੰਬਰ ਕਿਹੜੇ ਪਾਸੇ ਜਾਂਦੇ ਨੇ ਉਹ ਇੱਕ ਲਹਿਦੀ ਕਹਾਣੀ ਬਿਆਨ ਕਰਨਗੇ, ਪਰ ਜਿਹੜੀ ਜ਼ਮੀਨੀ ਹਕੀਕਤ ਆ, ਯੂ ਨੋ ਇਟਸ ਨੋਟ ਅਬਾਊਟ ਵਟ ਦੀ ਹੈੱਡਲਾਈਨਸ ਸੇ, ਇਟਸ ਅਬਾਊਟ ਵਟ ਪੀਪਲ ਫੀਲ, ਅਤੇ ਉਹ ਜਿਹੜੀ ਲੋਕਾਂ ਦਾ ਜੋ ਉਹ ਪ੍ਰਭਾਵ ਉਹ ਲੈ ਰਹੇ ਜੋ ਹੰਢਾ ਰਹੇ ਨੇ ਜਿਹੜੀ ਹੰਢਾਈ ਹੋਈ ਗੱਲ ਹੈ ਜਦ ਤੱਕ ਉਹ ਇਹਨਾਂ ਚੀਜ਼ਾਂ ਦੇ ਵਿੱਚ ਜ਼ਾਹਰ ਨਹੀਂ ਨਾ ਹੁੰਦੀ ਇਹਨਾਂ ਨੰਬਰਸ ਦੇ ਵਿੱਚ ਇਹਨਾਂ ਹੈਡਲਾਈਨਸ ਦੇ ਵਿੱਚ ਉਦੋਂ ਤੱਕ ਪੋਲਿਸੀ ਦਾ ਡਿਸਕਨੈਕਟ ਰਹਿਣਾ ਹੀ ਰਹਿਣਾ
ਜੀ
ਸੋ ਦੇਖਦੇ ਹਾਂ ਕੀ ਬਣਦਾ ਪਰ ਸ਼ਾਇਰ ਮੈਂ ਕੱਲ੍ਹ ਹੋਰ ਦੇਖਦਾ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਉਹਨਾਂ ਨੇ ਇਹ ਗੱਲ ਵੀ ਇਹ ਆਖੀ ਹੈ ਵੀ ਜਿਹੜਾ ਬਜਟ ਐਤਕੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਕਹਿੰਦੇ ਇਹ ਬਹੁਤ ਡਿਫਰੈਂਟ ਆ ਪਿਛਲੀਆਂ ਸਰਕਾਰਾਂ ਵੱਲੋਂ ਪ੍ਰਜੈਂਟ ਕੀਤੇ ਬਜਟਸ ਨਾਲੋਂ ਜਦੋਂ ਤੁਸੀਂ ਆਹ ਵੀ ਗੱਲ ਕੀਤੀ ਹੈ ਨਾ ਕਿ 2022 ਦੇ ਨਾਲ ਕੰਪੇਅਰ ਕਰੋ ਕਿ ਉਦੋਂ 35% ਅਜਿਹੇ ਕੈਨੇਡੀਅਨ ਸੀ ਵਰਕਿੰਗ ਏਜ ਜਿਹੜੇ ਅਜਿਹੇ ਘਰਾਂ 'ਚ ਰਹਿੰਦੇ ਸੀ ਜਿੱਥੇ ਉਹਨਾਂ ਨੂੰ ਆਪਣੇ ਖਰਚੇ ਪੂਰੇ ਕਰਨੇ ਔਖੇ ਸੀ ਯਾਰ 2022 ਨਾਲ ਕਿਉਂ ਕੰਪੇਅਰ ਕਰੀਏ ਆਈ ਥਿੰਕ ਕੰਪੈਰੀਜ਼ਨਸ ਨੀਡ ਟੂ ਬੀ ਮੇਡ ਵਿਦ ਮੇ ਬੀ 2019 ਇੱਕ ਤਾਂ ਜਿਹੜਾ ਉਹ ਬਿਲਕੁਲ ਪੈਂਡਮਿਕ ਤੋਂ ਪਹਿਲਾਂ ਸੀ ਐਂਡ ਮੇ ਬੀ ਆਲਸੋ 2015 ਕਿ 2015 ਦੇ ਵਿੱਚ ਹਾਲਾਤ ਕਿਹੋ ਜਿਹੇ ਸੀ 10 ਸਾਲ ਠੀਕ ਹੈ ਬਹੁਤ ਜ਼ਿਆਦਾ ਸਮਾਂ ਹੋਇਆ ਕਰਦਾ ਪਰ 10 ਸਾਲ ਦੇ ਵਿੱਚ ਕੀ ਸਾਡੇ ਹਾਲਾਤ ਇੰਨੇ ਜ਼ਿਆਦਾ ਗਰਕ ਗਏ ਨੇ ਕਿ ਕੈਨੇਡਾ ਦੇ ਵਿੱਚ ਸਟੈਂਡਰਡ ਆਫ ਲਿਵਿੰਗ ਦਾ ਹੁਣ ਤਾਂ ਸਿੱਧੇ ਸਿੱਧੇ ਤੌਰ 'ਤੇ ਫਰਕ ਪਤਾ ਲੱਗਣ ਲੱਗ ਗਿਆ ਬਸ ਜੀ
ਬਿਲਕੁਲ 100% ਅਤੇ ਹੁਣ ਹੋਇਆ ਕੀ ਹੈ ਕਿ ਪੂਰਾ ਜਿਹੜਾ ਵਿਸ਼ਵ ਹੈ ਉਹ ਆਪਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਵੀ ਵਰਲਡ ਇਜ਼ ਅ ਗਲੋਬਲ ਵਿਲੇਜ
ਅਤੇ
ਉਦੋਂ ਇਹ ਗੱਲ ਇੰਨੀ ਸਮਝ ਨਹੀਂ ਸੀ ਆਉਂਦੀ ਹੁੰਦੀ ਵੀ ਐਵੇਂ ਉਹ ਬਸ ਕਿਤਾਬਾਂ 'ਚ ਲਿਖਣ ਪੜ੍ਹਨ ਵਾਲੀ ਗੱਲ ਲੱਗਿਆ ਕਰਦੀ ਸੀ ਗਲੋਬਲ ਵਿਲੇਜ ਕਿਵੇਂ ਹੈ ਹੁਣ ਸੋਸ਼ਲ ਮੀਡੀਆ ਦੇ ਨਾਲ ਜਿੰਨੀ ਟੈਕ ਹੁਣ ਵੱਧ ਗਈ ਆ ਵੀਡੀਓ ਕਾਲਿੰਗ ਅਤੇ ਯੇ ਵੋ ਸੱਚੀ ਹੁਣ ਇੱਦਾਂ ਸਮਝ ਆਉਂਦੀ ਹੈ ਗੱਲ ਵੀ ਸੂਚਨਾ ਜਿੰਨੀ ਜਲਦੀ ਟਰੈਵਲ ਕਰਦੀ ਆ ਕਿ ਵੀ ਸਾਰਿਆਂ ਨੂੰ ਸਭ ਕੁਝ ਪਤਾ ਕਿ ਪੰਜਾਬ 'ਚ ਇਸ ਵੇਲੇ ਕੀ ਹੋ ਰਿਹਾ ਮੈਲਬਰਨ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ
ਬਿਲਕੁਲ
ਟੋਕੀਓ ਵਿੱਚ ਇਸ ਵੇਲੇ ਕੀ ਹੋ ਰਿਹਾ ਮੈਕਸੀਕੋ 'ਚ ਕੀ ਚੱਲ ਰਿਹਾ ਲੰਡਨ 'ਚ ਕੀ ਚੱਲ ਰਿਹਾ ਵੈਂਕੂਵਰ ਟੋਰਾਂਟੋ 'ਚ ਕੀ ਚੱਲ ਰਿਹਾ ਕੁਝ ਵੀ ਘਟਨਾ ਵਾਪਰਦੀ ਆ ਹੁਣ ਆਪਣੇ ਵੀ ਜਿਹੜੀ ਬੜੀ ਇੱਕ ਬੜੀ ਇੱਕ ਅਨਫੋਰਚੁਨੇਟ ਐਗਜ਼ਾਮਪਲ ਆ ਕਿ ਆਪਣੇ ਸਰੀ ਵਿੱਚ ਇੱਥੇ ਗੋਲੀ ਚੱਲਦੀ ਆ ਓਵਰਨਾਈਟ ਖ਼ਬਰ ਪਹਿਲਾਂ ਇੰਡੀਆ 'ਚ ਟੀਵੀ ਵਾਲੇ ਛਾਪ ਦਿੰਦੇ ਨੇ ਸੋ ਇਨਫੋਰਮੇਸ਼ਨ ਇੰਨੀ ਜਲਦੀ ਉਹਦਾ ਪ੍ਰਸਾਰ ਹੋ ਰਿਹਾ ਸੋ ਇਹਦੇ ਕਰਕੇ ਹੋ ਕੀ ਰਿਹਾ ਕਿ ਸਾਰਿਆਂ ਨੂੰ ਸਭ ਕੁਝ ਪਤਾ ਕਿ ਬਾਕੀ ਜਿਹੜੇ ਦੂਜੇ ਮੁਲਕ ਨੇ ਉਹਨਾਂ ਦੇ ਵਿੱਚ ਲੋਕ ਇਸ ਵੇਲੇ ਕਿਹੋ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ ਤੇ ਪੱਛਮੀ ਮੁਲਕਾਂ ਦੇ ਵਿੱਚ ਭਾਵੇਂ ਉਹ ਕੈਨੇਡਾ ਹੋਵੇ ਚਾਹੇ ਉਹ ਯੂਰਪ ਦੇ ਮੁਲਕ ਹੋਣ ਉਹ ਦੇਖ ਰਹੇ ਨੇ ਹੁਣ ਕਿ ਏਸ਼ੀਆ ਦੇ ਵਿੱਚ ਮਿਡਲ ਈਸਟ ਦੇ ਵਿੱਚ ਜਿਹੜਿਆਂ ਨੂੰ ਆਪਾਂ ਪਹਿਲਾਂ ਥਰਡ ਵਰਲਡ ਕੰਟਰੀਜ਼ ਕਹਿ ਕੇ ਡਿਸਮਿਸ ਕਰਦੇ ਰਹੇ ਆਊਟਰਾਈਟ ਉਹਨਾਂ ਦੇ ਵਿੱਚ ਸਟੈਂਡਰਡ ਆਫ ਲਿਵਿੰਗ ਅਜੇ ਭਾਵੇਂ ਵੈਸਟਰਨ ਮੁਲਕਾਂ ਤੋਂ ਥੋੜਾ ਥੱਲੇ ਹੀ ਹੋਏਗਾ ਪਰ ਜਿਸ ਰਫ਼ਤਾਰ ਤੇ ਇਜ਼ਾਫਾ ਹੋ ਰਿਹਾ ਵੱਧ ਰਿਹਾ ਜਿਹੜਾ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਇੱਥੇ ਆਪਣੇ ਵੱਧ ਨਹੀਂ ਰਿਹਾ ਸਗੋਂ ਘੱਟ ਹੀ ਰਿਹਾ ਹੈ
ਜਾਂ ਸਟੈਗਨੇਸ਼ਨ ਹੈ ਜਾਂ ਉਹਦੇ ਵਿੱਚ ਗਿਰਾਵਟ ਆਉਂਦੀ ਪਈ ਹੈ ਜਿਹੜੀ ਆ ਵੇਜਿਸ ਵਾਲੀ ਗੱਲ ਸੀ ਇਹ ਕਹਿੰਦੇ ਵੀ ਹੁਣ ਉਹ ਹਾਈ ਵੇਜ LMIAs ਕਰਕੇ ਵੀ ਤੇ ਐਵਰੇਜ ਵੇਜ ਵੱਧ ਰਹੀ ਹੋ ਸਕਦੀ ਹੈ ਕਿਉਂਕਿ ਹਾਈ ਵੇਜ LMIAs ਦੇ ਵਿੱਚ ਇਹ ਹੈ ਕਿ ਉਹ ਜੋਬ ਪ੍ਰੋਫਾਈਲਸ ਇਹੋ ਜਿਹੀਆਂ ਨੇ ਜਿਹਦੇ ਵਿੱਚ ਕਿ ਕੋਈ ਮੈਨੇਜੀਰੀਅਲ ਪੋਜੀਸ਼ਨ ਜਾਂ ਹੋਰ ਜ਼ਿਆਦਾ ਤਨਖਾਹ ਵਾਲੀਆਂ ਜੋਬਸ ਨੇ ਜਦੋਂ ਕੰਟਰੈਕਟ ਦੇ ਵਿੱਚ ਤੁਹਾਡੇ ਪੇਰੋਲ ਦੇ ਵਿੱਚ ਜੋਬ ਤੁਹਾਨੂੰ ਤਨਖਾਹ ਮਿਲਦੀ ਆ ਉਸ ਪੱਧਰ ਦੀ ਤਾਂ ਉਹਨੇ ਜਿਹੜੇ ਆ ਨੰਬਰਸ ਨੇ ਐਵਰੇਜ ਵੇਜ ਦੇ ਉਹਨਾਂ ਨੂੰ ਸਕਿਊ ਕਰ ਦੇਣਾ
ਇੱਕ ਹੋਰ ਮੈਸੇਜ ਆਇਆ ਕਹਿੰਦੇ ਵੀ ਪਾਰਟ ਟਾਈਮ ਗੇਨਸ ਹੋਈਆਂ ਜ਼ਿਆਦਾ ਤੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਵੀ ਜੇ ਟਰੱਕਿੰਗ ਦੇ ਵਿੱਚ ਜਿੰਨੀਆਂ ਵੀ ਜੋਬਸ ਕੋਈ ਗੇਨ ਵਗੈਰਾ ਹੁੰਦੀਆਂ ਨੇ ਉਹ ਜ਼ਿਆਦਾਤਰ ਹੁਣ ਕਹਿੰਦੇ ਪਾਰਟ ਟਾਈਮ ਨੇ ਈਵਨ ਜਿਹੜੇ ਫੁੱਲ ਟਾਈਮ ਟਰੱਕਰਸ ਵੀ ਕਹਿੰਦੇ ਹੁਣ ਪਾਰਟ ਟਾਈਮ ਹੋ ਗਏ ਨੇ ਕੰਮ ਘਟਿਆ ਹੋਇਆ
ਯਾਰ ਪਾਰਟ ਟਾਈਮ ਦੇਖੋ ਟਰੱਕ ਉਹਨਾਂ ਵਾਰਾ ਕਿਵੇਂ ਖਾਣਾ ਉਹ ਜਿਹੜੀ ਉਸ ਪੀਸ ਆਫ ਇਕਵਿਪਮੈਂਟ ਦੀ ਉਸ ਮਸ਼ੀਨਰੀ ਦੀ ਫਿਕਸਡ ਕੋਸਟ ਆ ਉਹ ਤਾਂ ਹੈਗੀ ਹੈ ਨਾ ਟਰੱਕ ਮਤਲਬ ਇਹ ਇਕੋਨਮੀ ਵਾਸਤੇ ਕੋਈ ਬਹੁਤੀ ਵਧੀਆ ਇਸ ਵੇਲੇ ਸੰਕੇਤ ਹੈ ਨਹੀਂ ਹਾਂ ਚਲੋ ਜਿਹੜਾ ਇਹ ਵਾਲਾ ਨੰਬਰ ਅੱਜ ਦੇ ਹੈਗੇ ਨੇ ਇਹਨੇ ਥੋੜ੍ਹਾ ਜਿਹਾ ਇੱਕ ਉਮੀਦ ਦੀ ਕਿਰਨ ਜ਼ਰੂਰ ਜਗਾਈ ਆ ਬਟ ਲੈਟਸ ਸੀ ਕਿ ਆਉਂਦੇ ਹਫ਼ਤਿਆਂ ਦੇ ਵਿੱਚ ਜਿਹੜੇ ਬਾਕੀ ਦੇ ਇੰਡੀਕੇਟਰਸ ਆਉਣਗੇ ਉਹ ਕੀ ਕਹਿੰਦੇ ਨੇ ਜਿਹੜੇ ਇਹ ਨੰਬਰ ਨੇ ਜਿਹੜੇ ਆਹ ਜੋਬ ਨੰਬਰਸ ਨੇ ਬੈਂਕ ਆਫ ਕੈਨੇਡਾ ਵਾਸਤੇ ਹੁਣ ਇਹ 'ਚ ਕੋਈ ਇਨਸੈਂਟਿਵ ਨਹੀਂ ਰਹਿ ਗਿਆ ਕਿ ਉਹ ਵਿਆਜ ਦਰ ਦੇ ਵਿੱਚ ਕੋਈ ਕਟੌਤੀ ਕਰਨ 29 ਅਕਤੂਬਰ ਨੂੰ ਵੈਸੇ ਉਹਨਾਂ ਨੇ ਕਹਿਤਾ ਸੀ ਕਿ ਜੀ ਅਸੀਂ ਹੁਣ ਇਸ ਤੋਂ ਜ਼ਿਆਦਾ ਕਿ ਜਿਹੜੀ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਇਕਨੋਮੀ ਨੂੰ ਸਪਰਵ ਕਰਨ ਲਈ ਇੱਕ ਹੱਦ ਤੱਕ ਹੀ ਕੰਮ ਕਰ ਸਕਦੀਆਂ ਨੇ ਸੋ ਬੇਸਿਕਲੀ ਉਹਨਾਂ ਨੇ ਇੱਕ ਇੰਡੀਕੇਸ਼ਨ ਦਿੱਤੀ ਸੀ ਫੈਡਰਲ ਸਰਕਾਰ ਨੂੰ ਕਿ ਤੁਹਾਡਾ ਬਜਟ ਆਉਣ ਵਾਲਾ ਹੁਣ ਤੁਹਾਨੂੰ ਆਪਣਾ ਬਣ ਦਾ ਕੰਮ ਵੀ ਕਰਨਾ ਪੈਣਾ ਵੀ ਅਸੀਂ ਮੋਨਿਟਰੀ ਪਾਲਿਸੀ ਦੇ ਆਧਾਰ 'ਤੇ ਸਾਰਾ ਭਾਰ ਅਸੀਂ ਨਹੀਂ ਚੱਕ ਸਕਦੇ
ਅਤੇ ਪਿਛਲੀ ਜਿਹੜੀ ਮੋਨਿਟਰੀ ਪਾਲਿਸੀ ਰਿਪੋਰਟ ਆਈ ਜਦੋਂ ਬੈਂਕ ਰੇਟ ਜਦੋਂ ਇੰਟਰਸਟ ਰੇਟ ਡਿਸੀਜਨ ਬੈਂਕ ਆਫ ਕੈਨੇਡਾ ਨੇ ਜਾਰੀ ਕੀਤਾ ਉਦੋਂ ਉਹਨਾਂ ਨੇ ਅਖੀਰਲੇ ਪੈਰੇ ਵਿੱਚ ਵੀ ਜਿਹੜੀ ਇਹ ਲਿਖਿਆ ਸੀ ਕਹਿੰਦੇ ਵੀ ਸਾਨੂੰ ਹੁਣ ਇੱਦਾਂ ਲੱਗ ਰਿਹਾ ਵੀ ਜੇਕਰ ਸਾਰੀਆਂ ਚੀਜ਼ਾਂ ਸਾਡੀਆਂ ਪ੍ਰੋਜੈਕਸ਼ਨਸ ਦੇ ਅਕੋਰਡਿੰਗ ਹੀ ਇਵੋਲਵ ਹੁੰਦੀਆਂ ਰਹੀਆਂ ਵੀ ਕੋਈ ਬਹੁਤ ਕੋਈ ਜੱਗੋਂ ਤੇਰਵੀਂ ਗੱਲ ਨਾ ਹੋਈ ਤਾਂ ਫਿਰ ਇਸ ਵੇਲੇ ਹੁਣ ਜਿਹੜਾ ਅਸੀਂ ਓਵਰਨਾਈਟ ਲੈਂਡਿੰਗ ਰੇਟ ਘਟਾ ਦਿੱਤਾ ਹੈ ਹੁਣ ਮੇਰੇ ਖਿਆਲ 2% ਹੋ ਗਿਆ ਵੀ ਇਹ ਜਿਹੜਾ ਮਿਆਰ ਇਹ ਜਿਹੜਾ ਇਹ ਪੱਧਰ ਹੈ ਇਹ ਜਿਹੜਾ ਲੈਵਲ ਹੈ ਇਹ ਠੀਕ ਹੈ
ਹਾਂ ਸਾਨੂੰ ਹੋਰ ਘਟਾਉਣ ਦੀ ਲੋੜ ਨਹੀਂ ਹੋਰ
ਘਟਾਉਣ ਦੀ ਲੋੜ ਹੈ ਨਹੀਂ ਸੋ ਦੇਖਦੇ ਹਾਂ ਕਿ ਦਸੰਬਰ ਦੇ ਵਿੱਚ ਰੇਟ ਕੱਟ ਇੱਕ ਹੋਰ ਹੁੰਦਾ ਕਿ ਨਹੀਂ
ਪਰ ਜੌਬ ਨੰਬਰਸ
ਹਾਂ ਉਹ ਉਸ ਗੱਲ ਨੂੰ ਪ੍ਰੂਵ ਹੀ ਕਰਦੇ
ਹਾਂ ਉਹ ਬੈਂਕ ਆਫ ਕੈਨੇਡਾ ਦੇ ਜਿਹੜਾ ਉਹਨਾਂ ਨੇ ਉਹ ਅਹਿਦ ਕੀਤਾ 29 ਅਕਤੂਬਰ ਨੂੰ ਉਹਨੂੰ ਹੋਰ ਪੱਕਾ ਕਰ ਦੇਣ।
ਹਾਂਜੀ, ਕਿ ਵੀ ਹੋਰ ਰੇਟ ਕੱਟਸ ਦੀ ਲੋੜ ਨਹੀਂ
ਹੈਗੀ।
ਬਾਕੀ ਪਤਾ ਨਹੀਂ ਅਜੇ ਹੋਰ ਕਈ ਡੇਟਾ ਸੈਟਸ ਆਉਣੇ ਨੇ।
ਦੈਟਸ ਟਰੂ। ਵਾਸੂ ਜੀ, ਵਟਸਐਪ 'ਤੇ ਨਾ ਇੱਕ ਹੋਰ ਮੈਸੇਜ ਆਇਆ, ਇਹ ਰਾਜਵੀਰ ਜੀ ਦਾ ਸੁਨੇਹਾ, ਐਂਡ ਆਈ ਥਿੰਕ ਬੜਾ ਰੈਲੀਵੈਂਟ ਉਹਨਾਂ ਦੀ ਓਬਜ਼ਰਵੇਸ਼ਨ ਆ, ਕਿ ਜਿਹੜੀਆਂ ਪਾਰਟ ਟਾਈਮ ਜੋਬਸ ਦੇ ਵਿੱਚ ਵਾਧਾ ਹੋਇਆ ਅਕਤੂਬਰ ਮਹੀਨੇ 'ਚ।
ਹਾਂਜੀ,
ਕਿਉਂਕਿ ਹੁਣ ਅੱਗੇ ਹੋਲੀਡੇ ਸੀਜ਼ਨ ਆਉਣਾ, ਬਲੈਕ ਫਰਾਈਡੇ ਸੇਲਸ, ਹੋਲੀਡੇ ਸੀਜ਼ਨ ਦੀਆਂ ਸੇਲਸ, ਉਹਦੇ ਵਾਸਤੇ ਜਿਹੜੀਆਂ ਹਾਇਰਿੰਗਸ ਹੁੰਦੀਆਂ ਨੇ, ਜ਼ਿਆਦਾਤਰ ਉਦੋਂ ਯੰਗਸਟਰਸ ਨੂੰ ਹਾਇਰ ਕੀਤਾ ਜਾਂਦਾ। ਸੋ ਇਹ ਜਿਹੜੀਆਂ ਜੋਬਸ ਨੇ ਇਹ ਪਾਰਟ ਟਾਈਮ 'ਤੇ ਹੈਗੀਆਂ ਹੀ ਨੇ, ਇਹ ਵੀ ਹੋ ਸਕਦਾ ਕਿ ਇੱਕ ਵੱਡੀ ਗਿਣਤੀ ਆਉਂਦੀ ਟੈਂਪਰੇਰੀ ਹੀ ਹੋਵੇ।
ਅਤੇ ਜਿਹੜੇ ਜ਼ਿਆਦਾਤਰ ਜੋਬ ਗੇਨਸ ਨੇ ਉਹ ਰੀਟੇਲ ਅਤੇ ਹੋਲਸੇਲ ਦੇ ਵਿੱਚ ਹੀ ਨੇ।
ਸੋ ਉਹ ਬਿਲਕੁਲ ਉਹ ਗੱਲ ਨਾਲ ਜੁੜਦੀ।
ਬਿਲਕੁਲ।
ਅੱਛਾ ਵਾਸੂ ਜੀ, ਮੈਟਰੋ ਵੈਨਕੂਵਰ ਵੱਲੋਂ ਰੀਜਨਲ ਗਵਰਨਮੈਂਟ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਾਲ 2051 ਆਉਣ ਤੱਕ ਮੈਟਰੋ ਵੈਨਕੂਵਰ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ, ਜਿਹੜੀ ਉਹਨਾਂ ਦੀ ਰਿਹਾਇਸ਼ ਹੈ, ਜ਼ਿਆਦਾਤਰ ਲੋਕ ਲਗਭਗ 55% ਵਸਨੀਕ ਜਿਹੜੇ ਹੋਣਗੇ ਉਹ ਅਪਾਰਟਮੈਂਟਸ ਜਾਂ ਕੋਂਡੋਮੀਨੀਅਮਸ ਦੇ ਵਿੱਚ ਰਹਿੰਦੇ ਹੋਣਗੇ। ਅਤੇ ਜੇ 2024 ਦੇ ਨਾਲ ਕੰਪੇਅਰ ਕਰੀਏ ਤੇ 2051 ਆਉਣ ਤੱਕ ਜਿਹੜੇ ਲੋਕ ਸਿੰਗਲ ਫੈਮਿਲੀ ਘਰਾਂ ਦੇ ਵਿੱਚ ਰਹਿੰਦੇ ਹੋਣਗੇ ਉਹਨਾਂ ਦੀ ਗਿਣਤੀ ਦੇ ਵਿੱਚ ਇੱਕ ਵੱਡੀ ਗਿਰਾਵਟ ਆਉਣੀ ਹੈ। ਸੋ ਪ੍ਰਮੁੱਖ ਗੱਲ ਇਹ ਹੈ ਕਿ ਸਿੰਗਲ ਫੈਮਿਲੀ ਹੋਮਸ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਘਟੇਗੀ ਅਤੇ ਅਪਾਰਟਮੈਂਟਸ ਅਤੇ ਕੋਂਡੋਮੀਨੀਅਮ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਏਗੀ। ਐਂਡ ਦਿਸ ਇਜ਼ ਅਕਰੋਸ ਦ ਮੈਟਰੋ ਵੈਨਕੂਵਰ ਰੀਜਨ, ਇਕੱਲੇ ਵੈਨਕੂਵਰ ਸ਼ਹਿਰ ਦੀ ਗੱਲ ਨਹੀਂ ਹੈ, ਇਹ ਪੂਰੇ ਰੀਜਨ ਦੀ ਗੱਲ ਹੈ।
ਇਹ ਪਰ 2051 ਤੱਕ ਦੀ ਪ੍ਰੋਜੈਕਸ਼ਨ ਹੈ।
ਜੀ ਜੀ ਜੀ।
ਤੇ 2051 ਇਹ ਹਰ ਸਾਲ ਤਾਂ ਆਪਣੀ ਰਿਪੋਰਟ ਬਦਲ ਦਿੰਦੇ ਮੈਟਰੋ
ਵੈਨਕੂਵਰ,
ਮੈਟਰੋ ਵੈਨਕੂਵਰ ਹੀ ਅਗਲੇ ਸਾਲ ਤੱਕ ਰਹਿਣਾ ਕਿ ਨਹੀਂ ਰਹਿਣਾ, ਰੀਜਨਲ ਡਿਸਟ੍ਰਿਕਟ ਪਤਾ ਕੋਈ
ਨਹੀਂ। ਦੇ ਇਜ਼ ਅ ਰੈਫਰੈਂਡਮ ਗੋਇੰਗ ਔਨ ਕਿ ਜੀ ਇਹਦਾ ਮੈਟਰੋ ਵੈਨਕੂਵਰ ਦਾ ਮੇਜਰ ਰਿਫਾਰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਖਰਚਿਆਂ ਖੁਰਚਿਆਂ ਕਰਕੇ ਮੈਟਰੋ ਵੈਨਕੂਵਰ ਤੇ ਬੜੇ ਸਵਾਲ ਉੱਠਦੇ ਨੇ।
ਬਿਲਕੁਲ। ਸੋ ਚਲੋ, ਇਹਨਾਂ ਨੇ ਕਿਉਂਕਿ ਰਿਪੋਰਟ ਜਾਰੀ ਕੀਤੀ, ਆਪਾਂ ਗੱਲ ਕਰ ਲੈਂਦੇ
ਹਾਂ। ਜੀ ਜੀ ਜੀ।
ਕਿਉਂਕਿ ਸਰਕਾਰਾਂ ਵੱਲੋਂ ਵੀ ਹੁਣ ਡੈਂਸਿਟੀ ਵਧਾਉਣ ਦੇ ਉੱਤੇ ਬੜਾ ਜ਼ੋਰ ਪਾਇਆ ਜਾ ਰਿਹਾ, ਇੱਕ ਇੱਕ ਲੋਟ ਦੇ ਉੱਤੇ 6-6 ਘਰ ਬਣਾਉਣ ਦੀ ਜਿਹੜੀ ਉਹ ਕਵਾਇਦ ਸ਼ੁਰੂ ਕੀਤੀ ਹੋਈ ਆ। ਸੋ ਉਸੇ ਦਿਸ਼ਾ ਦੇ ਵਿੱਚ ਇਹ ਰਿਪੋਰਟ ਹੈ, ਤੇ ਇਹ ਕਹਿ ਰਹੇ ਨੇ ਅੰਕੜੇ, ਇਹ ਕਹਿੰਦੇ ਨੇ ਕਿ 2024 ਦੇ ਜੇ ਅੰਕੜੇ ਆਪਾਂ ਦੇਖੀਏ ਤਾਂ ਮੈਟਰੋ ਵੈਨਕੂਵਰ ਦੇ ਵਿੱਚ 26% ਲੋਕ ਸਿੰਗਲ ਫੈਮਿਲੀ ਹੋਮਸ ਦੇ ਵਿੱਚ ਰਹਿੰਦੇ ਨੇ ਤੇ 46% ਅਪਾਰਟਮੈਂਟਸ ਵਗੈਰਾ, ਜਿਹੜੇ ਮਲਟੀ ਯੂਨਿਟ ਬਿਲਡਿੰਗਸ ਵਗੈਰਾ ਨੇ, ਉਹਨਾਂ ਦੇ ਵਿੱਚ ਰਹਿੰਦੇ ਨੇ। 2051 ਦੇ ਵਿੱਚ ਇਹ ਕਹਿੰਦੇ ਟ੍ਰੈਂਡ ਬਿਲਕੁਲ ਬਦਲ ਜਾਣਾ, 55% ਲੋਕ ਮਲਟੀ ਯੂਨਿਟ ਬਿਲਡਿੰਗਸ ਦੇ ਵਿੱਚ ਰਹਿਣਗੇ, ਅਪਾਰਟਮੈਂਟਸ ਵਿੱਚ, ਕੋਂਡੋਜ਼ ਵਿੱਚ, ਤੇ 14% ਲੋਕ ਹੀ
ਸਿੰਗਲ ਫੈਮਿਲੀ
ਹੋਮ ਓਨਰਸ ਹੋਣਗੇ।
ਅੱਛਾ, ਇਹਦੇ ਹੁਣ ਕਈ ਵੱਖੋ ਵੱਖਰੇ
ਹੋਮ ਓਨਰਸ ਹੋਣਗੇ ਜਾਂ ਘਰਾਂ ਦੇ ਵਿੱਚ ਰਹਿਣਗੇ, ਉਹ ਸਾਰਾ ਕਿਰਾਇਆ ਤੇ ਵੀ ਲਿਆ ਹੋਵੇ ਸਿੰਗਲ ਫੈਮਿਲੀ।
ਰਾਈਟ ਰਾਈਟ।
ਪਰ ਉਹ ਸਿੰਗਲ ਫੈਮਿਲੀ ਹੋਮਸ ਦੇ ਵਿੱਚ ਰਹਿਣ ਵਾਲੇ ਸਿਰਫ 14% ਹੀ ਹੋਣਗੇ।
ਹਾਂ, ਉਹਨਾਂ ਦੀ ਰਿਹਾਇਸ਼ ਸਿੰਗਲ ਫੈਮਿਲੀ ਘਰ ਹੋਏਗੀ, 55% ਰਹਿਣਗੇ ਅਪਾਰਟਮੈਂਟਸ ਤੇ ਕੋਂਡੋਮੀਨੀਅਮ।
ਹਾਂਜੀ।
ਅੱਛਾ, ਉਹਨਾਂ ਦਾ ਇੰਪੈਕਟ ਕੀ ਆ? ਇੱਕ ਤਾਂ ਗੱਲ ਇਹ ਹੈ ਕਿ ਜਦੋਂ ਡੈਂਸਿਟੀ ਵੱਧਦੀ ਹੈ ਕਿਸੇ ਇੱਕ ਇਲਾਕੇ ਦੇ ਵਿੱਚ, ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੀਆਂ ਵੀ ਸੇਵਾਵਾਂ ਉਹਨਾਂ ਵਸਨੀਕਾਂ ਨੂੰ ਚਾਹੀਦੀਆਂ ਨੇ ਲੋਕਾਂ ਨੂੰ, ਤੁਸੀਂ ਉਸ ਇਲਾਕੇ ਦੇ ਵਿੱਚ ਮੁਹੱਈਆ ਕਰਵਾ ਸਕਦੇ ਹੋ। ਸੋ ਤੁਹਾਨੂੰ ਬਹੁਤ ਜ਼ਿਆਦਾ ਐਕਸਟੈਂਸਿਵ ਜਿਹੜੀਆਂ ਸਰਵਿਸਿਜ਼ ਨੇ ਉਹ ਡਿਵੈਲਪ ਕਰਨ ਦੀ ਲੋੜ ਨਹੀਂ ਪੈਂਦੀ, ਪਰ ਤੁਹਾਨੂੰ ਕੋਨਸਨਟ੍ਰੇਟਿਡ ਤਰੀਕੇ ਨਾਲ ਸਰਵਿਸਿਜ਼ ਜ਼ਰੂਰ ਡਿਲੀਵਰ ਕਰਨੀਆਂ ਪੈਂਦੀਆਂ ਨੇ। ਕਿ ਫਰਜ਼ ਕਰੋ ਵੀ ਜੇ ਹੁਣ ਇੱਕ ਸਬ ਡਿਵੀਜ਼ਨ ਦੇ ਵਿੱਚ ਜੇ ਐਗਜ਼ਾਮਪਲ 10 ਘਰ ਨੇ, ਜੇ ਉਹਨਾਂ 10 ਘਰਾਂ ਦੇ ਵਿੱਚ 20 ਪਰਿਵਾਰ ਰਹਿੰਦੇ ਨੇ, ਤੁਹਾਨੂੰ ਉਸ ਸਬ ਡਿਵੀਜ਼ਨ ਵਾਸਤੇ ਉਸ ਹਿਸਾਬ ਦੀਆਂ ਸਰਵਿਸਿਜ਼ ਉੱਥੇ ਮੁਹੱਈਆ ਕਰਵਾਉਣੀਆਂ ਪੈਣਗੀਆਂ। ਪਰ ਜੇ ਉਸ ਸਬ ਡਿਵੀਜ਼ਨ ਦੇ ਵਿੱਚ ਹੁਣ ਮੰਨ ਲਓ ਅਪਾਰਟਮੈਂਟਸ ਬਣ ਜਾਂਦੇ ਨੇ, ਉੱਥੇ ਹੁਣ 20 ਪਰਿਵਾਰ ਨਹੀਂ, ਉੱਥੇ ਮੇ ਬੀ ਹੁਣ 200 ਪਰਿਵਾਰ ਰਹਿੰਦੇ ਨੇ ਜੇ ਉੱਥੇ ਅਪਾਰਟਮੈਂਟਸ ਬਣ ਜਾਂਦੇ ਨੇ, ਤਾਂ ਫਿਰ ਤੁਸੀਂ ਸੇਵਾਵਾਂ ਉੱਥੇ ਕੋਨਸਨਟ੍ਰੇਟ ਕਰਕੇ ਪ੍ਰਦਾਨ ਕਰ ਸਕਦੇ ਹੋ। ਇਸ ਪਹਿਲੂ ਤੋਂ ਸਪੈਸੀਫਿਕਲੀ ਸਰੀ ਨੂੰ ਹਾਈਲਾਈਟ ਕੀਤਾ ਗਿਆ। ਇੱਕ ਤਾਂ ਇਹ ਕਿਹਾ ਗਿਆ ਕਿ ਅਗਲੇ ਆਹ ਹੁਣ ਕਹਾ ਲਓ 2051 ਤੱਕ ਅਗਲੇ 25-26 ਸਾਲ 'ਚ ਜਿਹੜੀ ਡਿਵੈਲਪਮੈਂਟ ਹੋਣੀ ਆ, ਜਿੰਨੇ ਵੀ ਨਵੇਂ ਯੂਨਿਟਸ ਬਣਨਗੇ ਉਹਨਾਂ ਦੇ ਵਿੱਚੋਂ ਤਕਰੀਬਨ 25% ਜਿਹੜੇ ਯੂਨਿਟਸ ਹੋਣਗੇ ਨਵੇਂ ਉਹ ਸਰੀ ਦੇ ਵਿੱਚ ਬਣਨਗੇ। ਅਤੇ ਕਿਉਂਕਿ ਉਹ ਜ਼ਿਆਦਾ ਹੋਣੇ ਨੇ ਮਲਟੀ ਫੈਮਿਲੀ ਯੂਨਿਟਸ, ਅਤੇ ਫਿਰ ਜਿਹੜਾ ਉਹ ਇੱਕ ਥਾਂ 'ਤੇ ਜਦੋਂ ਵੱਡੀ ਗਿਣਤੀ 'ਚ ਲੋਕ ਰਹਿ ਰਹੇ ਨੇ, ਤੁਹਾਨੂੰ ਇਨਫਰਾਸਟ੍ਰਕਚਰ ਵੀ ਉਹਦੇ ਹਿਸਾਬ ਦਾ ਚਾਹੀਦਾ। ਤੁਹਾਨੂੰ ਵਾਟਰ ਸਰਵਿਸਿਜ਼, ਸੂਵੇਜ ਸਰਵਿਸਿਜ਼, ਸਕੂਲ, ਹੋਸਪਿਟਲਸ, ਪੁਲਿਸਿੰਗ ਸਰਵਿਸਿਜ਼ ਉਸ ਇਲਾਕੇ ਦੇ ਵਾਸਤੇ ਕੋਨਸਨਟ੍ਰੇਟਿਡ ਚਾਹੀਦੀਆਂ ਹੁੰਦੀਆਂ ਨੇ। ਸੜਕਾਂ ਉਹਦੇ ਹਿਸਾਬ ਦੀਆਂ ਚਾਹੀਦੀਆਂ ਨੇ, ਕਿਉਂਕਿ ਕਿੱਥੇ ਇੱਕ ਇਲਾਕੇ ਦੇ ਵਿੱਚ ਘੱਟ ਪਰਿਵਾਰ ਰਹਿ ਰਹੇ ਨੇ, ਜੇ ਉੱਥੇ ਮਲਟੀ ਫੈਮਿਲੀ ਯੂਨਿਟਸ ਬਣ ਗਏ ਉੱਥੇ ਲੋਕਾਂ ਦੀ ਗਿਣਤੀ ਵੱਧ ਗਈ, ਸੜਕਾਂ ਵੀ ਉਸ ਹਿਸਾਬ ਦੀਆਂ ਚਾਹੀਦੀਆਂ। ਸਰੀ ਨੂੰ ਇਸ ਪੁਆਇੰਟ ਆਫ ਵਿਊ ਤੋਂ ਇਸ ਰਿਪੋਰਟ ਦੇ ਵਿੱਚ ਹਾਈਲਾਈਟ ਕੀਤਾ ਗਿਆ ਕਿ ਇਨਫਰਾਸਟ੍ਰਕਚਰ ਵਾਸਤੇ ਸਰੀ ਨੂੰ ਲੋੜ ਪੈਣੀ ਆ ਮਦਦ ਦੀ, ਕਿਉਂਕਿ ਇਨਫਰਾਸਟ੍ਰਕਚਰ ਪੱਖੋਂ ਸਰੀ ਬਹੁਤ ਪਛੜਿਆ ਹੋਇਆ।
ਅਤੇ ਇੱਥੇ ਇਸ ਰਿਪੋਰਟ ਦੇ ਵਿੱਚ, ਸੋ ਇਸ ਰਿਪੋਰਟ 'ਤੇ ਇੱਕ ਟਿੱਪਣੀ ਕੀਤੀ UBC ਦੇ ਪ੍ਰੋਫੈਸਰ ਟਿਮ ਡੇਵਿਡਹਾਫ ਨੇ। ਉਹ ਕਹਿ ਰਹੇ ਨੇ, ਕਹਿੰਦੇ ਵੀ ਸਰੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਆ, ਅਤੇ ਹਾਊਸਿੰਗ ਮਤਲਬ ਡੈਂਸਿਟੀ ਵੀ ਵੱਧ ਰਹੀ ਆ ਬਹੁਤ ਤੇਜ਼ੀ ਨਾਲ, ਅਤੇ ਕਹਿੰਦੇ ਵੀ ਉੱਥੇ ਨਵੀਆਂ ਸੜਕਾਂ ਦੀ, ਸੂਅਰਸ ਦੀ ਲੋੜ ਪੈਣੀ ਆ, ਅਤੇ ਕਹਿੰਦੇ ਸਰੀ ਵਾਲਿਆਂ ਨੇ ਕਾਫੀ ਜ਼ਿਆਦਾ ਇਸ ਵੇਲੇ ਕੰਮ ਕੀਤਾ ਵੀ ਆ ਉਸ ਦਿਸ਼ਾ ਦੇ ਵਿੱਚ, ਪਰ ਉਹਨਾਂ ਨੂੰ ਪ੍ਰੋਵਿੰਸ਼ਲ ਸਰਕਾਰ ਵੱਲੋਂ, ਫੈਡਰਲ ਸਰਕਾਰ ਵੱਲੋਂ ਜਿੰਨੀ ਸਪੋਰਟ ਚਾਹੀਦੀ ਆ, ਕਹਿੰਦੇ ਉਹ ਮਿਲੀ ਨਹੀਂ, ਖਾਸ ਤੌਰ 'ਤੇ ਸਕੂਲਸ, ਇਨਫਰਾਸਟ੍ਰਕਚਰ ਅਤੇ ਸ਼ਾਇਦ ਪੁਲਿਸ ਪ੍ਰੋਟੈਕਸ਼ਨ ਦੇ ਕੇਸ ਦੇ ਵਿੱਚ। ਸੋ ਇੱਥੇ ਆਪਣੀ ਜੋ ਪਬਲਿਕ ਸੇਫਟੀ ਦੀ ਸਿਚੁਏਸ਼ਨ ਦੇ ਵਿੱਚ ਨਿਘਾਰ ਆ ਰਿਹਾ, ਉਹਦੇ ਵਾਸਤੇ ਵੀ ਕੀ ਵਧਦੀ ਹੋਈ ਹਾਊਸਿੰਗ ਡੈਂਸਿਟੀ ਜ਼ਿੰਮੇਦਾਰ ਹੈ?
ਹਾਂ, ਕਿਉਂਕਿ ਦੇਖੋ ਜਿਸ ਹਿਸਾਬ ਦੇ ਨਾਲ ਜਦੋਂ ਲੋਕਾਂ ਦੀ ਗਿਣਤੀ ਵਧੇਗੀ, ਉਹਨਾਂ ਨੇ ਇਹ ਵੀ ਗੱਲ ਕਹੀ ਨਾ ਵੀ ਸਾਰੇ ਨੇ ਐਬਜ਼ੋਰਬ ਬੜੀ ਕੀਤੀ ਹੈ ਗਰੁੱਪ ਕਿ ਜਿਹੜੇ ਨਵੇਂ ਲੋਕ ਆਏ ਪਿਛਲੇ ਸਾਲਾਂ ਦੇ ਵਿੱਚ ਰੀਜਨ ਦੇ ਵਿੱਚ, ਨਵੇਂ ਆਉਣ ਵਾਲਿਆਂ ਨੇ ਕਈਆਂ ਨੇ ਸਰੀ ਦੇ ਵਿੱਚ ਆ ਕੇ ਰਹਿਣ ਨੂੰ ਤਰਜੀਹ ਦਿੱਤੀ ਬਿਕੋਜ਼ ਆਫ ਵੇਰੀਅਸ ਫੈਕਟਰਸ, ਪਰ ਉਹਦੇ ਮੁਤਾਬਕ ਸੇਵਾਵਾਂ ਇੱਥੇ ਹੈ ਨਹੀਂ। ਮੈਡੀਕਲ ਦਾ ਜ਼ਿਕਰ ਨਹੀਂ ਕੀਤਾ ਅਜੇ ਉਹਨਾਂ ਨੇ, ਮੈਡੀਕਲ ਸੇਵਾਵਾਂ ਦੀ ਘਾਟ ਵੀ ਇੱਕ ਬਹੁਤ ਵੱਡੀ ਹੈਡੇਕ ਆ ਸਰੀ ਦੇ ਵਿੱਚ। ਕਿੰਨੀ ਵਾਰ ਗੱਲ ਹੁੰਦੀ ਆ ਕਿ ਸਰੀ ਨੂੰ ਜੇ ਅਸੀਂ ਵੈਨਕੂਵਰ ਨਾਲ ਕੰਪੇਅਰ ਕਰੀਏ, ਔਨ ਐਵਰੇਜ ਸਾਡੇ ਕੋਲ ਉਨੇ ਇੱਥੇ ਡਾਕਟਰਾਂ ਦੀ ਗਿਣਤੀ ਨਹੀਂ ਆ, ਸਾਡੇ ਕੋਲ ਐਕਿਊਟ ਕੇਅਰ ਬੈਡਸ ਉਨੇ ਨੇੜੇ ਤੇੜੇ ਵੀ ਨਹੀਂ ਹੈਗੇ, ਹਸਪਤਾਲ ਇੱਕੋ ਆ ਯਾਰ ਅੱਜ ਤੱਕ।
ਐਂਡ ਉਹ ਹੋਸਪਿਟਲ ਜਿਹੜੇ ਸਾਰੇ ਮੁਲਕ ਦੇ ਹੋਸਪਿਟਲਸ ਨੇ ਉਹਨਾਂ ਵਿੱਚੋਂ ਲੋਵੈਸਟ ਰੈਂਕਡ ਹੋਸਪਿਟਲ ਆ ਜਿਹੜੀ ਰੀਸੈਂਟ।
ਪਿਛਲੇ ਦਿਨ ਇੱਕ ਰਿਪੋਰਟ ਆਈ ਸੀ ਹਨਾ ਗੂਗਲ, ਆਈ ਥਿੰਕ ਆਨਲਾਈਨ ਰਿਵਿਊਜ਼ ਦੇ ਆਧਾਰ ਤੇ।
ਸੋ ਲਾਸਟ ਨੰਬਰ ਤੇ ਆ ਪੂਰੇ ਮੁਲਕ ਦੇ ਵਿੱਚੋਂ,
83ਵੇਂ ਨੰਬਰ ਤੇ।
ਹਾਂਜੀ, ਤੁਸੀਂ ਵਿਜੇ ਜੀ ਇਹ ਸੋਚ ਕੇ ਦੇਖੋ ਕਿ ਜਿਹੜੇ ਇੱਥੇ ਦੇ ਇਲਾਕਿਆਂ ਨਿਵਾਸੀ ਨੇ ਉਹਨਾਂ ਦਾ ਤਾਂ ਮਨ ਬੜਾ ਖਰਾਬ ਹੁੰਦਾ ਹੀ ਹੋਏਗਾ ਇਹ ਗੱਲ ਸੁਣ ਕੇ, ਸਾਡਾ ਹੁੰਦਾ ਮਨ ਖਰਾਬ ਵੀ ਇਹ ਸਾਡਾ ਹੋਸਪਿਟਲ ਵੀ ਇਹ ਲੋਵੈਸਟ ਰੈਂਕ ਇਨ ਐਂਟਾਇਰ ਕੈਨੇਡਾ ਹੈ। ਜਿਹੜੇ ਡਾਕਟਰਸ ਉੱਥੇ ਕੰਮ ਕਰਦੇ ਨੇ, ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ, ਹੋਰ ਜਿਹੜੇ ਅਲਾਈਡ ਵਰਕਰਸ ਉੱਥੇ ਕੰਮ ਕਰਦੇ ਨੇ, ਉਹਨਾਂ ਵਾਸਤੇ ਆਪ ਵਾਸਤੇ ਕਿੰਨਾ ਡੀਮੋਰਲਾਈਜ਼ਿੰਗ ਹੋਏਗਾ।
ਦੈਟਸ ਟਰੂ,
ਯੂ ਵਰਕ ਇਨ ਐਨ ਆਰਗੇਨਾਈਜੇਸ਼ਨ ਐਂਡ ਯੂ ਨੋ ਦੈਟ ਯੂ ਆਰ ਦਾ ਲੋਵੈਸਟ ਰੈਂਕਡ, ਨਾਟ ਬਿਕੋਜ਼ ਆਫ ਯੂਅਰ ਫਾਲਟ, ਨਾਟ ਬਿਕੋਜ਼ ਆਫ ਯੂਅਰ ਫਾਲਟ, ਬਟ ਬਿਕੋਜ਼ ਆਫ ਮੇ ਬੀ ਮੈਨੇਜਮੈਂਟ,
ਜਾਂ ਫਿਰ ਜਿਹੜਾ ਓਵਰਆਲ ਸਟਰਕਚਰ ਹੈਗਾ ਉਹਦੇ ਵਿੱਚ ਇਨਐਫੀਸ਼ੀਐਂਸੀਜ਼ ਹੈਗੀਆਂ ਨੇ। ਸਹੀ ਗੱਲ ਆ, ਇਟਸ ਵੈਰੀ
ਡੀਮੋਰਲਾਈਜ਼ਿੰਗ,
ਇਟ ਇਜ਼ ਐਕਸਟ੍ਰੀਮਲੀ ਡੀਮੋਰਲਾਈਜ਼ਿੰਗ। ਸਹੀ ਪੁਆਇੰਟ ਆ ਇਹ। ਸੋ ਇਸ ਪੁਆਇੰਟ ਆਫ ਵਿਊ ਤੋਂ, ਇਸ ਨੁਕਤੇ ਨਿਗਾਹ ਤੋਂ ਜਿਹੜੀ ਸਾਰੀ ਗੱਲਬਾਤ ਹੈਗੀ ਆ, ਇਹਦੇ ਵਿੱਚ ਵਾਸੂ ਜੀ ਗੱਲ ਕੁਝ ਹੋਰ ਵੀ ਕੀਤੀ ਗਈ ਹੈ, ਕੁਝ ਜਿਹੜੇ ਹੋਰ ਐਕਸਪਰਟਸ ਨੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਕਿ ਜਿਹੜੀ ਘਰਾਂ ਦੀ ਉਸਾਰੀ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਹੁਣ ਸਿਟੀ ਦੀਆਂ ਨੀਤੀਆਂ ਨੇ, ਖਾਸ ਤੌਰ 'ਤੇ ਜਿਹੜੀ ਜ਼ੀਰੋ ਅਮਿਸ਼ਨ ਪਾਲਿਸੀ ਆ, ਵੀ ਉਹਨੇ ਕੀ ਕੀਤਾ ਵੈਨਕੂਵਰ ਦੇ ਵਿੱਚ ਹਰ ਨਵੇਂ ਹਾਈ ਰਾਈਜ਼ ਯੂਨਿਟ ਦੀ ਜਿਹੜੀ ਲਾਗਤ ਆ ਜ਼ੀਰੋ ਅਮਿਸ਼ਨ ਪਾਲਿਸੀ ਕਰਕੇ ਉਹ $50,000 ਕੋਸਟ ਵੱਧ ਗਈ ਹੋਈ ਆ। ਸੋ ਇੱਦਾਂ ਦੀਆਂ ਵੀ ਜਿਹੜੀਆਂ ਚੀਜ਼ਾਂ ਨੇ ਉਹ ਦਰੁਸਤ ਕਰਨ ਦੀ ਜ਼ਰੂਰਤ ਆ। ਪਰ ਸੋਰੀ, ਇੱਕ ਚੀਜ਼ ਵਿੱਚ ਹੋਰ ਹੈਰਾਨੀ ਵਾਲੀ ਗੱਲ ਇਹ ਆ ਕਿ ਦੇਖੋ ਇੱਕ ਪਾਸੇ ਹੁਣ ਨਾ ਪੁਸ਼ ਬਹੁਤ ਹੋ ਗਿਆ ਹਾਊਸਿੰਗ ਵਧਾਈਏ, ਨਵੀਂ ਵਧਾਈਏ, ਨਵੀਂ ਘਰ ਦੀ ਉਸਾਰੀ ਕਰੀਏ, ਉੱਧਰੋਂ ਇਮੀਗ੍ਰੇਸ਼ਨ ਟਾਰਗੇਟਸ ਨੂੰ ਘਟਾ ਦਿੱਤੇ ਗਏ।
ਹਾਂਜੀ,
ਹੁਣ ਮਾਰਕੀਟ ਦੇ ਵਿੱਚ ਹਾਲਾਤ ਸਾਜ਼ਗਾਰ ਨਹੀਂ ਰਹੇ ਬਹੁਤ ਸਾਰੀਆਂ ਡਿਵੈਲਪਮੈਂਟਸ ਵਾਸਤੇ, ਡਿਵੈਲਪਰਸ ਵਾਸਤੇ, ਕਿ ਉਹ ਨਵੀਂ ਡਿਵੈਲਪਮੈਂਟ ਦਾ ਕੰਮ ਸ਼ੁਰੂ ਕਰਨ। ਕਈ ਪ੍ਰੋਜੈਕਟ ਕੈਂਸਲ ਹੋਏ ਨੇ ਪਿਛਲੇ ਸਮੇਂ 'ਚ। ਸੋ ਇੱਕ ਤਰ੍ਹਾਂ ਇਹ ਲੱਗਦਾ ਪਿਆ ਵੀ ਜਿਹੜੀਆਂ ਦੋ ਵੱਖੋ ਵੱਖਰੇ ਕਿਸਮ ਦੀਆਂ ਪਾਲਿਸੀਜ਼ ਨੇ ਨਾ, ਉਹ ਆਪਸ ਦੇ ਵਿੱਚ ਇੱਕ ਦਾ ਮੂੰਹ ਉੱਧਰ ਨੂੰ ਹੈ, ਦੂਜੇ ਦਾ ਮੂੰਹ ਦੂਜੇ ਪਾਸੇ ਨੂੰ।
ਇਸ ਰਿਪੋਰਟ 'ਚ ਇਹਦਾ ਜ਼ਿਕਰ ਹੈਗਾ ਅਤੇ ਸੋ ਬੇਸਿਕਲੀ ਇਹ ਕਹਿ ਰਹੇ ਨੇ, ਕਹਿੰਦੇ ਵੀ ਜਿਹੜਾ ਇਮੀਗ੍ਰੇਸ਼ਨ ਟਾਰਗੇਟਸ ਵਗੈਰਾ ਰਿਵਾਈਜ਼ ਹੋਏ ਨੇ ਉਹਦੇ ਕਰਕੇ 2026 ਦੇ ਵਿੱਚ ਜਿਹੜੀ ਜਨਸੰਖਿਆ ਵਧਣੀ ਮੈਟਰੋ ਵੈਨਕੂਵਰ ਦੀ, ਉਹ ਤਾਂ 0.9% ਹੀ ਵਧਣੀ ਹੈ। ਪਰ ਅਗੇਨ ਕਹਿੰਦੇ ਬਾਏ 2030 ਇਹ ਜਿਹੜਾ ਇਜ਼ਾਫਾ ਹੈ ਜਨਸੰਖਿਆ ਦੇ ਵਿੱਚ ਹਰ ਸਾਲ ਹੋਣ ਵਾਲਾ, ਇਹ ਵਾਪਸ 2.6% ਪਰ ਈਅਰ ਤੱਕ ਪਹੁੰਚ ਜਾਏਗਾ। ਤੇ ਇਸ ਰਿਪੋਰਟ ਤੇ ਟਿੱਪਣੀਆਂ ਕਰਦਿਆਂ ਕੁਝ ਮਾਹਰਾਂ ਨੇ ਕਿਹਾ, ਕਹਿੰਦੇ ਵੀ ਜਦੋਂ ਅਸੀਂ ਇਸ ਤਰ੍ਹਾਂ 2051 ਤੱਕ ਦੀ ਪ੍ਰੋਜੈਕਸ਼ਨ ਦੀ ਗੱਲ ਕਰ ਰਹੇ ਹਾਂ, ਹਾਊਸਿੰਗ ਪਾਪੂਲੇਸ਼ਨ ਦੇ ਅੰਕੜਿਆਂ ਦੀ ਗੱਲ ਕਰ ਰਹੇ ਹਾਂ, ਵੀ ਨੀਡ ਟੂ ਪਲਾਨ ਫਾਰ ਦਾ ਕਲਾਈਮੇਟ, ਨਾਟ ਫਾਰ ਦਾ ਵੈਦਰ। ਜਿਹੜੇ ਕੋਈ ਜਿਹੜੀ ਗੱਲ ਬੈਂਕ ਆਫ ਕੈਨੇਡਾ ਵਾਲੇ ਵੀ ਹੁਣ ਕਰਦੇ ਨੇ, ਉਹਨਾਂ ਨੇ ਆਪਣੀ ਪਿਛਲੇ ਰਿਪੋਰਟ ਦੇ ਵਿੱਚ ਇਹ ਕਿਹਾ, ਕਹਿੰਦੇ ਵੀ ਇੱਕ ਮਹੀਨੇ ਦੇ ਨੰਬਰ ਇੱਧਰ ਉੱਧਰ ਜੇ ਹੋ ਜਾਣ, ਅਸੀਂ ਉੱਥੇ ਹੁਣ ਬਹੁਤਾ ਧਿਆਨ ਨਹੀਂ ਦੇਈਦਾ, ਅਸੀਂ ਐਵਰੇਜ ਲੈ ਕੇ ਦੇਖਦੇ ਹਾਂ ਕਿ ਵੀ ਓਵਰ ਲੌਂਗਰ ਸਪੈਨ ਆਫ ਟਾਈਮ, ਇੱਕ ਕੁਆਟਰ ਦੇ ਵਿੱਚ ਜਾਂ ਦੋ ਕੁਆਟਰ ਦੇ ਵਿੱਚ ਕਿਵੇਂ ਟ੍ਰੈਂਡਸ ਬਦਲ ਰਹੇ ਨੇ। ਸੋ ਉਸੇ ਤਰ੍ਹਾਂ ਇਹਦੇ ਵਿੱਚ ਵੀ ਇਹ ਗੱਲ ਕੀਤੀ ਗਈ ਆ ਵੀ ਇਮੀਗ੍ਰੇਸ਼ਨ ਟਾਰਗੇਟਸ ਹੁਣ ਘਟਾਏ ਗਏ ਨੇ, ਕੱਲ ਨੂੰ ਪੋਲੀਟਿਕਸ ਦਾ ਰੁੱਖ ਬਦਲ ਜਾਏਗਾ ਤੇ ਹੋ ਸਕਦਾ ਇਮੀਗ੍ਰੇਸ਼ਨ ਟਾਰਗੇਟਸ ਫਿਰ ਵਧਾ ਵੀ ਦਿੱਤੇ ਜਾਣ। ਅਸੀਂ 2051 ਤੱਕ ਦੀ ਗੱਲ ਕਰ ਰਹੇ ਹਾਂ। ਸੋ ਕਹਿੰਦੇ ਵੀ ਇਹਦਾ ਮਤਲਬ ਇਹ ਨਹੀਂ ਵੀ ਜੇ ਹੁਣ ਇਮੀਗ੍ਰੇਸ਼ਨ ਟਾਰਗੇਟਸ ਘਟੇ ਨੇ ਅਸੀਂ ਘਰ ਬਣਾਉਣੇ ਹੀ ਬੰਦ ਕਰ ਦਈਏ। ਸੋ ਕਹਿੰਦੇ ਵੀ ਘਰ ਬਣਾਉਣੇ, ਸਾਨੂੰ ਹਾਊਸਿੰਗ ਸਪਲਾਈ ਵਧਦੀ ਰੱਖਣੀ, ਉਹ ਜ਼ਰੂਰੀ, ਵਧਾਉਂਦੇ ਰਹਿਣਾ ਸਾਡੇ ਲਈ ਉਹ ਜ਼ਰੂਰੀ ਹੈ।
ਪਰ ਉਸ ਹਾਊਸਿੰਗ ਸਪਲਾਈ ਨੂੰ ਵਧਾਉਣ ਦੇ ਵਾਸਤੇ ਜਿਹੜੇ ਡਿਵੈਲਪਿੰਗ ਕਮਿਊਨਿਟੀ ਹੈਗੀ ਆ, ਜਿਹੜਾ ਓਵਰਆਲ ਜਿਹੜਾ ਇੱਕ ਰੈਗੂਲੇਟਰੀ ਫਰੇਮਵਰਕ ਆ, ਉਹਦੇ ਵਿੱਚ ਵੀ ਤਬਦੀਲੀ ਕਰਨ ਦੀ ਲੋੜ ਹੈ ਨਾ।
ਜੀ ਜੀ,
ਕਿਉਂਕਿ ਜਦੋਂ ਤੱਕ ਉਹ ਮਾਹੌਲ ਸਾਜ਼ਗਾਰ ਨਹੀਂ
ਹੋਏਗਾ,
ਕੋਈ ਵੀ ਇਨਵੈਸਟਰ ਕਿਉਂ ਆਪਣੇ ਪੈਸੇ ਲਾ ਕੇ ਪ੍ਰੋਜੈਕਟ ਸ਼ੁਰੂ ਕਰੇਗਾ।
ਬਿਲਕੁਲ।
ਵਾਸੂ ਜੀ, ਕੰਜ਼ਰਵੇਟਿਵ ਖੇਮੇ ਦੇ ਵਿੱਚ ਕੀ ਕੁਝ ਚੱਲ ਰਿਹਾ ਗੱਲ ਇੱਥੋਂ ਸ਼ੁਰੂ ਕਰ ਲਈਏ। ਪਹਿਲਾਂ ਤਾਂ ਇੱਕ ਮੈਂਬਰ ਉਹਨਾਂ ਨੇ ਫਲੋਰ ਕ੍ਰੋਸ ਕਰਕੇ ਲਿਬਰਲ ਪਾਰਟੀ ਜੁਆਇਨ ਕਰ ਲਈ, ਕ੍ਰਿਸਟੀਆਨ ਡੈਂਟਰਮੋ। ਇੱਛਾ ਇਹ ਪਹਿਲਾਂ ਡਿਪਟੀ ਸਪੀਕਰ ਹੋਇਆ ਕਰਦੇ ਸੀ।
ਹਾਂਜੀ,
ਅਤੇ ਸੁਣਨ 'ਚ ਇਹ ਵੀ ਆਉਂਦਾ ਪਿਆ, ਕਹਿੰਦੇ ਵੀ ਇਸ ਗੱਲ ਤੋਂ ਨਾਰਾਜ਼ ਸੀ ਵੀ ਜਦੋਂ ਹੁਣ ਨਵੀਂ ਪਾਰਲੀਮੈਂਟ ਬਣੀ ਅਤੇ ਡਿਪਟੀ ਸਪੀਕਰ ਬਣਨ ਦੇ ਵਾਸਤੇ ਇਹਨਾਂ ਦਾ ਪੱਖ ਨਹੀਂ ਪੂਰਿਆ ਗਿਆ ਇਹਨਾਂ ਦੀ ਟੀਮ ਦੇ ਮੈਂਬਰਾਂ ਵੱਲੋਂ।
ਲੈਂਡਸਮੈਨ ਨੇ ਇਹ ਗੱਲ ਕਹੀ।
ਹਾਂ, ਇਸ ਗੱਲ ਤੋਂ ਥੋੜ੍ਹੇ ਜਿਹੇ ਔਖੇ ਸੀ ਇਹ।
ਅਤੇ ਉਹ ਗੱਲ ਕਿਸ ਡੈਂਟਰਮੋਨ ਨੇ ਆਪ ਐਕਨੋਲੇਜ ਵੀ ਕੀਤੀ, ਉਹਨਾਂ ਨੇ ਕਿਹਾ ਵੀ ਉਹ ਮਸਲਾ ਸੀਗਾ, ਕਹਿੰਦੇ ਥੋੜ੍ਹਾ ਜਿਹਾ, ਅਤੇ ਉਹ ਮੇਰੇ ਵਾਸਤੇ ਕਹਿੰਦੇ ਔਕਵਰਡ ਟਾਈਮ ਸੀ ਉਹ, ਵੀ ਪਾਰਟੀ ਨਾਲ ਮੇਰੀ ਉਦੋਂ ਥੋੜ੍ਹੀ ਜਿਹੀ ਉਹਨਾਂ ਨੇ ਔਕਵਰਡ ਟਾਈਮ ਕਹਿ ਕੇ ਗੱਲ ਜਿਹੜੀ ਆ ਬੇਸਿਕਲੀ ਇਨਸਿਨੂਏਟ ਕੀਤਾ, ਥੋੜੀ ਅੜਫਸ ਹੋਈ ਸੀ
ਜੀ ਜੀ,
ਪਰ ਫਿਰ ਉਹਨਾਂ ਨੇ ਕਿਹਾ ਆਈ ਮੂਵਡ ਔਨ ਫਰੋਮ ਦੈਟ ਔਕਵਰਡਨੈਸ ਸੋ ਕਹਿੰਦੇ ਵੀ ਮੈਂ ਵੀ ਉਸ ਮਸਲੇ ਕਰਕੇ ਜਾਂ ਉਸ ਨਾਰਾਜ਼ਗੀ ਕਰਕੇ ਉਸ ਤਲਖੀ ਕਰਕੇ ਪਾਰਟੀ ਨਹੀਂ ਛੱਡੀ, ਮੈਂ ਤਾਂ ਲੀਡਰਸ਼ਿਪ ਦੇਖੀ ਅਤੇ ਮੈਨੂੰ ਹੁਣ ਮਾਰਕ ਕਾਰਨੀ ਦੀ ਲੀਡਰਸ਼ਿਪ ਬਿਹਤਰ ਲੱਗਦੀ ਆ ਪੀਅਰ ਪੌਲੀ ਐਬਰਾਮ ਨੂੰ।
ਜਦੋਂ ਕ੍ਰਿਸਟੀ ਐਂਟਰਮੋਂ ਨੇ ਪਰਸੋਂ ਉਹਨਾਂ ਨੇ ਫਲੋਰ ਕ੍ਰੋਸ ਕੀਤਾ, ਪਰਸੋਂ ਖਬਰ ਆਈ ਜਿੱਦਾਂ 4 ਤਰੀਕ ਨੂੰ ਜਿੱਦਣ ਬਜਟ ਆਇਆ
ਟਿਊਜ਼ਡੇ,
ਜਿਸ ਦਿਨ ਬਜਟ ਆਇਆ ਉਸੇ ਦਿਨ ਇਹ ਗੱਲ ਦਾ ਇਸ ਦੀ ਪੁਸ਼ਟੀ ਹੋਈ 4 ਤਰੀਕ ਨੂੰ, ਹਾਂ ਪਰਸੋਂ ਤੋਂ ਇੱਕ ਦਿਨ ਪਹਿਲਾਂ,
ਚੌਥ ਹੋ
ਗਈ, ਯੂ ਆਰ ਰਾਈਟ, ਮੰਗਲਵਾਰ ਨੂੰ। ਅਤੇ ਉਦੋਂ ਉਹਨਾਂ ਨਾਲ ਇਹ ਰੂਮਰ ਸ਼ੁਰੂ ਹੋ ਗਿਆ ਸੀ ਵੀ ਕੁਝ ਹੋਰ ਕੰਜ਼ਰਵੇਟਿਵ ਐਮ ਪੀ ਨੇ ਉਹ ਫਲੋਰ ਕ੍ਰੋਸ ਕਰ ਸਕਦੇ ਨੇ। ਇੱਕ ਨਾਮ ਜਿਹੜਾ ਵਾਸੂ ਜੀ ਆ ਰਿਹਾ ਸੀ ਉਹ ਸੀ ਐਡਮਿੰਟਨ ਰਿਵਰ ਬੈਂਡ ਰਾਈਡਿੰਗ ਤੋਂ, ਜਿਹੜੇ ਕੰਜ਼ਰਵੇਟਿਵ ਮੈਂਬਰ ਆਫ ਪਾਰਲੀਮੈਂਟ ਨੇ, ਮੈਟ ਜੈਨਰੋ। ਇਹ 2015 ਦੇ ਵਿੱਚ ਪਹਿਲੀ ਵਾਰ ਐਮ ਪੀ ਬਣੇ ਸੀ। ਐਤਕੀ ਜਦੋਂ ਐਡਮਿੰਟਨ ਦੀ ਆਪਣੀ ਰਾਈਡਿੰਗ ਇਹਨਾਂ ਨੇ ਦੁਬਾਰਾ ਜਿੱਤੀ, ਇਹ ਵੀ 5% ਦੇ ਫਰਕ ਨਾਲ ਜਿੱਤੇ ਸੀ। 5% ਦਾ ਫਰਕ ਇਹਨੇ ਮੈਨੀ ਅਦਰ ਰਾਈਡਿੰਗ ਬੜਾ ਸਿਗਨੀਫੀਕੈਂਟ ਮਾਰਜਨ ਹੋਏਗਾ, ਪਰ ਐਡਮਿੰਟਨ ਦੇ ਵਿੱਚ ਅਲਬਰਟਾ ਦੇ ਵਿੱਚੋਂ ਕੰਜ਼ਰਵੇਟਿਵ ਮੈਂਬਰ ਦਾ ਸਿਰਫ 5% ਵੋਟ ਦੇ ਫਰਕ ਨਾਲ ਜਿੱਤਣਾ ਉਹ ਕੋਈ ਬਹੁਤੀ ਕਹਿ ਲਓ ਮਜ਼ਬੂਤ ਜਿੱਤ ਨਹੀਂ ਮੰਨਿਆ
ਜਾਂਦਾ,
ਕਨਵਿੰਸਿੰਗ ਵਿਨ ਨਹੀਂ ਆ। ਅੱਛਾ, ਇਹਨਾਂ ਦਾ ਨਾਮ ਇਸ ਗੱਲ 'ਤੇ ਚੱਲਦਾ ਸੀ ਵੀ ਇਹ ਫਲੋਰ ਕ੍ਰੋਸ ਕਰ ਸਕਦੇ ਨੇ। ਇੱਕ ਹੋਰ ਕਿਊਬੈਕ ਦੀ ਐਮ ਪੀ ਸਨ, ਉਹਨਾਂ ਦਾ ਨਾਮ ਵੀ ਚੱਲਦਾ ਸੀ, ਉਹਨਾਂ ਨੇ ਤਾਂ ਕੱਲ੍ਹ ਫਰੈਂਚ ਭਾਸ਼ਾ ਦੇ ਵਿੱਚ ਵੀਡੀਓ ਪਾ ਕੇ ਦੁਬਾਰਾ ਤੋਂ ਤਸਦੀਕ ਕੀਤਾ ਵੀ ਮੈਂ ਕੰਜ਼ਰਵੇਟਿਵ ਪਾਰਟੀ ਨਾਲ ਵਚਨਬੱਧ ਹਾਂ, ਮੈਂ ਪਾਰਟੀ ਛੱਡਣ ਵਾਲੀ ਹੈ ਨਹੀਂ। ਡੋਮਿਨਿਕ ਵੇਨ, ਉਹਨਾਂ ਨੇ ਕੱਲ੍ਹ ਵੀਡੀਓ ਪਾਈ ਆ। ਪਰ ਮੈਟ ਜੈਨਰੋ ਨੇ ਵਾਸੂ ਜੀ ਕੱਲ੍ਹ ਜਦੋਂ ਆਪਣੇ ਰੈਜ਼ਿਗਨੇਸ਼ਨ ਦਾ ਐਲਾਨ
ਪਾਈ, ਉਹਨਾਂ ਨੇ ਵੀਡੀਓ ਮੈਂ
ਪਰਸੋਂ ਪਾਈ ਆ,
ਪਰਸੋਂ
ਮੈਟ ਜੈਨਰੋ ਨੇ ਜਦੋਂ ਕੱਲ੍ਹ ਦੱਸਿਆ ਕਿ ਜੀ ਉਹ ਕੰਜ਼ਰਵੇਟਿਵ ਪਾਰਟੀ ਛੱਡ ਰਹੇ ਨੇ,
ਹਾਂਜੀ,
ਇੱਕਦਮ ਪਹਿਲਾਂ ਇਹ ਲੱਗਿਆ ਪੜ੍ਹ ਕੇ ਵੀ ਅੱਛਾ ਇਹ ਵੀ ਲਿਬਰਲ ਵਾਲੇ ਪਾਸੇ ਜਾ ਰਹੇ ਨੇ, ਪਰ ਫਿਰ ਜਦੋਂ ਇੱਕਦਮ ਤੁਸੀਂ ਥੋੜ੍ਹੀ ਜਿਹੀ ਡਿਟੇਲ ਪੜ੍ਹਦੇ ਹੋ ਉਹਦੀ, ਫਿਰ ਪਤਾ ਲੱਗਦਾ ਵੀ ਨਹੀਂ ਇਹਨਾਂ ਨੇ ਸਿਰਫ ਕੰਜ਼ਰਵੇਟਿਵ ਪਾਰਟੀ ਤੋਂ ਹੀ ਨਹੀਂ, ਇਹ ਆਪਣੀ ਐਮ ਪੀ ਦੀ ਸੀਟ ਤੋਂ ਹੀ ਰੈਜ਼ਿਗਨੇਸ਼ਨ ਦੇ ਰਹੇ ਨੇ।
ਸੋ ਇਹਦੇ 'ਚ 2-3 ਗੱਲਾਂ ਧਿਆਨ ਦੇਣ ਵਾਲੀਆਂ ਨੇ ਵੀ ਇਹਨਾਂ ਨੇ ਇਹ ਅਨਾਊਂਸ ਕੀਤਾ ਕੱਲ੍ਹ ਕਿ ਇੱਕ ਕੰਜ਼ਰਵੇਟਿਵ ਪਾਰਟੀ ਛੱਡ ਰਹੇ ਨੇ
ਜੀ,
ਅਤੇ ਫਿਰ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਇਹ ਆਪਣੀ ਐਮ ਪੀ ਦੀ ਸੀਟ ਹੀ ਛੱਡ ਰਹੇ ਨੇ
ਜੀ,
ਫਿਰ ਬਾਅਦ 'ਚ ਪਤਾ ਲੱਗਿਆ ਕਿ ਇਹ ਲਿਬਰਲ ਪਾਰਟੀ ਜੁਆਇਨ ਨਹੀਂ ਕਰ ਰਹੇ
ਜੀ,
ਫਲੋਰ ਕ੍ਰੋਸ ਨਹੀਂ ਕਰ ਰਹੇ, ਅਤੇ ਉਸ ਤੋਂ ਬਾਅਦ 'ਚ ਪੀਅਰ ਪੌਲੀਐਬ ਨੇ ਇਹ ਵੀ ਕਿਹਾ ਅਤੇ ਪਾਰਟੀ ਦੇ ਜਿਹੜੇ ਚੀਫ ਵਿਪ ਨੇ ਕ੍ਰਿਸ ਵਾਰਕੈਂਟਨ ਉਹਨਾਂ ਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਟ ਜੈਨਰੋ ਵੀ ਇਹ ਹਾਲ ਦੀ ਘੜੀ ਅਸਤੀਫਾ ਨਹੀਂ ਦੇ ਰਹੇ, ਇਹ ਅਗਲੇ ਸਾਲ ਕਿਤੇ ਸਪ੍ਰਿੰਗ 'ਚ ਜਾ ਕੇ ਅਸਤੀਫਾ ਦੇਣਗੇ, ਅਜੇ ਇਹਨਾਂ ਨੇ ਆਪਣੇ ਅਸਤੀਫੇ ਦਾ ਐਲਾਨ ਨਹੀਂ ਕੀਤਾ ਹੈ। ਸੋ ਅਜੇ ਇਹ ਐਮ ਪੀ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਹੀ ਬਣੇ ਰਹਿਣਗੇ, ਤੇ ਇਹ ਵੀ ਉਹਨਾਂ ਦੇ ਕ੍ਰਿਸ ਵਾਰਕੈਂਟਨ ਨੇ ਚੀਫ ਵਿਪ ਨੇ ਇਹ ਉਮੀਦ ਵਿਅਕਤ ਕੀਤੀ ਹੈ ਵੀ ਜਦੋਂ ਬਜਟ ਦੇ ਉੱਤੇ ਮੇਨ ਵੋਟ ਹੋਏਗੀ ਉਦੋਂ ਮੈਟ ਜੈਨਰੋ ਕੰਜ਼ਰਵੇਟਿਵ ਪਾਰਟੀ ਕੌਕਸ ਦਾ ਹਿੱਸਾ ਹੋਣਗੇ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਹੀ ਵੋਟ ਕਰਨਗੇ ਤੇ ਬਜਟ ਦੇ ਖਿਲਾਫ ਵੋਟ ਕਰਨਗੇ।
ਪਰ ਦੇਖੋ ਜੇ ਪਹਿਲਾਂ ਕੱਲ੍ਹ ਖ਼ਬਰ ਇਹ ਆਉਂਦੀ ਆ ਕਿ ਕੰਜ਼ਰਵੇਟਿਵ ਪਾਰਟੀ ਛੱਡ ਰਹੇ ਨੇ, ਜੇ ਅਗਲੇ 6 ਮਹੀਨੇ ਮੰਨ ਲਓ ਇਹ ਐਮ ਪੀ ਰਹਿੰਦੇ ਵੀ ਨੇ,
ਹਾਂਜੀ,
ਤਾਂ ਕੀ ਫਿਰ ਬਤੌਰ ਇੰਡੀਪੈਂਡੈਂਟ ਵਿਚਰਨਗੇ ਕਿ ਅਜੇ ਵੀ ਐਜ਼ ਅ ਮੈਂਬਰ ਆਫ ਦੀ
ਕੌਕਸ ਦੇ ਵਿੱਚ
ਕੌਕਸ ਦਾ ਮੈਂਬਰ ਰਹਿਣਗੇ,
ਕੌਕਸ ਦੇ ਮੈਂਬਰ ਹੀ ਰਹਿਣਗੇ ਤੇ ਅਜੇ ਕੋਈ ਮਤਲਬ ਜਿਹੜਾ ਅਸਤੀਫਾ ਇਹਨਾਂ ਨੇ ਐਲਾਨਿਆ ਹੈ ਉਹ ਇਟ ਡਿਡ ਨਾਟ ਕਮ ਇਨ ਟੂ ਇਫੈਕਟ ਇਮੀਡੀਏਟਲੀ, ਉਹ ਅਗਲੇ ਸਾਲ ਸਪ੍ਰਿੰਗ ਵਿੱਚ ਆਏਗਾ।
ਪੌਲੀਐਬ
ਨੇ ਵੀ ਕਿਹਾ ਤੇ ਵਾਰਕੈਂਟਨ ਨੇ ਵੀ ਕਿਹਾ ਤੇ ਮੈਟ ਜੈਨਰੋ ਨੇ ਵੀ ਬਾਅਦ ਚ ਇਹ ਗੱਲ ਜਿਹੜੀ ਆ ਸਪਸ਼ਟ ਕੀਤੀ ਹੈ,
ਉਹਨਾਂ ਨੇ ਇੱਕ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ ਜ਼ਰੂਰ ਕਿਹਾ, ਕਹਿੰਦੇ ਮੇਰੇ ਪਰਿਵਾਰ ਨੂੰ ਕੰਟੈਕਟ ਨਾ ਕਰਿਓ, ਕਿਉਂ ਉਹਦੇ ਵਿੱਚੋਂ ਸੰਕੇਤ ਕੁਝ ਅਜਿਹੇ ਮਿਲਦੇ ਨੇ ਵੀ ਕੀ ਇਹ ਜਿਹੜਾ ਮਾਮਲਾ ਹੈ ਇਹਨਾਂ ਵੱਲੋਂ ਸਿਆਸਤ ਛੱਡਣ ਦਾ ਇਸ ਦੈਟ ਬਿਯੋਂਡ ਦ ਪੋਲੀਟੀਕਲ ਇਸ਼ੂ।
ਸੋ ਇਹ ਕਿਹਾ ਜਾਂਦਾ ਹੈ ਵੀ ਜਿਹੜੀ ਸੋਰਸਿਸ ਦੇ ਹਵਾਲੇ ਤੋਂ ਕਿ ਇਹਨਾਂ ਨੇ ਅਸਤੀਫਾ ਅਨਾਊਂਸ ਕੀਤਾ ਦੇਖੋ ਵੀਰਵਾਰ ਕੱਲ ਲੰਘੇ ਕੱਲ, ਕਹਿੰਦੇ ਬੁੱਧਵਾਰ ਸਾਰਾ ਦਿਨ ਲਿਬਰਲ ਪਾਰਟੀ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ, ਬੁੱਧਵਾਰ ਇਹ ਗੱਲ ਆਲਮੋਸਟ ਤੈਅ ਹੋ ਗਈ ਸੀ ਆਟਵਾ ਦੇ ਵਿੱਚ ਕਿ ਮੈਟ ਜੈਨਰੋ ਫਲੋਰ ਕ੍ਰੋਸ ਕਰਨ ਜਾ ਰਹੇ ਨੇ ਕਿ ਕੰਜ਼ਰਵੇਟਿਵ ਪਾਰਟੀ ਛੱਡ ਕੇ ਇਹ ਲਿਬਰਲ ਪਾਰਟੀ ਦੇ ਵਿੱਚ ਜਾ ਰਹੇ ਨੇ ਲਾਈਕ ਕ੍ਰਿਸ ਡੈਂਟਰਮੋ। ਕਹਿੰਦੇ ਕੰਜ਼ਰਵੇਟਿਵ ਪਾਰਟੀ ਦੀ ਫਿਰ ਲੀਡਰਸ਼ਿਪ ਨੇ ਇਹਨਾਂ ਦੇ ਉੱਤੇ ਦਬਾਅ ਵਧਾਇਆ ਤੇ ਇਹਨਾਂ ਨੂੰ ਜਿਵੇਂ ਇੱਕ ਤਰ੍ਹਾਂ ਧਮਕੀ ਦਿੱਤੀ ਗਈ ਵੀ ਦੇਰ ਵਿਲ ਬੀ ਕੋਨਸੀਕੁਐਂਸਿਸ ਵੀ ਜੇ ਤੁਸੀਂ ਫਲੋਰ ਕ੍ਰੋਸ ਕੀਤੀ ਦੇਖ ਲਿਓ ਫਿਰ ਅਸੀਂ ਵੀ ਕੋਈ ਲਿਵਰਸ ਵਗੈਰਾ ਸਾਡੇ ਕੋਲ ਵੀ ਹੈਗੇ ਨੇ, ਜਿੱਦਾਂ ਇੰਡੀਆ 'ਚ ਨਹੀਂ ਹੁੰਦਾ ਵਿਜੇ ਜੀ ਕਿ ਈਡੀ ਤੁਹਾਡੇ ਮਗਰ ਲਾ ਦਿਆਂਗੇ, ਸੋ ਉੱਦਾਂ ਦੀ ਇੱਥੇ ਇੱਦਾਂ ਦੀ ਕੋਈ ਗੱਲ ਤਾਂ ਨਹੀਂ, ਪਰ ਇਹ ਕਿਹਾ ਇਹ ਸੋਰਸਿਸ ਨੇ ਇਹ ਕਿਹਾ ਵੀ ਪਾਰਟੀ ਨੇ ਇਹਨਾਂ ਨੂੰ ਇਹ ਕਿਹਾ ਦੇਰ ਵਿਲ ਬੀ ਕੋਨਸੀਕੁਐਂਸਿਸ ਵੀ ਉਹਦਾ ਫਿਰ ਤੁਹਾਨੂੰ ਹਰਜਾਨਾ ਭਰਨਾ ਪਏਗਾ ਵੀ ਕੋਈ ਨਾ ਕੋਈ ਅਸੀਂ ਕੁਝ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਦਬਾਅ ਬਣਿਆ ਕਿ ਵੀ ਤੁਸੀਂ ਇਹ ਸਪਸ਼ਟ ਕਰੋ ਕਿ ਤੁਸੀਂ ਲਿਬਰਲ ਪਾਰਟੀ ਜੁਆਇਨ ਨਹੀਂ ਕਰ ਰਹੇ
ਜੀ,
ਤੇ ਫਿਰ ਉਹ ਜਿਹੜਾ ਬਿਆਨ ਦਿੱਤਾ ਗਿਆ ਉਹ ਤਾਂ ਹੁਣ ਦਿੱਤਾ ਗਿਆ ਹੈ ਸਪਸ਼ਟ ਕਰਨ ਵਾਸਤੇ ਵੀ ਇਹ ਐਮਪੀ ਦਾ ਉਦਾਂ ਹੀ ਛੱਡਣ ਜਾ ਰਹੇ ਨੇ,
ਸੀਟ ਹੀ ਛੱਡ ਦੇਣੀ,
ਸੀਟ ਹੀ ਛੱਡ ਦੇਣੀ,
ਬਾਈ ਇਲੈਕਸ਼ਨ ਹੋਊਗਾ.
ਸੋ ਬੇਸਿਕਲੀ ਇਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਲਿਬਰਲ ਪਾਰਟੀ ਜੁਆਇਨ ਨਹੀਂ ਕਰਨੀ, ਇਹਨਾਂ ਨੇ ਇਹ ਕਿਹਾ ਉਹਨਾਂ ਵਿੱਚ ਜੇ ਲਿਬਰਲ ਨਹੀਂ ਮੈਂ ਜੁਆਇਨ ਕਰਨੀ, ਮੈਂ ਰਹਿਣਾ ਕੰਜ਼ਰਵੇਟਿਵ ਜੁਨੀਅਰ, ਮੈਂ ਅਸਤੀਫਾ ਹੀ ਦੇ ਦੇਣਾ
ਜੀ ਜੀ, ਨਾ ਮੈਂ ਐਮਪੀ ਰਹਾਂ.
ਤੇ ਫਿਰ ਉਹ ਕੰਜ਼ਰਵੇਟਿਵਸ ਨੇ ਇਹਨਾਂ ਨੂੰ ਕਿਹਾ ਹੋਣਾ ਕਿ ਨਹੀਂ ਤੁਸੀਂ ਅਸਤੀਫਾ ਵੀ ਨਹੀਂ ਦੇਣਾ ਕਿਉਂਕਿ ਤੁਹਾਡੀ ਵੋਟ ਦੀ ਸਾਨੂੰ ਲੋੜ ਹੈ
ਜੀ,
ਤੇ ਉਹਨਾਂ ਨੇ ਕਿਹਾ ਹੋਣਾ ਫਿਰ ਠੀਕ ਆ, ਫਿਰ ਮੈਂ ਸਪਰਿੰਗ ਵਿੱਚ ਅਸਤੀਫਾ ਦੇ ਦਵਾਂਗਾ
ਜੀ.
ਸੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ, ਸੋਰਸਿਸ ਦੇ ਹਵਾਲੇ ਤੋਂ ਇਹ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਿ ਇਹਨਾਂ ਦੇ ਉੱਤੇ ਦਬਾਅ ਸੀ ਬਹੁਤ ਜ਼ਿਆਦਾ, ਤੇ ਜਿਹੜੇ ਕੁਝ ਐਮਪੀਜ਼ ਦਾ ਹੋਰ ਵੀ ਨਾਮ ਆਉਂਦਾ ਸੀ ਵੀ ਇਹ ਵੀ ਸੰਭਾਵੀ ਤੌਰ ਤੇ ਫਲੋਰ ਕ੍ਰੋਸ ਕਰ ਸਕਦੇ ਨੇ, ਉਹਨਾਂ ਨੂੰ ਵੀ ਕੰਜ਼ਰਵੇਟਿਵ ਲੀਡਰਸ਼ਿਪ ਨੇ ਦਬਾਅ ਪਾ ਕੇ ਚੁੱਪ ਕਰਾਤਾ,
ਉਹਨਾਂ ਚੁੱਪ ਕਰਾਤਾ ਹੋਇਆ. ਸੋਸ਼ਲ ਮੀਡੀਆ ਤੇ ਇਹਨੂੰ ਲੈ ਕੇ ਬੜੇ ਵੱਖੋ ਵੱਖਰੇ ਕਿਸਮ ਦੀ ਸਪੈਕੂਲੇਸ਼ਨ ਚੱਲ ਰਹੀ ਆ ਕਿ ਕਿਹੋ ਜਿਹੇ ਹਥਕੰਡੇ ਵਰਤੇ ਗਏ ਹੋ ਸਕਦੇ ਨੇ, ਉਹਨਾਂ ਬਾਰੇ ਆਪਾਂ ਗੱਲ ਕਰਨੀ ਕੋਈ ਨਹੀਂ ਕਿਉਂਕਿ ਉਹ ਨਿਰਾਧਾਰ ਜਿਹੀਆਂ ਗੱਲਾਂ ਨੇ. ਪਰ ਹਾਲ ਦੀ ਘੜੀ ਲੱਗਦਾ ਇਹ ਆ ਕਿ ਜਿਹੜਾ ਡੈਮੇਜ ਕੰਟਰੋਲ ਕ੍ਰਿਸ ਡੀ ਆਂਟਰੇਮੋਂ ਦੇ ਫਲੋਰ ਕ੍ਰੋਸ ਕਰਨ ਤੋਂ ਬਾਅਦ ਉਹਨੂੰ ਕੁਝ ਹੱਦ ਤੱਕ ਰੋਕਣ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਕਾਮਯਾਬ ਤੇ ਰਹੀ ਹੈ, ਪਰ ਇੱਕ ਮੈਂਬਰ ਉਹਨਾਂ ਨੇ ਆਪਣਾ ਹੋਰ ਗਵਾ ਲਿਆ ਜਿਹੜੇ ਕਿ ਅਸਤੀਫਾ ਹੀ ਦੇ ਗਏ ਨੇ. ਸੋ ਅਪ੍ਰੈਲ ਤੱਕ ਇਹਨਾਂ ਦਾ ਅਸਤੀਫਾ ਲਾਗੂ ਹੋਏਗਾ.
ਸੋ ਵਿਜੇ ਜੀ, ਜਿਹੜੀ ਮੈਂ ਗੱਲ ਕੀਤੀ ਕਿ ਕ੍ਰਿਸ ਵਾਰਕੈਂਟਨ ਨੇ ਇਹ ਉਮੀਦ ਵਿਅਕਤ ਕੀਤੀ ਆ ਕਿ ਮੈਟ ਜੈਨਰੋ ਜਦੋਂ ਬਜਟ ਦੀ ਵੋਟ ਹੋਏਗੀ ਉਦੋਂ ਪਾਰਟੀ ਦੇ ਵੱਲੋਂ ਵੋਟ ਪਾਉਣਗੇ, ਪਾਰਟੀ ਦੇ ਹੱਕ ਵਿੱਚ ਵੋਟ ਪਾਉਣਗੇ ਬਜਟ ਦੇ ਖਿਲਾਫ. ਕੱਲ ਬਜਟ ਨੂੰ ਲੈ ਕੇ ਜਿਹੜੀ ਪਹਿਲੀ ਸਮਝ ਲਓ ਵੀ ਕੌਨਫੀਡੈਂਸ ਵੋਟ ਹੋਈ ਇੱਕ ਬੜੀ ਇੱਕ ਸਿੰਬੋਲਿਕ ਜਿਹੀ, ਉਹਦੇ ਵਿੱਚ ਤਾਂ ਮੈਟ ਜੈਨਰੋ ਨੇ ਵੋਟ ਕੀਤਾ ਹੀ ਨਹੀਂ,
ਵੋਟ ਪਾਈ ਨਹੀਂ,
ਉਹ ਐਬਸਟੇਨ ਕਰ ਗਏ
ਜੀ ਜੀ.
ਸੋ ਬੇਸ ਇਹ ਤੁਸੀਂ ਵੁੱਡ ਯੂ ਲਾਈਕ ਟੂ ਇਨੀਸ਼ੀਏਟ ਜਾਂ ਮੈਂ
ਇੱਧਰ ਨੂੰ ਜਾ ਰਿਹਾ ਹਾਂ,
ਕੋਈ ਨਹੀਂ ਕੋਈ ਨਹੀਂ,
ਪਲੀਜ਼ ਗੋ ਅਹੈਡ. ਨਾ ਨਾ ਪਲੀਜ਼, ਆਈ ਥਿੰਕ ਤੁਸੀਂ ਵਧੀਆ ਬ੍ਰਿਜ ਬਣਾਤਾ ਤੁਸੀਂ.
ਸੋ ਬਜਟ ਵੋਟ ਕੱਲ ਇੱਕ ਹੋਈ ਹੈ ਸਬ ਅਮੈਂਡਮੈਂਟ ਦੇ ਉੱਤੇ.
ਯੈਸ.
ਸੋ ਪਹਿਲਾਂ ਇਹ ਸਮਝੀਏ ਵੀ ਸਬ ਅਮੈਂਡਮੈਂਟ ਕੀ ਸ਼ੈ ਹੈ
ਜੀ.
ਸੋ ਹੁੰਦਾ ਕੀ ਹੈ ਕਿ ਜਦੋਂ ਬਜਟ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਹਾਊਸ ਵਿੱਚ ਖੜ ਕੇ ਆਪਣਾ ਰਿਐਕਸ਼ਨ ਸਾਂਝਾ ਕਰਦੇ ਨੇ, ਆਪਣੀ ਬਜਟ ਸਪੀਚ, ਆਪਣੀ ਪੋਸਟ ਬਜਟ ਸਪੀਚ ਦਿੰਦੇ ਨੇ. ਤੇ ਉਹ ਸਪੀਚ ਉਹਦੇ ਵਿੱਚ ਅਫਕੋਰਸ ਉਹ ਆਮ ਤੌਰ ਤੇ ਆਪੋਜੀਸ਼ਨ ਲੀਡਰ ਬਜਟ ਦਾ ਵਿਰੋਧ ਹੀ ਕਰਿਆ ਕਰਦੇ ਆ, ਉਹਦੀ ਆਲੋਚਨਾ ਕਰਦੇ ਆ, ਸਾਡੀਆਂ ਮੰਗਾਂ ਇਹਦੇ ਵਿੱਚ ਸ਼ਾਮਲ ਨਹੀਂ. ਸਪੀਚ ਖਤਮ ਕਰਨ ਤੇ ਜਦੋਂ ਸਪੀਚ ਖਤਮ ਹੁੰਦੀ ਆ ਰਵਾਇਤੀ ਤੌਰ ਤੇ ਜਿਹੜੇ ਆਪੋਜੀਸ਼ਨ ਲੀਡਰ ਨੇ ਉਹ ਇੱਕ ਅਮੈਂਡਮੈਂਟ ਪ੍ਰਪੋਜ਼ ਕਰਿਆ ਕਰਦੇ ਨੇ.
ਅਫੀਸ਼ੀਅਲ ਆਪੋਜੀਸ਼ਨ ਦੇ ਲੀਡਰ ਵੱਲੋਂ ਤਰਮੀਮ ਸੁਝਾਈ ਜਾਂਦੀ ਆ ਉਸ ਬਜਟ ਦੇ ਵਿੱਚ, ਆਪਣਾ ਇਨੀਸ਼ੀਅਲ ਰਿਐਕਟ ਜਦੋਂ ਡਿਬੇਟ, ਬੇਸਿਕਲੀ ਬਜਟ ਤੇ ਡਿਬੇਟ ਦੀ ਸ਼ੁਰੂਆਤ ਦਾ ਤਰੀਕਾ ਹੀ ਹੈ.
ਹਾਂਜੀ
ਜੀ,
ਕਿ ਲੀਡਰ ਆਫ ਆਪੋਜੀਸ਼ਨ ਨੇ ਆਪਣੀ ਸਪੀਚ ਦਿੱਤੀ ਤੇ ਉਸ ਤੋਂ ਬਾਅਦ ਨਾਲ ਹੀ ਤੁਰੰਤ ਉਹਨਾਂ ਨੇ ਇੱਕ ਅਮੈਂਡਮੈਂਟ ਪ੍ਰਪੋਜ਼ ਕੀਤੀ
ਜੀ.
ਪਰ ਪੀਅਰ ਪੋਲੀਐਵ ਨੇ ਗਰਮਜੋਸ਼ੀ ਨਾਲ ਸਪੀਚ ਤਾਂ ਦਿੱਤੀ
ਜੀ,
ਪਰ ਉਹ ਅੰਤ ਵਿੱਚ ਅਮੈਂਡਮੈਂਟ ਪ੍ਰਪੋਜ਼ ਕਰਨਾ ਸ਼ਾਇਦ ਭੁੱਲ ਗਏ.
ਉਹਨਾਂ ਨੇ ਅਮੈਂਡਮੈਂਟ ਪ੍ਰਪੋਜ਼ ਕੀਤੀ, ਕੋਈ
ਨਹੀਂ ਕੀਤੀ. ਤੇ ਫਿਰ ਹੁੰਦਾ ਕੀ ਹੈ ਕਿ ਜੇ ਲੀਡਰ ਆਫ ਆਪੋਜੀਸ਼ਨ, ਮਤਲਬ ਜਿਹੜੀ ਦੂਜੀ ਸਭ ਤੋਂ ਵੱਡੀ ਪਾਰਟੀ ਉਹਦੇ ਲੀਡਰ ਅਮੈਂਡਮੈਂਟ ਪ੍ਰਪੋਜ਼ ਨਹੀਂ ਕਰਦੇ, ਫਿਰ ਜਿਹੜੀ ਤੀਜੀ ਸਭ ਤੋਂ ਵੱਡੀ ਪਾਰਟੀ ਹੈ ਜੋ ਕਿ ਇਸ ਵੇਲੇ ਬਲਾਕ ਹੈ, ਉਹਦੇ ਲੀਡਰ ਨੂੰ ਮੌਕਾ ਦਿੱਤਾ ਜਾਂਦਾ
ਜੀ.
ਤੇ ਬਲਾਂਸ਼ਟ ਨੇ ਨਾਲ ਦੇ ਨਾਲ ਹੀ ਉਹ ਮੌਕਾ ਸਾਂਭਲਿਆ ਤੇ ਉਹਨਾਂ ਨੇ ਅਮੈਂਡਮੈਂਟ ਪ੍ਰਪੋਜ਼ ਕਰਤੀ ਟੂ ਦ ਬਜਟ. ਤੇ ਉਸ ਅਮੈਂਡਮੈਂਟ ਦੇ ਵਿੱਚ ਰਵਾਇਤੀ ਤੌਰ ਤੇ ਲੈਂਗੁਏਜ ਸਿਮਿਲਰ ਜੀ ਹੁੰਦੀ ਹੈ ਵੀ ਅਸੀਂ ਸਾਰੇ ਹਾਊਸ ਦੇ ਮੈਂਬਰਸ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਬਜਟ ਨੂੰ ਇਹਨੂੰ ਵੋਟ ਡਾਊਨ ਕਰੋ, ਰਿਜੈਕਟ ਕਰੋ, ਕਿਉਂਕਿ ਇਹਦੇ ਵਿੱਚ ਸਾਡੇ ਵੱਲੋਂ ਸੁਝਾਈਆਂ ਗਈਆਂ ਜਿਹੜੀਆਂ ਤਰਮੀਮਾਂ ਸੀਗੀਆਂ ਜਾਂ ਜਿਹੜੇ ਕੋਈ ਪ੍ਰੋਵੀਜ਼ਨ ਸੀਗੇ ਉਹ ਸ਼ਾਮਲ ਨਹੀਂ ਕੀਤੇ ਗਏ. ਹੋਣਾ ਕੀ ਸੀ ਕਿ ਅਮੈਂਡਮੈਂਟ ਮੋਸ਼ਨ ਦੇ ਵਿੱਚ ਹੋਣਾ ਸੀ ਵੀ ਇਹਦੇ ਵਿੱਚ ਕਿਉਂਕਿ ਕੰਜ਼ਰਵੇਟਿਵ ਵੱਲੋਂ ਸੁਝਾਏ ਗਏ ਪ੍ਰੋਵੀਜ਼ਨਸ ਨਹੀਂ ਹੈਗੇ, ਕੰਜ਼ਰਵੇਟਿਵ ਦੀਆਂ ਐਕਸਪੈਕਟੇਸ਼ਨਸ ਤੇ ਬਜਟ ਖਰਾ ਨਹੀਂ ਉਤਰਿਆ, ਇਸ ਕਰਕੇ ਇਹਨੂੰ ਰਿਜੈਕਟ ਕੀਤਾ ਜਾਵੇ
ਜੀ.
ਪਰ ਉਹ ਅਮੈਂਡਮੈਂਟ ਮੋਸ਼ਨ ਇਹ ਬਣ ਗਿਆ ਕਿਉਂਕਿ ਬਲਾਕ ਦੇ ਪ੍ਰੋਵੀਜ਼ਨ ਇਹਦੇ ਵਿੱਚ ਨਹੀਂ ਹੈਗੇ, ਇਸ ਕਰਕੇ ਇਹਨੂੰ ਰਿਜੈਕਟ ਕਰੋ.
ਬਿਲਕੁਲ.
ਫਿਰ ਇਹ ਗੱਲ ਸਾਰੀ ਹੋਈ ਹੈ ਬੁੱਧਵਾਰ ਜਿਹੜੀ ਅਮੈਂਡਮੈਂਟ ਪ੍ਰਪੋਜ਼ ਕੀਤੀ, ਬਜਟ ਆਇਆ ਮੰਗਲਵਾਰ, ਬੁੱਧਵਾਰ ਉਹਦੇ ਤੇ ਰਿਐਕਸ਼ਨ ਵਾਲੀ ਸਪੀਚ ਵਗੈਰਾ ਹੋਈ, ਡਿਬੇਟ ਸ਼ੁਰੂ ਹੋਈ, ਫਿਰ ਅਮੈਂਡਮੈਂਟ ਪ੍ਰਪੋਜ਼ ਹੋ ਗਈ ਬੁੱਧਵਾਰ ਨਾਲ ਦੇ ਨਾਲ ਹੀ. ਫਿਰ ਵੀਰਵਾਰ ਲੰਘੇ ਕੱਲ, ਕੰਜ਼ਰਵੇਟਿਵਸ ਨੂੰ ਲੱਗਿਆ ਵੀ ਸਾਨੂੰ ਵੀ ਹੁਣ ਕੁਝ ਕਰਨਾ ਚਾਹੀਦਾ. ਸੋ ਉਹਨਾਂ ਦੇ ਫਾਈਨੈਂਸ ਕ੍ਰਿਟਿਕ ਜਸਰਾਜ ਹੱਲਨ ਨੇ ਉਹਨਾਂ ਨੇ ਅਮੈਂਡਮੈਂਟ ਦੇ ਉੱਤੇ ਇੱਕ ਸਬ ਅਮੈਂਡਮੈਂਟ ਪ੍ਰਪੋਜ਼ ਕੀਤੀ,
ਤਰਮੀਮ ਪੇ ਤਰਮੀਮ,
ਤਰਮੀਮ ਪੇ ਤਰਮੀਮ, ਕਿ ਵੀ ਇਸ ਬਜਟ ਨੂੰ ਸਾਰੇ ਜਣੇ ਰਿਜੈਕਟ ਕਰੋ. ਅਸੀਂ ਦੀ ਲੈਂਗੁਏਜ ਬੇਸਿਕਲੀ ਜਿਹੜੀ ਬਲਾਕ ਦੀ ਅਮੈਂਡਮੈਂਟ ਸੀ ਉਹਦੀ ਲੈਂਗੁਏਜ ਉਹ ਬਦਲਣਾ ਚਾਹੁੰਦੇ ਸੀ, ਉਹਨੂੰ ਉਹਦੇ ਚ ਤਰਮੀਮ ਕਰਨਾ ਚਾਹੁੰਦੇ ਸੀ. ਬਲਾਕ ਦੀਆਂ ਮੰਗਾਂ ਇਹਦੇ ਵਿੱਚ ਸ਼ਾਮਲ ਨਹੀਂ, ਇਸ ਕਰਕੇ ਨਹੀਂ ਰਿਜੈਕਟ ਕਰਨਾ. ਕੰਜ਼ਰਵੇਟਿਵ ਦੀਆਂ ਮੰਗਾਂ ਇਸ ਬਜਟ ਵਿੱਚ ਨਹੀਂ ਹੈਗੀਆਂ, ਸਾਡੀਆਂ ਐਕਸਪੈਕਟੇਸ਼ਨਸ ਤੇ ਖਰਾ ਨਹੀਂ ਉਤਰਿਆ, ਬਜਟ ਨੂੰ ਇਸ ਕਰਕੇ ਰਿਜੈਕਟ ਕੀਤਾ ਜਾਵੇ. ਇਹ ਜਿਹੜੀ ਸਬ ਅਮੈਂਡਮੈਂਟ ਪ੍ਰਪੋਜ਼ ਕੀਤੀ ਗਈ ਕੰਜ਼ਰਵੇਟਿਵ ਪਾਰਟੀ ਵੱਲੋਂ,
ਇਹ ਵੀ ਕੰਫੀਡੈਂਸ ਵੋਟ ਸੀ.
ਸੋ ਇਹਦੇ ਉੱਤੇ ਕੱਲ ਵੋਟਿੰਗ ਹੋਈ
ਜੀ,
ਤੇ ਲਿਬਰਲਸ ਨੇ ਕਿਹਾ ਕਿ ਜਿਹੜੀਆਂ ਅਮੈਂਡਮੈਂਟ ਸਬ ਅਮੈਂਡਮੈਂਟਸ ਦੇ ਉੱਤੇ ਵੀ ਜਿਹੜੀਆਂ ਵੋਟਾਂ ਪੈਣਗੀਆਂ ਵੀ ਅਸੀਂ ਉਹਨਾਂ ਨੂੰ ਵੀ ਕੌਨਫੀਡੈਂਸ ਵੋਟਸ ਵਜੋਂ ਟ੍ਰੀਟ ਕਰਾਂਗੇ
ਜੀ.
ਆਪਸ਼ਨ ਸੀਗਾ ਉਹਨਾਂ ਕੋਲ, ਜ਼ਰੂਰੀ ਨਹੀਂ ਹੁੰਦਾ ਜਿਹੜਾ ਕੋਈ ਬਜਟ ਇੰਪਲੀਮੈਂਟੇਸ਼ਨ ਐਕਟ ਦੇ ਉੱਤੇ ਵੋਟਿੰਗ ਹੁੰਦੀ ਹੈ ਉਹ ਹੁੰਦਾ ਕੌਨਫੀਡੈਂਸ, ਇਹ ਜ਼ਰੂਰੀ ਨਹੀਂ ਸੀ. ਪਰ ਲਿਬਰਲਸ ਵੀ ਫਿਰ ਮਾਊ ਆ ਜਾਏਗਾ। ਇਹ ਬੇਸਿਕਲੀ ਉਹ ਇਲੈਕਸ਼ਨ ਨੂੰ ਮਾਊ ਵਾਂਗ ਵਰਤ ਰਹੇ ਨੇ ਇਸ ਵੇਲੇ ਲਿਬਰਲਸ, ਦੇ ਆਰ ਦੈਟ ਕੌਨਫੀਡੈਂਟ, ਉਹਨਾਂ ਨੂੰ ਪਤਾ ਵੀ ਕੋਈ ਵੀ ਪਾਰਟੀ ਹੁਣ ਇਲੈਕਸ਼ਨ ਨਹੀਂ ਚਾਹੁੰਦੀ। ਸੋ ਨਾਲ ਦੇ ਨਾਲ ਹੀ ਫਿਰ ਉਹ ਸਬ ਅਮੈਂਡਮੈਂਟ ਦੇ ਉੱਤੇ ਕੱਲ੍ਹ ਵੋਟ ਹੋਈ ਤੇ ਉਹ ਵੋਟ ਜਿਹੜੀ ਆ ਉਹ ਪਾਸ ਨਹੀਂ ਹੋ ਸਕੀ। ਸੋ ਜਿਹੜੀ ਸਬ ਅਮੈਂਡਮੈਂਟ ਆ ਉਹ ਪਾਸ ਨਹੀਂ ਹੋਈ। ਸੋ ਬੇਸਿਕਲੀ ਲਿਬਰਲਸ ਬਜਟ ਨਾਲ ਸੰਬੰਧਿਤ ਪਹਿਲੀ ਵੋਟ ਸਰਵਾਈਵ ਕਰ ਗਏ 198-139 ਦੇ ਫਰਕ ਨਾਲ। ਇਹ ਸਬ ਅਮੈਂਡਮੈਂਟ ਜਿਹੜੀ ਆ ਇਹ ਫੇਲ ਹੋਈ। ਇਹਦੇ ਵਿੱਚ ਜ਼ਾਹਰ ਗੱਲ ਹੈ ਕਿ ਬਲਾਕ ਵਾਲਿਆਂ ਨੇ ਤਾਂ ਇਹਦੇ ਖਿਲਾਫ ਹੀ ਵੋਟ ਕਰਨੀ ਸੀ ਕਿਉਂਕਿ ਉਹਨਾਂ ਦੇ ਮੋਸ਼ਨ ਨੂੰ ਹੀ ਅਮੈਂਡ ਕੀਤਾ ਜਾ ਰਿਹਾ ਸੀ ਤੇ ਐਨਡੀਪੀ ਦੇ ਵੀ ਐਮਪੀਜ਼ ਨੇ ਇਹਦੇ ਖਿਲਾਫ ਵੋਟ ਕੀਤੀ, ਲਿਬਰਲਸ ਨੇ ਤਾਂ
ਲਿਬਰਲਸ ਨੇ ਕਰਨੀ ਕਰਨੀ ਸੀ।
ਇੰਟਰਸਟਿੰਗ ਗੱਲ ਹੁਣ ਇੱਥੇ ਇਹ ਆ ਕਿ 4 ਕੰਜ਼ਰਵੇਟਿਵ ਐਮਪੀਜ਼ ਤੇ 1 ਐਨਡੀਪੀ ਦੇ ਐਮਪੀ ਨੇ ਇਸ ਅਮੈਂਡਮੈਂਟ ਦੇ ਵਿੱਚ ਵੋਟ ਪਾਈ ਨਹੀਂ, ਉਹ ਐਬਸਟੇਨ ਕਰ ਗਏ। ਇੱਕ ਕੰਜ਼ਰਵੇਟਿਵ ਐਮਪੀ ਦਾ ਨਾਮ ਤਾਂ ਹੁਣ ਆਪਾਂ ਦੱਸ ਹੀ ਚੁੱਕੇ ਹਾਂ, ਮੈਟ
ਜਨਰੋ ਨੇ,
ਬਾਕੀ 3 ਕਿਹੜੇ ਨੇ
ਜੀ? ਇੱਕ ਵਾਸੂ ਜੀ, ਮਾਈਕਲ ਚੌਂਗ, ਲੇਲਾ ਗੁਡਰਿਜ ਤੇ ਸ਼ੈਨਨ ਸਟੱਬਸ, ਇਹਨਾਂ ਨੇ ਵੋਟ ਨਹੀਂ ਪਾਈ। ਜਿਹੜੇ ਇਹਨਾਂ ਦੇ ਵਿੱਚੋਂ ਮਾਈਕਲ ਚੌਂਗ ਨੇ, ਉਹਨਾਂ ਨੇ ਇਹ ਕਿਹਾ ਕਿਉਂਕਿ ਦੇਖੋ ਜਿਹੜੇ ਜੇ ਐਮਪੀ ਉੱਥੇ ਮੌਜੂਦ ਨਾ ਹੋਵੇ ਇਹਨਾਂ ਕੋਲ ਵਰਚੁਅਲੀ ਵੋਟ ਕਰਨ ਦਾ ਵੀ ਪ੍ਰੋਵੀਜ਼ਨ ਤੇ ਹੁੰਦਾ।
ਹਾਂਜੀ,
ਤੇ ਮਾਈਕਲ ਚੌਂਗ ਨੇ ਇਹ ਕਿਹਾ, ਕਹਿੰਦੇ ਮੈਂ ਕੋਸ਼ਿਸ਼ ਤੇ ਕੀਤੀ ਸੀਗੀ ਕਿ ਮੈਂ ਵੋਟਿੰਗ ਵਰਚੁਅਲੀ ਕਰ ਸਕਦਾ, ਪਰ ਕੋਈ ਤਕਨੀਕੀ ਅੜਚਣ ਪੈ ਗਈ, ਕੋਈ ਟੈਕਨੀਕਲ ਗਲਿਚ ਪੈ ਗਿਆ, ਇਸ ਕਰਕੇ ਮੈਂ ਵੋਟ ਨਹੀਂ ਕਰ ਸਕਿਆ।
ਉਹਨਾਂ ਦੀ ਐਪ ਨਹੀਂ ਚੱਲਦੀ,
ਉਹਨਾਂ ਦੀ ਐਪ ਨਹੀਂ ਚੱਲਦੀ ਐਗਜੈਕਟਲੀ, ਉਹਨਾਂ ਦੀ ਐਪ ਨਹੀਂ ਸੀ ਚੱਲਦੀ। ਸੋ ਇੱਕ ਐਨਡੀਪੀ ਦੇ ਮੈਂਬਰ ਨੇ ਜਿਨ੍ਹਾਂ ਨੇ ਵੋਟ ਨਹੀਂ ਪਾਈ, ਐਂਡ ਦੈਟ ਮੈਂਬਰ ਵਾਸ ਜੈਨੀ ਕੁਆਨ। ਸੋ ਇਹ ਆਪਣੇ ਆਪ ਦੇ ਵਿੱਚ ਗੱਲ ਕਲੀਅਰ ਨਹੀਂ ਹੈ ਵੀ ਰਿਮੋਟਲੀ ਵੋਟ ਪਾਉਣ ਦਾ ਪ੍ਰੋਵੀਜ਼ਨ ਹੋਣ ਦੇ ਬਾਵਜੂਦ ਇਸ ਮਾਮਲੇ ਤੇ ਵੋਟ ਕਿਉਂ ਨਹੀਂ ਪਾਈ, ਜਾਣਬੁੱਝ ਕੇ ਐਬਸਟੇਨ ਕੀਤਾ, ਜਾਂ ਫਿਰ ਜਿਵੇਂ ਮਾਈਕਲ ਚੌਂਗ ਨੇ ਕਿਹਾ ਕਹਿੰਦੇ ਮੈਂ ਵੋਟ ਤੇ ਪਾਉਣੀ ਚਾਹੁੰਦਾ ਸੀ ਪਰ ਕੋਈ ਟੈਕਨੀਕਲ ਡਿਫੀਕਲਟੀ ਸੀ। ਸੋ ਅਲਟੀਮੇਟਲੀ ਹੋਇਆ ਕੀ ਹੈ ਕਿ ਜਿਹੜੀ ਕੱਲ੍ਹ ਕੰਜ਼ਰਵੇਟਿਵ ਵੱਲੋਂ ਸੁਝਾਈ ਗਈ ਸਬ ਅਮੈਂਡਮੈਂਟ ਸੀ ਉਹ ਮਤਾ ਉਹ ਕੌਨਫੀਡੈਂਸ ਵੋਟ ਲਿਬਰਲ ਸਰਵਾਈਵ ਕਰ ਗਏ। ਅੱਜ ਹੁਣ ਜਿਹੜੀ ਵੋਟਿੰਗ ਹੋਣੀ ਆ ਉਹ ਹੋਣੀ ਹੈ ਜਿਹੜੀ ਕਿ ਅਮੈਂਡਮੈਂਟ ਬਲਾਕ ਕਿਊਬੈਕ ਨੇ ਪ੍ਰਪੋਜ਼ ਕੀਤੀ ਸੀ।
ਹਾਂਜੀ,
ਸੋ ਕੱਲ੍ਹ ਸਬ ਅਮੈਂਡਮੈਂਟ 'ਤੇ ਵੋਟਿੰਗ ਹੋਈ, ਅੱਜ ਬਲਾਕ ਵਾਲੀ ਅਮੈਂਡਮੈਂਟ। ਬਲਾਕ ਵਾਲਿਆਂ ਦਾ ਦੇਖੋ ਮੇਨ ਗੱਲ ਕੀ ਹੈ ਕਿ ਜੀ ਬਜਟ ਰਿਜੈਕਟ ਕਰੋ, ਇਸ ਕਰਕੇ ਰਿਜੈਕਟ ਕਰੋ ਕਿਉਂਕਿ ਇਹ ਕਿਊਬੈਕ ਦੇ ਹਿੱਤ ਵਿੱਚ ਨਹੀਂ ਆ। ਉਹਨਾਂ ਨੇ ਕਿਉਂਕਿ ਉਹ
ਸਾਡੀਆਂ ਐਕਸਪੈਕਟੇਸ਼ਨਸ ਤੇ ਖਰਾ,
ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ।
ਕਹਿੰਦੇ ਸੀ ਰਿਜੈਕਟ ਕਰੋ ਕਿਉਂਕਿ ਇਹ ਸਾਡੀਆਂ ਐਕਸਪੈਕਟੇਸ਼ਨਸ,
ਇਹ ਮਹਿੰਗਾ ਬਜਟ ਹੈ, ਕੈਨੇਡੀਅਨਸ ਵਾਸਤੇ ਅਫੋਰਡੇਬਲ ਲਾਈਫ ਨਹੀਂ ਲੈ ਕੇ ਆਉਂਦਾ। ਸੋ ਅੱਜ ਵਾਲੀ ਵੋਟ ਵੀ ਵਾਸੂ ਜੀ ਕੋਈ ਇਹਦੇ ਵਿੱਚ ਲੱਗਦਾ ਤੇ ਹੈ ਨਹੀਂ ਵੀ ਇਹ ਵੋਟ ਸਰਵਾਈਵ ਈਜ਼ੀਲੀ ਕਰ ਜਾਣੀ ਆ, ਬਜਟ ਤੇ ਪਾਸ ਹੋ ਜਾਣਾ ਕਿਉਂਕਿ ਜਿਹੜੀ ਐਬਸਟੀਨੈਂਸ ਵੀ ਹੋ ਰਹੀ ਆ, ਜਿਹੜੇ ਕੁਝ ਮੈਂਬਰਸ ਵੋਟ ਨਹੀਂ ਕਰ ਰਹੇ, ਲਿਬਰਲਸ ਦੇ ਕੋਲ ਹੁਣ ਕੌਨਫੀਡੈਂਟਲੀ ਕੰਫਰਟੇਬਲੀ ਇੰਨੀਆਂ ਵੋਟਾਂ ਹੈਗੀਆਂ ਨੇ ਕਿ ਬਜਟ ਨੂੰ ਉਹ ਪਾਰਤ ਕਰਾ ਲੈਣਗੇ
ਜੀ।
ਸੋ ਇਹ ਸਾਰੀ ਕਹਾਣੀ ਬਜਟ ਦੇ ਪੁਆਇੰਟ ਆਫ ਵਿਊ ਤੋਂ ਬਣਦੀ ਪਈ ਆ।
ਬਜਟ ਨੂੰ ਲੈ ਕੇ ਵਿਜੇ ਜੀ ਇੱਕ ਹੋਰ ਇੰਟਰਸਟਿੰਗ ਗੱਲ ਵੀ ਆ ਰਹੀ
ਜੀ
ਕਿ ਆਪਾਂ ਯਾਦ ਕਰੋ ਕੱਲ੍ਹ ਜਦੋਂ ਕੱਲ੍ਹ ਜਾਂ ਪਰਸੋਂ ਅਸੀਂ ਡਿਸਕਸ਼ਨ ਕਰ ਰਹੇ ਸੀ ਬਜਟ ਬਾਰੇ, ਉਦੋਂ ਜ਼ਿਕਰ ਹੋਇਆ ਸੀ ਕਿ ਜਿਹੜਾ ਪ੍ਰਿੰਟਡ ਵਰਜ਼ਨ ਹੈ ਬਜਟ ਦਾ ਉਹਦੇ ਵਿੱਚ 406 ਸਫ਼ੇ ਨੇ ਤੇ ਜਿਹੜਾ ਡਿਜੀਟਲ ਵਰਜ਼ਨ ਹੈ PDF ਹੈ ਉਹਦੇ ਵਿੱਚ 493 ਸਫ਼ੇ ਨੇ। ਅਸੀਂ ਉਦੋਂ ਸੋਚਦੇ ਸੀ ਵੀ ਇੱਦਾਂ ਕਿਉਂ ਆ ਤੇ ਆਪਾਂ ਫਿਰ ਸਾਂਝੇ ਤੌਰ ਤੇ ਇਸ ਨਿਸ਼ਕਰਸ਼ ਤੇ ਪਹੁੰਚੇ ਸੀ ਵੀ ਉਹ ਯਾਰ ਫੌਂਟ ਸਾਈਜ਼ ਦਾ ਫਰਕ ਹੋਣਾ, ਇਹੀ ਗੱਲ ਵੀ ਹਾਂ ਵੀ ਲੇਆਊਟ ਦਾ ਫਰਕ ਹੋਣਾ, ਵੀ ਫੋਟੋਆਂ ਫਾਟੋਆਂ ਕੋਈ ਥੋੜੀਆਂ ਘੱਟ ਹੋਣਗੀਆਂ ਜ਼ਿਆਦਾ ਹੋਣਗੀਆਂ ਵੀ ਤਾਂ ਕਰਕੇ ਸਫ਼ਿਆਂ ਦਾ ਫਰਕ ਪੈ ਗਿਆ, ਪਰ ਮਾਮਲਾ ਇਸ ਤੋਂ ਕਿਤੇ ਜ਼ਿਆਦਾ ਸੀਰੀਅਸ ਹੈ।
ਵਾਸੂ ਜੀ ਉਸ ਬਜਟ ਦੇ ਵਿੱਚ ਇਹ ਤਾਂ ਇੱਦਾਂ ਵੀ ਖਾਸਾ ਕੁਛ ਪੈਕ ਕੀਤਾ ਗਿਆ, ਜਿਵੇਂ ਓਮਨੀਬਸ ਬਿੱਲ ਜਿਹੜੇ ਲੋਕ ਪੋਲੀਟਿਕਸ ਨੂੰ ਕਲੋਜ਼ਲੀ ਫੋਲੋ ਕਰਦੇ ਨੇ ਉਹ ਓਮਨੀਬਸ ਬਿੱਲ ਦਾ ਕੋਨਸੈਪਟ ਜਾਣਦੇ ਨੇ ਵੀ ਇੱਕ ਬਿੱਲ ਦੇ ਨਾਲ ਹੋਰ ਕਿੰਨਾ ਕੁਛ ਹੀ ਜੋੜ ਕੇ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹਦੇ ਨਾਲ ਪਾਸ ਕਰਾ ਦਿਓ,
ਲੱਕੜ ਨਾਲ ਲੋਹਾ,
ਲੱਕੜ ਨਾਲ ਲੋਹਾ ਜਾਂ ਗੱਡੇ ਨਾਲ ਤੁਸੀਂ ਕਹੋ ਕਿੰਨੇ ਹੀ ਕੱਟੇ ਬੰਨ ਤੇ ਵੀ ਸਾਰੇ ਲੰਘ ਜਾਣਗੇ। ਸੋ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਰ ਜਿਸ ਪੱਧਰ ਤੇ ਐਤਕੀ ਕੀਤਾ ਜਾ ਰਿਹਾ ਅਜਿਹਾ ਰੀਸੈਂਟ ਹਿਸਟਰੀ ਦੇ ਵਿੱਚ ਦੇਖਿਆ ਨਹੀਂ ਗਿਆ। ਸੋ ਜਿਵੇਂ ਬਜਟ ਵਾਲਾ ਬਿੱਲ ਆ, ਬਜਟ ਵਾਲੇ ਬਿੱਲ ਦੇ ਵਿੱਚ ਮੇਨ ਗੱਲ ਤੇ ਇਹ ਹੈ ਕਿ ਜੀ ਸਾਡਾ ਇੰਨੇ ਖਰਚੇ, ਇੰਨੇ ਸਾਡੀ ਆਮਦਨ, ਇਹੋ ਜਿਹੀਆਂ ਬਜਟ ਦੀਆਂ ਪ੍ਰੋਵੀਜ਼ਨਸ ਨੇ, ਪਰ ਉਹਦੇ ਨਾਲ ਕੁਝ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਨੇ। ਜੇ ਅਸੀਂ ਗੱਲ ਕਰੀਏ 2022 ਦੇ ਵਿੱਚ, 2022 ਦੇ ਬਜਟ ਦੇ ਵਿੱਚ ਅਜਿਹੀਆਂ 44 ਵੱਖੋ ਵੱਖਰੀਆਂ ਚੀਜ਼ਾਂ ਜੋੜੀਆਂ ਗਈਆਂ ਸੀਗੀਆਂ ਜਿਹੜੀਆਂ ਕਿ ਲੈਜਿਸਲੇਟਿਵ ਚੇਂਜਿਸ ਸੀਗੇ। ਇਸੇ ਤਰ੍ਹਾਂ 2023 ਦੇ ਬਜਟ ਦੇ ਵਿੱਚ 49 ਇਸ ਤਰ੍ਹਾਂ ਦੀਆਂ ਚੇਂਜਿਸ ਜੋੜੀਆਂ ਗਈਆਂ ਸੀ। ਪਿਛਲੇ ਸਾਲ 2024 ਦੇ ਵਿੱਚ 62 ਚੇਂਜਿਸ ਸੀਗੀਆਂ। ਇਸ ਸਾਲ ਦੇ ਬਜਟ ਦੇ ਵਿੱਚ ਬਜਟ ਤੋਂ ਇਲਾਵਾ ਬਜਟ ਵਾਲੇ ਡਾਕੂਮੈਂਟ ਦੇ ਵਿੱਚ ਹੀ 75 ਵੱਖੋ ਵੱਖਰੀਆਂ ਲੈਜਿਸਲੇਟਿਵ ਚੇਂਜਿਸ ਨੇ ਜਿਹੜੀਆਂ ਕਿ ਪ੍ਰਪੋਜ਼ ਕੀਤੀਆਂ ਗਈਆਂ ਨੇ।
ਸੋ ਇਹ ਜਿਹੜੀਆਂ ਚੇਂਜਿਸ ਪ੍ਰਪੋਜ਼ ਕੀਤੀਆਂ ਨੇ, ਜਿਹੜਾ ਐਨੈਕਸ ਆ ਇਹ ਡਿਜੀਟਲ ਵਰਜ਼ਨ ਦੇ ਵਿੱਚ ਹੈਗਾ,
ਪ੍ਰਿੰਟਡ
ਵਰਜ਼ਨ ਦੇ ਵਿੱਚ ਹੈ ਨਹੀਂ, ਤਾਂ ਕਰਕੇ ਉਹ ਸਫ਼ਿਆਂ ਦਾ ਫਰਕ ਪਿਆ।
ਜੀ ਜੀ ਜੀ,
ਵੀ ਸਫ਼ੇ ਵਧੇ ਤਾਂ ਨੇ ਡਿਜੀਟਲ ਵਰਜ਼ਨ ਦੇ ਵਿੱਚ, ਕਿਉਂਕਿ ਇਹ ਐਨਕ ਸਿਰਫ ਡਿਜੀਟਲ ਵਰਜ਼ਨ ਦੇ ਵਿੱਚ ਆ। ਸੋ ਇਹਨੂੰ ਲੈ ਕੇ ਵੀ ਸਵਾਲ ਚੁੱਕਿਆ ਜਾ ਰਿਹਾ ਵੀ ਪ੍ਰਿੰਟਡ ਵਰਜ਼ਨ ਦੇ ਵਿੱਚ ਤੁਸੀਂ ਇਹ ਗੱਲ ਲੁਕੋ ਕਿਉਂ ਲਈ ਫਿਰ?
ਜੀ ਜੀ ਜੀ,
ਵੈਸੇ ਹੀ ਤੁਸੀਂ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਲੁਕੋਈਆਂ ਨੇ ਤੇ ਉਹ ਪ੍ਰਿੰਟਡ ਵਰਜ਼ਨ ਦੇ ਵਿੱਚ ਛਾਪੀਆਂ ਹੀ ਨਹੀਂ, ਇੱਦਾਂ ਕਿਉਂ? ਸੋ ਇਹ ਚੀਜ਼ਾਂ ਹੈ ਕਿਹੜੀਆਂ ਨੇ? ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਵਿਜੇ ਜੀ ਜਿਹੜੀਆਂ ਪਹਿਲਾਂ ਬਿੱਲ C2 ਦੇ ਵਿੱਚ ਪ੍ਰਪੋਜ਼ ਕੀਤੀਆਂ ਗਈਆਂ ਸੀ ਫੈਡਰਲ ਸਰਕਾਰ ਵੱਲੋਂ, ਤੇ ਉਹਨਾਂ ਦੀ ਮੁਖਾਲਫਤ ਬਹੁਤ ਜ਼ਿਆਦਾ ਹੋਈ ਸੀ, ਉਹ ਵਿਦਡਰਾਅ ਕਰਨੀਆਂ ਪੈ ਗਈਆਂ ਸੀ ਤੇ ਉਸ ਤੋਂ ਬਾਅਦ ਉਹਦਾ ਇੱਕ ਵਾਟਰ ਡਾਊਨ ਵਰਜ਼ਨ ਬਿੱਲ C12 ਦੇ ਵਿੱਚ ਤਾਂ ਪਾਸ ਜਿਹੜਾ ਪੇਸ਼ ਕੀਤਾ ਇਹਨਾਂ ਨੇ। ਪਰ ਬਹੁਤ ਸਾਰੀਆਂ ਮਦਾਂ ਜਿਹੜੀਆਂ ਜਿਹਨਾਂ ਦੇ ਕਰਕੇ ਬਿੱਲ C2 ਦੀ ਮੁਖਾਲਫਤ ਹੋਈ ਸੀ ਉਹਨਾਂ ਵਿੱਚੋਂ ਕੁਝ ਚੀਜ਼ਾਂ ਇਹਨਾਂ ਨੇ ਐਨਕਸ ਦੇ ਵਿੱਚ ਪਾ ਦਿੱਤੀਆਂ ਨੇ ਬਜਟ ਦੇ ਵਿੱਚ ਅਖੀਰ ਤੇ ਐਂਡ ਤੇ ਜਾ ਕੇ, ਉਹ ਵੀ ਡਿਜੀਟਲ ਸਫ਼ੇ ਦੇ ਵਿੱਚ ਡਿਜੀਟਲ ਵਰਜ਼ਨ ਦੇ ਵਿੱਚ। ਉਹਨਾਂ ਵਿੱਚੋਂ ਇੱਕ ਚੀਜ਼ ਉਹ ਹੈ ਜਿਹਨੂੰ ਲੈ ਕੇ ਬੜੀ ਮੁਖਾਲਫਤ ਕੀਤੀ ਸੀ ਕੰਸਰਵੇਟਿਵਸ ਨੇ,
ਕੈਸ਼ ਪੇਮੈਂਟ,
ਕਿ $10,000 ਤੋਂ ਵੱਡੀ ਕੋਈ ਕੈਸ਼ ਟ੍ਰਾਂਜੈਕਸ਼ਨ ਆ ਜਿਹੜੀ ਉਹਦੇ ਉੱਤੇ ਰਿਸਟ੍ਰਿਕਸ਼ਨਸ ਲਗਾਉਣ ਦੀ ਗੱਲ ਕੀਤੀ ਸੀ। ਉਹ ਚੀਜ਼ ਇਹਨਾਂ ਨੇ ਉਸੇ ਤਰ੍ਹਾਂ ਇਸ ਬਜਟ ਦੇ ਐਨਕਸ ਦੇ ਵਿੱਚ ਪਾ ਦਿੱਤੀ ਹੈ।
ਹੁਣ ਸਮੱਸਿਆ ਦੇਖੋ ਕੀ ਹੁੰਦੀ ਆ, ਅੱਜ ਬਜਟ ਦੇ ਉੱਪਰ ਇੱਕ ਦੇਖੋ ਕੱਲ ਅਮੈਂਡਮੈਂਟ ਤੇ ਵੋਟਿੰਗ ਹੋਈ, ਸਬ ਅਮੈਂਡਮੈਂਟ ਤੇ ਅਮੈਂਡਮੈਂਟ ਤੇ ਵੋਟਿੰਗ ਅੱਜ ਹੋਣੀ ਆ, ਓਵਰਆਲ ਬਜਟ ਦੇ ਉੱਪਰ ਵੋਟਿੰਗ ਹੋਣੀ ਆ 17 ਤਰੀਕ ਨੂੰ। ਜਦੋਂ ਬਜਟ ਆਪਣੇ ਆਪ ਦੇ ਵਿੱਚ ਇੰਨਾ ਐਗਜ਼ੌਸਟਿਵ ਡਾਕੂਮੈਂਟ ਆ ਵਾਸੂ ਜੀ,
ਹਾਂਜੀ,
ਤੇ ਜੇ ਉਹਦੇ ਨਾਲ 75 ਹੋਰ ਵੱਖੋ ਵੱਖਰੀਆਂ ਲੈਜਿਸਲੇਟਿਵ ਚੇਂਜਿਸ ਜੋੜ ਦਿੱਤੀਆਂ ਗਈਆਂ, ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਆ,
ਹਾਂਜੀ,
ਕਿ ਉਹ ਬੈਠ ਕੇ ਇਹਦੀ ਪੂਰੀ ਪ੍ਰੋਪਰਲੀ ਸਟੱਡੀ ਕਰ ਸਕਣ, ਇਹਦੀ ਪੁਣ ਛਾਣ ਕਰ ਸਕਣ।
ਹਾਂਜੀ,
ਸੋ ਜੇ ਤੁਸੀਂ ਬਜਟ ਦੇ ਉੱਪਰ ਉਹਦੇ ਨਾਲ ਜੁੜੀਆਂ ਇਹਨਾਂ ਲੈਜਿਸਲੇਟਿਵ ਚੇਂਜਿਸ ਉੱਪਰ ਵੋਟ ਕਰਨੀ ਆ, ਪਰ ਤੁਹਾਨੂੰ ਇਹ ਵਿਚਾਰ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਿਸ ਨੇ, ਉਹਨਾਂ ਦੀਆਂ ਕੀ ਕੌਨਸੀਕੁਐਂਸਿਸ ਹੋ ਸਕਦੇ ਨੇ, ਤਾਂ ਫਿਰ ਇਹ ਇੱਕ ਪੂਰੇ ਦੇ ਪੂਰੇ ਲੈਜਿਸਲੇਟਿਵ ਪ੍ਰੋਸੈਸ ਦੇ ਵਾਸਤੇ ਵੀ ਇਹ ਚੰਗੀ ਗੱਲ ਨਹੀਂ ਹੈ।
ਬਿਲਕੁਲ, ਤੇ ਬਿੱਲ C2 ਦੇ ਵਿੱਚ ਯਾਦ ਕਰੋ ਪ੍ਰਪੋਜ਼ ਕੀਤਾ ਗਿਆ ਸੀ ਵੀ ਜਿਹੜਾ ਡਿਜੀਟਲ ਡੇਟਾ ਹੈ ਵੀ ਉਹਦੀ ਐਕਸੈਸ ਵੀ ਫੈਡਰਲ ਏਜੰਸੀਆਂ ਨੂੰ ਹੋ ਸਕਦੀ ਹੈ, ਤੁਹਾਡਾ ਡਿਜੀਟਲ ਡੇਟਾ ਉਹ ਐਕਸੈਸ ਕਰ ਸਕਦੇ ਨੇ। ਸੋ ਉਹ ਚੀਜ਼ ਇਹਦੇ ਵਿੱਚ ਹੈਗੀ ਹੈ। ਪਰਸਨਲ ਇਨਫੋਰਮੇਸ਼ਨ ਪ੍ਰੋਟੈਕਸ਼ਨ ਐਂਡ ਇਲੈਕਟ੍ਰੋਨਿਕ ਡਾਕੂਮੈਂਟਸ ਐਕਟ ਨੂੰ ਵੀ ਅਮੈਂਡ ਕਰਨ ਸੰਬੰਧੀ ਰਿਗਾਰਡਿੰਗ ਡੇਟਾ ਸ਼ੇਅਰਿੰਗ ਉਹ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਫਿਰ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਕੁਝ ਚੇਂਜਸ ਕੀਤੇ ਜਾ ਰਹੇ ਨੇ ਇਸ ਐਨਐਕਸ ਦੇ ਤਹਿਤ। ਕਲੈਕਟਿਵ ਬਾਰਗੇਨਿੰਗ ਜਿਹੜੀ ਪਬਲਿਕ ਸਰਵੈਂਟਸ ਵੱਲੋਂ ਕੀਤੀ ਜਾਂਦੀ ਫੈਡਰਲ ਲੈਵਲ ਤੇ, ਉਹਦੇ ਵਿੱਚ ਕੁਝ ਚੇਂਜਸ ਸੁਝਾਏ ਜਾ ਰਹੇ ਨੇ। ਫਿਰ ਫਾਈਨੈਂਸ਼ੀਅਲ ਕ੍ਰਾਈਮਸ ਏਜੰਸੀ ਸਥਾਪਿਤ ਕਰਨ ਦੀ ਗੱਲ ਹੋਈ ਸੀ, ਉਹ ਵੀ ਬਿੱਲ C2 ਦੇ ਵਿੱਚ ਹੋਈ ਸੀ, ਉਹ ਵੀ ਇੱਥੇ ਲਿਖਤਾ ਇਹਨਾਂ ਨੇ। ਫਿਰ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਮਾਰਕ ਕਾਰਨੀ ਨੇ ਸਥਾਪਿਤ ਕੀਤਾ ਇਨਫਰਾਸਟ੍ਰਕਚਰ ਵਾਸਤੇ, ਉਹਨੂੰ ਜਿਹੜੀ ਲੈਜਿਸਲੇਸ਼ਨ ਗਵਰਨ ਕਰੇਗੀ ਉਹ ਵੀ ਬਜਟ ਦੇ ਐਨਐਕਸ ਦੇ ਵਿੱਚ ਪਾ ਕੇ ਇਹ ਪਾਸ ਕਰਾ ਰਹੇ ਨੇ। ਸੋ ਇਹਨੂੰ ਲੈ ਕੇ ਕਾਫੀ ਗੱਲ ਹੋ ਰਹੀ ਹੈ ਵੀ ਇਹ ਤੌਰ ਤਰੀਕੇ ਠੀਕ ਨਹੀਂ। ਈਵਨ ਈਵ ਜਰੋ ਜਿਹੜੇ ਸਾਬਕਾ PVO ਉਹਨਾਂ ਨੇ ਵੀ ਇੱਥੇ ਟਿੱਪਣੀ ਕੀਤੀ ਹੈ, ਜੋ ਤੁਸੀਂ ਪਹਿਲਾਂ ਗੱਲ ਕਹੀ ਨਾ ਕਿ ਵੀ ਇਹ ਤਾਂ ਵੀ ਫਿਰ ਕਿਵੇਂ ਤੁਸੀਂ ਦੇਖੋਗੇ ਪੁਣਛਾਣ ਕਿਵੇਂ ਹੋਏਗੀ ਪ੍ਰਪੋਜ ਲੈਜਿਸਲੇਸ਼ਨ ਦੀ ਕਿ ਵੀ ਇਹ ਠੀਕ ਆ ਕਿ ਗਲਤ ਆ ਤੇ ਇਹਦੇ ਰੈਪਰਕਸ਼ਨਸ ਕੀ ਹੋਣਗੇ। ਕਹਿੰਦੇ ਉਹ ਤਾਂ ਫਿਰ ਹੁਣੀ ਨਹੀਂ ਡਿਬੇਟ ਤਾਂ ਹੋਰ ਤੇ ਪੋਸੀਬਲ ਆ।
ਆਮ ਤੌਰ ਤੇ ਬਿਲਸ ਦੇ ਵਿੱਚ ਇੰਨੀ ਜ਼ਿਆਦਾ ਇਨਫੋਰਮੇਸ਼ਨ ਪਾ ਦੇਣੀ ਕਿ ਓਵਰਵੈਲਮ ਕਰ ਦਿਓ ਬੇਸਿਕਲੀ ਸਾਰਿਆਂ
ਨੂੰ। ਪਹਿਲਾਂ ਹੀ ਓਵਰਵੈਲਮਿੰਗ ਆ ਬਜਟ, ਇਮੀਗ੍ਰੇਸ਼ਨ ਲੈਵਲਸ ਪਲਾਨ, ਕਲਾਈਮੇਟ ਕੰਪੈਟਿਬਲ ਸਟ੍ਰੈਟਜੀ, ਇੰਟਰਨੈਸ਼ਨਲ ਟੈਲੈਂਟ ਅਟਰੈਕਸ਼ਨ ਸਟ੍ਰੈਟਜੀ, ਹੋਰ ਕੀ ਕੁਛ ਤਾਂ ਇਹਦੇ ਚ ਪਾਤਾ ਜਿਹੜੇ ਆਪਣੇ ਆਪ ਦੇ ਵਿੱਚ ਸਟੈਂਡ ਅਲੋਨ ਰਿਪੋਰਟਸ ਹੋਇਆ ਕਰਦੀਆਂ ਨੇ।
ਐਗਜੈਕਟਲੀ, ਤੇ ਜਿਹੜੀ ਇਹ 75 ਲੈਜਿਸਲੇਟਿਵ ਚੇਂਜਿਸ ਹੈਗੀਆਂ ਵੀ ਨੇ ਇਹ ਉਸ ਡਿਜੀਟਲ ਵਰਜ਼ਨ ਦੇ ਐਂਡ ਤੇ ਨਿੱਕੀ ਨਿੱਕੀ ਡਿਸਕ੍ਰਿਪਸ਼ਨ ਉਹਨਾਂ ਦੇ ਨਾਲ, ਇਹ ਵੀ ਨਹੀਂ ਹੈਗਾ ਕਿ ਬਹੁਤ ਵਿਸਥਾਰ ਦੇ ਵਿੱਚ ਉਹਦੇ ਬਾਰੇ ਦੱਸਤਾ ਵੀ ਕਰਨਾ ਕੀ ਚਾਹੁੰਦੇ ਆ। ਇੱਕ ਹੁੰਦਾ ਨਾ ਮਾੜੀ ਜਿਹੀ ਲਾਈਨ ਲਿਖ ਕੇ ਉਹਦੇ 4 ਲਾਈਨਾਂ ਦੀ ਡੈਫੀਨੇਸ਼ਨ ਦੇ ਦਿੱਤੀ। ਹੁਣ ਜੇ ਉੱਤੇ ਕਿਸੇ ਦੇ ਸਵਾਲ ਹੋਣ, ਤੁਸੀਂ ਕਹਿ ਰਹੇ ਹੋ ਵੀ ਬਜਟ ਬਿੱਲ ਤੇ ਵੋਟ ਹੋਣੀ ਆਉਂਦੇ ਦਿਨਾਂ 'ਚ, ਉਹ 75 ਦੇ ਵਿੱਚੋਂ ਜੇ ਕਿਸੇ ਤੇ ਕਿਸੇ ਬਾਰੇ ਹੋਰ ਤੁਸੀਂ ਡਿਟੇਲ ਚਾਹੁੰਦੇ ਹੋ, ਉਹਨੂੰ ਕਦੋਂ ਤੁਸੀਂ ਹਾਸਲ ਕਰੋਗੇ, ਕਦੋਂ ਤੁਸੀਂ ਉਹਦੇ ਉੱਪਰ ਡਿਬੇਟ ਕਰੋਗੇ, ਕਿਉਂਕਿ ਉਸ ਤੋਂ ਪਹਿਲਾਂ ਤਾਂ ਬਜਟ ਤੇ ਵੋਟ ਹੋਣੀ ਆ। ਇਸੇ ਕਰਕੇ ਬਲਾਕ ਕਿਬੈਕਵਾ ਦੇ ਇੱਕ MP ਨੇ ਪਰਸੋਂ ਇਹ ਗੱਲ ਕੀਤੀ ਸੀ, ਉਹਨਾਂ ਨੇ ਗੇਬਰੀਅਲ ਸੇਂਟ ਮਰੀ ਨੇ, ਉਹਨਾਂ ਨੇ ਇੱਕ ਪ੍ਰਿਵਿਲੇਜ ਦਾ ਸਵਾਲ ਰੇਜ਼ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਸਰਕਾਰ ਨੇ ਜਿਹੜੇ ਆਹ ਜਿਹੜੇ ਐਨੈਕਸਿਸ ਨੇ ਇਹਨਾਂ ਨੂੰ ਕਿਉਂਕਿ ਪੇਪਰ ਵਾਲੇ ਵਰਜ਼ਨ ਦੇ ਵਿੱਚ ਨਹੀਂ ਸੀ ਇੰਕਲੂਡ ਕੀਤਾ, ਡਿਜੀਟਲ ਵਰਜ਼ਨ 'ਚ ਇੰਕਲੂਡ ਕੀਤਾ ਹੋਇਆ, ਉਹਨਾਂ ਨੇ ਕਿਹਾ ਵੀ ਉਹ ਇੱਕ ਮੋਸ਼ਨ ਇਸ਼ੂ ਕਰਨਾ ਚਾਹੁੰਦੇ ਨੇ ਕਿ ਜਿਹੜਾ ਇਹ ਕਮੇਟੀ ਔਨ ਪ੍ਰੋਸੀਜਰ ਹੈਗੀ ਆ, ਜਿਹੜੀ ਪਾਰਲੀਮੈਂਟਰੀ ਕਮੇਟੀ ਆ, ਵੀ ਉਹ ਇਸ ਗੱਲ ਦੀ ਸਟੱਡੀ ਜ਼ਰੂਰ ਕਰੇ ਵੀ ਕੀ ਇਹ ਕਰਨਾ ਦਰੁਸਤ ਆ ਜਾਂ ਫਿਰ ਇਹ ਗੱਲ ਗੈਰ ਵਾਜਬ ਆ।
ਜੀ,
ਪਰ ਉਹੀ ਗੱਲ ਹੈ, ਇਹ ਪਹਿਲਾਂ ਵੀ ਸਰਕਾਰਾਂ ਕਰਦੀਆਂ ਰਹੀਆਂ ਨੇ, ਅਸੀਂ ਨੰਬਰ ਸ਼ੇਅਰ ਕੀਤੇ ਹੀ ਆ ਵੀ ਪਿਛਲੇ ਸਾਲ ਵੀ ਜਿਹੜੇ ਇਸ ਤਰ੍ਹਾਂ ਦੇ ਐਨਐਕਸ ਦੇ ਵਿੱਚ ਸ਼ਾਮਲ ਕਰਕੇ ਚੇਂਜਿਸ ਪਾਸ ਕਰਾਉਣ ਦੀ ਕੋਸ਼ਿਸ਼ ਸੀ, ਉਹ 62 ਚੇਂਜਿਸ ਸੀਗੀਆਂ 62, ਐਤਕੀ ਉਹ ਨੰਬਰ 75 ਤੇ ਜਾ ਪਹੁੰਚਿਆ।
ਡਿਜੀਟਲ ਵਰਜ਼ਨ ਦੇ ਵਿੱਚ ਇਹਨੂੰ ਇਨਕਲੂਡ ਕਰਤਾ, ਪ੍ਰਿੰਟ ਵਿੱਚ ਕੀਤਾ ਨਹੀਂ, ਡਿਜੀਟਲ ਦੇ ਵਿੱਚ ਕਰਤਾ, ਹੁਣ ਕੀ ਪਤਾ ਡਿਜੀਟਲ ਦੇ ਵਿੱਚ ਤਾਂ ਐਪ ਵੀ ਨਹੀਂ ਚੱਲਣੋਂ ਬੰਦ ਹੋ ਜਾਂਦੀ ਕਈ ਵਾਰ, ਤੇ MPs ਦੀ ਜੇਕਰ ਐਪ ਬੰਦ ਹੋ ਗਈ ਤਾਂ ਡਿਜੀਟਲ ਵਰਜ਼ਨ ਕਿਵੇਂ ਦੇਖਣਗੇ।
ਸਹੀ ਗੱਲ ਆ ਵਾਸੂ ਜੀ, ਕਈ ਵਾਰੀ ਕਾਗਜ਼ ਤੇ ਚੀਜ਼ ਪੜ੍ਹਨੀ ਸੌਖੀ ਹੁੰਦੀ ਹੈ, ਸਕਰੀਨ ਤੇ ਚੀਜ਼ ਨਹੀਂ ਪੜ੍ਹੀ ਜਾਂਦੀ, ਬੰਦੇ ਦੀ ਅੱਖਾਂ ਥੱਕ ਜਾਂਦੀਆਂ ਸਕਰੀਨ ਦੇਖਦੇ ਦੇਖਦੇ। ਵਾਸੂ ਜੀ, ਈਲਨ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਬਣ ਸਕਦੇ ਨੇ, ਹੁਣ ਤੱਕ ਜੌਨ ਡੀ ਰੌਕਫੈਲਰ, ਜੇ ਅੱਜ ਤੋਂ ਜੇ 110 ਸਾਲ ਪਹਿਲਾਂ ਦੀ ਉਹਨਾਂ ਦੀ ਵੈਲਥ ਰੌਕਫੈਲਰ ਦੀ ਅੱਜ ਦੇ ਡਾਲਰਸ ਦੇ ਵਿੱਚ ਉਹਦਾ ਮੁਲਾਂਕਣ ਕੀਤਾ ਜਾਵੇ ਤਾਂ ਉਹਦੀ ਵੈਲਿਊ ਬਣਦੀ ਹੈ $630 billion, $630 billion. ਈਲੋਨ ਮਸਕ ਦੀ ਕਰੰਟ ਵੈਲਥ ਦੀ ਵੈਲਿਊਏਸ਼ਨ ਹੈਗੀ ਆ 493 billion dollars. ਸੋ ਜਿਹੜਾ ਪੇ ਪੈਕੇਜ ਉਹਨਾਂ ਦਾ ਅਪਰੂਵ ਕੀਤਾ ਗਿਆ ਕੱਲ੍ਹ, ਤਕਰੀਬਨ 75% ਟੈਸਲਾ ਸ਼ੇਅਰ ਹੋਲਡਰਸ ਨੇ ਇਸ ਨੂੰ ਅਪਰੂਵ ਕਰਨ ਦੇ ਹੱਕ ਵਿੱਚ ਵੋਟ ਪਾਈ. ਇਹ ਪਹਿਲਾਂ ਬੜਾ ਇੱਕ ਪੁਆਇੰਟ ਆਫ ਕੰਟੈਂਸ਼ਨ ਵੀ ਬਣਿਆ ਰਿਹਾ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਕੁਝ ਇੰਸਟੀਟਿਊਸ਼ਨਲ ਇਨਵੈਸਟਰਸ ਨੇ, ਪੈਨਸ਼ਨ ਫੰਡਸ ਨੇ ਜਿਹੜੇ ਟੈਸਲਾ 'ਚ ਇਨਵੈਸਟ ਕਰਦੇ ਨੇ, ਉਹਨਾਂ ਦਾ ਕਹਿਣਾ ਸੀ ਵੀ ਇੰਨਾ ਵੱਡਾ ਪੇ ਪੈਕੇਜ ਦੇਣਾ ਇਹ ਗਲਤ ਰਹੇਗਾ. ਪਰ ਉਹਦੇ ਬਾਵਜੂਦ 75% ਸ਼ੇਅਰ ਹੋਲਡਰਸ ਨੇ ਕੱਲ੍ਹ ਈਲੋਨ ਮਸਕ ਵਾਸਤੇ ਇਸ ਪੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਆ, ਜਿਹਦੇ ਵਿੱਚ ਈਲੋਨ ਮਸਕ ਨੂੰ ਅਗਲੇ 10 ਸਾਲਾਂ ਦੇ ਵਿੱਚ $1 trillion ਦੀ ਦਾ ਕੰਪਨਸੇਸ਼ਨ ਪੈਕੇਜ ਹੋਏਗਾ. ਬਟ ਦਿਸ ਇਜ਼ ਟਾਈਡ ਟੂ ਸਮ ਵੈਰੀ ਵੈਰੀ ਐਂਬੀਸ਼ੀਅਸ ਪਰਫਾਰਮੈਂਸਿਸ.
ਬੇਸਿਕਲੀ ਜਿਹੜਾ $1 trillion ਤੱਕ ਦੇ ਕੰਪਨੀ ਦੇ ਐਕਸਟਰਾ ਸ਼ੇਅਰਸ ਦਿੱਤੇ
ਜਾਣਗੇ, ਪੈਸੇ ਨਹੀਂ ਮਿਲਣੇ.
ਸੋ ਇਟਸ ਮੋਰ ਅਬਾਊਟ ਕੰਟਰੋਲ ਓਵਰ ਦ ਕੰਪਨੀ ਦੈਨ ਇਟ ਇਜ਼ ਅਬਾਊਟ ਦ ਵੈਲਿਊ ਆਫ ਸ਼ੇਅਰਸ, ਕਿਉਂਕਿ ਇਹਦੇ ਨਾਲ ਕੰਪਨੀ ਦਾ ਜਿਹੜਾ ਕਹਿ ਲਓ 30% ਕੰਟਰੋਲ ਹੈ ਜਿਹੜਾ ਸ਼ੇਅਰ ਹੈ ਸਟਾਕਸ ਦਾ, ਉਹ ਈਲੋਨ ਮਸਕ ਦੇ ਕਬਜ਼ੇ ਵਿੱਚ ਆ ਜਾਏ.
ਈਲੋਨ ਮਸਕ ਨੇ ਇਹ ਕਿਹਾ ਸੀ ਵੀ ਇਸ ਕਰਕੇ ਜ਼ਰੂਰੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਟੈਸਲਾ ਵੱਲੋਂ ਗਰੋਥ ਕੀਤੀ ਜਾ ਰਹੀ ਆ, ਜਿਹੜਾ ਇਹਨਾਂ ਦਾ ਰੋਬੋਟ ਆ ਆਪਟੀਮਸ, ਜਿਹਦੇ ਬਾਰੇ ਹਾਲਾਂਕਿ ਹਾਲ ਦੀ ਘੜੀ ਅਜੇ ਤੱਕ ਕੋਈ ਵੀ ਉਹ ਰੋਬੋਟ ਕਮਰਸ਼ਲੀ ਜਾਂ ਸਿੱਧੇ ਤੌਰ 'ਤੇ ਵਿਕਣਾ ਸ਼ੁਰੂ ਨਹੀਂ ਹੋਇਆ, ਉਹ ਅਜੇ ਵੀ ਡਿਵੈਲਪ ਕੀਤਾ ਜਾ ਰਿਹਾ, ਕਿ ਉਹ ਰੋਬੋਟਸ ਦੀ ਇੱਕ ਆਰਮੀ ਹੋ ਜਾਣੀ ਆ. ਅਤੇ ਈਲੋਨ ਮਸਕ ਨੇ ਕਿਹਾ ਕਿ ਉਸ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਰੋਬੋਟਸ ਨੂੰ ਕੰਟਰੋਲ ਕੌਣ ਕਰੇਗਾ, ਉਸ ਕੰਪਨੀ ਦਾ ਕੰਟਰੋਲ ਕਿਹਦੇ ਹੱਥ 'ਚ ਹੋਏਗਾ, ਇਹਦੇ ਲਈ ਮੈਂ ਕਿਸੇ ਹੋਰ 'ਤੇ ਭਰੋਸਾ ਨਹੀਂ ਕਰ ਸਕਦਾ. ਇਸ ਵਾਸਤੇ ਕੰਪਨੀ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੇਅਰ ਦਾ ਸਟੇਕ ਆ ਜਿੱਦਾਂ ਵਧੇਗਾ ਤਾਂ ਨੈਚੁਰਲੀ ਉਹਨਾਂ ਦੀ ਜਿਹੜੀ ਸੇ ਹੈਗੀ ਆ ਕੰਪਨੀ ਦੇ ਡਿਸੀਜਨ ਦੇ ਵਿੱਚ ਹੋਰ ਵੱਧ ਸਕੇਗੀ. ਸੋ ਜਿਹੜੀ ਇਹ ਸਾਰੀ ਦੀ ਸਾਰੀ ਕੰਪਨਸੇਸ਼ਨ ਪੈਕੇਜ ਦੀ ਡਾਲਰ ਵੈਲਿਊ ਭਾਵੇਂ $1 trillion ਬਣਦੀ ਆ, ਬਟ ਯੈਸ ਇਹ ਜ਼ਰੂਰੀ ਆ ਕਿ ਇੱਦਾਂ ਨਹੀਂ ਆ ਵੀ ਉਹਨਾਂ ਨੂੰ $1 trillion ਸਿੱਧਾ ਮਿਲ ਜਾਣਾ.
ਯਾ ਅਤੇ ਉਹਨਾਂ ਨੇ ਧਮਕੀ ਦਿੱਤੀ ਸੀ, ਕਹਿੰਦੇ ਫਿਰ ਮੈਂ ਕੰਪਨੀ ਛੱਡ ਹੀ ਦਿੰਦਾ ਫਿਰ
ਜੇ
ਤੁਸੀਂ ਮੇਰਾ ਇਹ ਪੈਕੇਜ ਇਸ ਤਰ੍ਹਾਂ ਪ੍ਰਪੋਜ਼ਲ ਜਿਹੜੇ ਤੁਸੀਂ ਅਪਰੂਵ ਨਹੀਂ ਕਰਨਾ. ਕੱਲ੍ਹ ਜਿਹੜਾ ਸ਼ੇਅਰ ਹੋਲਡਰ ਇਵੈਂਟ ਸੀਗਾ ਆਸਟਿਨ ਟੈਕਸਸ ਦੇ ਵਿੱਚ, ਉੱਥੇ ਉਹ ਆਪਣੇ ਨਾਲ ਰੋਬੋਟਸ ਵਗੈਰਾ ਵੀ ਲੈ ਕੇ ਆਏ ਸੀ ਅਤੇ ਉਹਨਾਂ ਨੇ ਭੰਗੜੇ ਭੁੰਗੜੇ ਵੀ ਪਾਏ, ਉਹਨਾਂ ਨੇ ਦਿਖਾਇਆ ਕਿ ਰੋਬੋਟ ਦੇਖੋ ਨੱਚਦਾ ਕਿੰਨਾ
ਸੋਹਣਾ.
ਉਹਨਾਂ ਨੇ ਕਿਹਾ ਵੀ ਅਗਲੇ ਸਾਲ ਮੱਧ ਤੋਂ ਕਹਿੰਦੇ ਅਸੀਂ ਇਹਦੀ ਪ੍ਰੋਡਕਸ਼ਨ ਵੀ ਸ਼ੁਰੂ ਕਰਨ ਲੱਗੇ ਹਾਂ. ਸੋ ਇਸ ਤਰ੍ਹਾਂ ਦੀ ਗੱਲ ਕਰਦੇ ਰਹਿੰਦੇ ਆ, ਮੁੜ ਕੇ ਫਿਰ ਉਹਨਾਂ ਦੀ ਸ਼ਿਫਟ ਹੋ ਜਾਂਦੀ ਆ. ਪਰ ਸ਼ੇਅਰ ਹੋਲਡਰਸ ਨੇ ਫਿਰ ਵੀ ਇਹਨਾਂ ਦੇ ਵਿੱਚ ਵਿਸ਼ਵਾਸ ਵਿਅਕਤ ਕੀਤਾ. ਜਿੰਨੇ ਵੀ ਸ਼ੇਅਰ ਹੋਲਡਰ ਉੱਥੇ ਪਹੁੰਚੇ ਸੀ ਉਹਨਾਂ ਵਿੱਚੋਂ 75% ਨੇ ਇਸ ਪ੍ਰਪੋਜ਼ਲ ਨੂੰ ਅਪਰੂਵ ਕੀਤਾ.
ਜੀ ਅਤੇ ਬਸੂ ਜੀ, ਈਲੋਨ ਮਸਕ ਨੇ ਇੱਕ ਤਾਂ ਚਲੋ ਸਾਰਿਆਂ ਦਾ ਧੰਨਵਾਦ ਕੀਤਾ, ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਹੈਂਗ ਔਨ ਟੂ ਯੂਅਰ ਟੈਸਲਾ ਸਟਾਕ, ਕਿਉਂਕਿ ਦੇਖੋ ਜਿਹੜੀ ਇੱਕ ਪਹਿਲਾਂ ਵੀ ਗੱਲ ਚੱਲਦੀ ਸੀ ਨਾ
ਕਿ ਇਸ ਨਾਲ ਜਿਹੜੀ, ਕਿਉਂਕਿ ਇਹਦੇ 'ਚ ਸ਼ਰਤਾਂ ਇਹ ਰੱਖੀਆਂ ਗਈਆਂ ਨੇ ਕਿ ਵੀ ਈਲੋਨ ਮਸਕ ਦਾ ਸੀ ਇਹ ਜਿਹੜਾ ਪੈਕੇਜ ਹੈਗਾ ਇਹ ਅਪਰੂਵ ਤਾਂ ਕਰਦੇ ਹਾਂ, ਬਟ ਹੀ ਵਿਲ ਹੈਵ ਟੂ ਹਿੱਟ ਸਮ ਟਾਰਗੇਟਸ,
ਇਨਕਰੀਜ਼ ਦੀ ਵੈਲਿਊ ਆਫ ਟੈਸਲਾ ਟੂ 6 times ਦੀ ਕਰੰਟ ਲੈਵਲ. ਇਸ ਵੇਲੇ ਵੈਸੇ ਵਾਸੂ ਜੀ ਟੈਸਲਾ ਦੀ ਜਿਹੜੀ ਮਾਰਕੀਟ ਵੈਲਿਊਏਸ਼ਨ ਹੈਗੀ ਆ ਉਹ $1.4 trillion ਆ.
ਸੋ ਇਹਨੂੰ 6 trillion ਤੱਕ,
ਇਹਨੂੰ 6 ਤੋਂ ਵੀ ਮਤਲਬ ਤੁਸੀਂ ਲਾ ਲਓ ਵੀ ਇਹ ਤਾਂ 8-8.5 trillion ਤੇ ਚਲਾ ਜਾਂਦਾ, ਹੈ ਨਾ. ਸੋ 6 times ਇਹਦੀ ਵੈਲਿਊ ਵਧੇ ਅਤੇ ਅਗਲੇ 10 ਦੇ ਵਿੱਚ 20 million ਟੈਸਲਾ ਦੀਆਂ ਇਲੈਕਟ੍ਰਿਕ ਗੱਡੀਆਂ ਡਿਲੀਵਰ ਕੀਤੀਆਂ ਜਾਣ. ਦੈਟਸ 2 million ਪਰ ਈਅਰ ਔਨ ਐਵਰੇਜ.
ਜਦੋਂ ਦੀ ਕੰਪਨੀ ਬਣੀ ਹੈ
ਜੀ
ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਗੱਡੀਆਂ ਇਹਨਾਂ ਨੇ ਵੇਚੀਆਂ ਨੇ
ਜੀ
ਉਸ ਤੋਂ ਦੁੱਗਣੀਆਂ ਨੇ, ਮਤਲਬ 20 million. ਸੋ ਅਜੇ ਤੱਕ 10 million ਇਹਨਾਂ ਨੇ ਵੇਚੀਆਂ ਨੇ.
ਕਰੈਕਟ. ਅਤੇ ਫਿਰ ਜਿਹੜੇ ਉਹ ਰੋਬੋਟਸ ਨੇ ਕਿ 1 million ਹਿਊਮਨ ਲਾਈਕ ਰੋਬੋਟਸ ਜਿਹੜੇ ਟੈਸਲਾ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਉਹ ਡਿਪਲੋਏ ਕੀਤੇ ਜਾਣ ਅਗਲੇ 10 'ਚ. ਹਾਲ ਦੀ ਘੜੀ ਉਹਦੀ ਗਿਣਤੀ 0 ਆ.
ਹਾਂ, ਮਤਲਬ ਉਹ ਅਜੇ ਬਣਨਾ ਹੀ ਨਹੀਂ ਸ਼ੁਰੂ,
ਬਣਨਾ ਹੀ ਨਹੀਂ ਸ਼ੁਰੂ ਹੋਇਆ ਜੇ.
ਸੋ ਇਸ ਤਰ੍ਹਾਂ ਦੇ ਇਹ ਜਿਹੜੇ ਟਾਰਗੇਟਸ ਜੇ ਉਹ ਪੂਰੇ ਕਰਨਗੇ, ਸੋ ਇਹ ਕਿਹਾ ਗਿਆ ਵੀ ਯੂ ਹੈਵ ਟੂ ਹਿੱਟ ਦੀਜ਼ ਬੈਂਚਮਾਰਕਸ.
ਅੱਛਾ, ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਦੇਖੋ ਸਮੇਂ 'ਚ ਸਾਨੂੰ ਇਹ ਪਤਾ ਕਿ ਟੈਸਲਾ ਦਾ ਸਟਾਕ ਨਾ ਬੜਾ ਰੋਲਰ ਕੋਸਟਰ ਰਾਈਡ 'ਤੇ ਰਿਹਾ, ਵੱਧ ਗਿਆ, ਘੱਟ ਗਿਆ. ਟਰੰਪ ਦੇ ਨਾਲ ਨੇੜਤਾ ਜਦੋਂ ਵਧੀ ਸਟਾਕ ਬੜਾ ਬੁਲੰਦੀਆਂ ਛੂ ਗਿਆ ਸੀ, ਜਦੋਂ ਟਰੰਪ ਨਾਲ ਕੜੱਤਣ ਵਧੀ ਤਾਂ ਸਟਾਕ ਬਹੁਤ ਡਿੱਗ ਗਿਆ ਸੀ. ਪਿਛਲੇ ਸਾਲ ਦੇ ਅੰਦਰ ਅੰਦਰ ਸਟਾਕ 80% ਵੱਧ ਗਿਆ ਹੋਇਆ. ਪਰ ਅੱਜ ਜੇ ਹੁਣ ਤੁਸੀਂ ਦੇਖੋ ਵਾਸੂ ਜੀ, ਤਕਰੀਬਨ 4% ਦੀ ਗਿਰਾਵਟ ਹੈ ਸਟਾਕ ਦੀ ਵੈਲਿਊ ਦੇ ਵਿੱਚ ਕੱਲ੍ਹ ਦੀ ਇਸ ਅਪਰੂਵਲ ਤੋਂ ਬਾਅਦ. ਪਰ ਇਨਵੈਸਟਰਸ ਨੇ ਦੇਖੋ ਇੱਕ ਇਹ ਕੌਨਫੀਡੈਂਸ ਈਲੋਨ ਮਸਕ ਦੇ ਵਿੱਚ ਜਤਾਇਆ ਕਿ ਟੈਸਲਾ ਇਜ਼ ਮਸਕ, ਮਸਕ ਇਜ਼ ਟੈਸਲਾ. ਦੂਜੀ ਗੱਲ ਇਹ ਵੀ ਆ, ਹੁਣ ਕਈਆਂ ਦਾ ਇਹ ਵੀ ਮੰਨਣਾ ਵੀ ਤੁਹਾਨੂੰ ਇਹ ਵੀ ਕੰਸਿਡਰ ਕਰਨਾ ਪੈਣਾ ਕਿ ਈਲੋਨ ਮਸਕ ਜਿਹੜੀ ਇੱਕ ਕੇਪੇਬਿਲਿਟੀ ਅਤੇ ਐਸੈਟ ਬਣਦੇ ਨੇ ਕੰਪਨੀ ਵਾਸਤੇ, ਆਪਣੀਆਂ ਮਨਮਾਨੀਆਂ ਕਰਕੇ ਉਹ ਕੰਪਨੀ ਦੇ ਉੱਪਰ ਬੋਝ ਵੀ ਬਣ ਜਾਂਦਾ, ਲਾਇਬਿਲਿਟੀ ਵੀ ਬਣ ਜਾਂਦੇ ਨੇ. ਉਹਦੀ ਮਿਸਾਲ ਹੁਣੇ ਅਸੀਂ ਰੀਸੈਂਟਲੀ ਦੇਖ ਕੇ ਹਟੇ ਹਾਂ.
ਈਵਨ ਜਦੋਂ ਟਰੰਪ ਦੇ ਨਾਲ ਨੇੜਤਾ ਵਧੀ ਵੀ ਸੀ
ਜੀ,
ਉਸ ਤੋਂ ਬਾਅਦ ਵੀ ਕੁਝ ਲੋਕ ਥੋੜੇ ਨਿਰਾਸ਼ ਰਹਿਣ ਲੱਗ ਪਏ ਸੀ ਇਹਨਾਂ ਤੋਂ, ਕਹਿੰਦੇ ਵੀ ਇਹ ਪੋਲੀਟਿਕਸ 'ਤੇ ਜ਼ਿਆਦਾ ਧਿਆਨ ਦੇ ਰਹੇ ਨੇ, ਕੰਪਨੀ ਦੇ ਧਿਆਨ ਹੀ ਨਹੀਂ ਦਿੰਦੇ. ਉਸ ਤੋਂ ਬਾਅਦ ਤਾਂ ਫਿਰ ਡੋਨਲਡ ਟਰੰਪ ਨਾਲ ਯਾਰੀ ਟੁੱਟੀ ਗਈ ਅਤੇ ਫਿਰ ਦੁਬਾਰਾ ਚਾਰਲੀ ਕਰਕ ਦੇ ਫਿਊਨਰਲ 'ਤੇ ਨਜ਼ਰ ਵੀ ਆਏ ਸੀ, ਦੋਨੋਂ ਇਕੱਠੇ ਬੈਠੇ ਹੋਏ ਸੀ। ਸੋ ਉਹ ਥੋੜ੍ਹਾ ਜਿਹਾ ਮਤਲਬ ਉਹ ਚੱਲਦਾ ਹੀ ਰਹਿੰਦਾ ਇਲੋਨ ਮਸਕ ਦੇ ਨਾਲ, ਕਿ ਤੁਸੀਂ ਸਹੀ ਕਿਹਾ ਕਿ ਜਿੱਥੇ ਐਸੈਟ ਨੇ ਕਈ ਵਾਰ ਇੱਦਾਂ ਲੱਗਦਾ ਵੀ ਕੰਪਨੀ ਦੀ ਲਾਇਬਿਲਿਟੀ ਵੀ ਇਹੀ ਆਪ ਨੇ
ਜੀ। ਸੋ ਪਰ ਟੈਸਲਾ ਵੱਲੋਂ ਅੱਛਾ ਇੱਕ ਹੋਰ ਜਿਹੜੀ ਇੱਕ ਤਬਦੀਲੀ ਕੀਤੀ ਗਈ ਆ ਨਾ, ਅਪਰੂਵਲ ਦਿੱਤੀ ਗਈ ਆ ਟੈਸਲਾ ਨੂੰ, ਇਨਵੈਸਟਰਸ ਨੇ ਇਹ ਮਾਨਤਾ ਦੇ ਦਿੱਤੀ ਹੈ ਕਿ ਅਪਰੂਵਲ ਦੇ ਦਿੱਤੀ ਹੈ ਕਿ ਜੇ ਟੈਸਲਾ ਨੇ ਇਲੋਨ ਮਸਕ ਦੇ ਦੂਜੇ ਵੈਂਚਰ ਐਕਸ ਏ ਆਈ ਦੇ ਵਿੱਚ ਇਨਵੈਸਟ ਕਰਨਾ ਤਾਂ ਟੈਸਲਾ ਦੇ ਪੈਸੇ ਐਕਸ ਏ ਆਈ ਦੇ ਵਿੱਚ ਵੀ ਇਨਵੈਸਟ ਕੀਤੇ ਜਾ ਸਕਦੇ ਨੇ। ਸੋ ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਪਾਸੇ ਹੁਣ ਬੜਾ ਜ਼ੋਰ ਲੱਗਿਆ ਹੋਇਆ, ਅਤੇ ਇਲੋਨ ਮਸਕ ਦਾ ਕਹਿਣਾ ਕਿ ਆਰਟੀਫਿਸ਼ਲ ਇੰਟੈਲੀਜੈਂਸ, ਉਹ ਆਰਟੀਫਿਸ਼ਲ ਇੰਟੈਲੀਜੈਂਸ ਜਦੋਂ ਟੈਸਲਾ ਵਾਲੇ ਰੋਬੋਟਸ ਦੇ ਵਿੱਚ ਓਪਰੇਟ ਕਰੇਗੀ, ਉਹਦੇ ਵਾਸਤੇ ਉਹ ਕੰਪਨੀ ਦਾ ਕੰਟਰੋਲ ਭਰੋਸਾ ਨਹੀਂ ਕਰ ਸਕਦੇ ਕਿਸੇ ਵੀ ਹੋਰ ਵਿਅਕਤੀ ਦੇ ਹੱਥ ਵਿੱਚ ਹੋਵੇ, ਅਤੇ ਇਨਵੈਸਟਰਸ ਨੇ ਵੀ ਇਸ ਗੱਲ ਦੇ ਉੱਪਰ ਆਪਣੀ ਮੋਹਰ ਲਾ ਦਿੱਤੀ ਹੈ ਕੱਲ੍ਹ।
ਯਾ ਅਤੇ ਅਗਲਾ ਜਿਹੜਾ ਵੱਡਾ ਪ੍ਰੋਜੈਕਟ ਇਹਨਾਂ ਦਾ ਹੋਏਗਾ ਉਹ ਹੋਏਗਾ ਰੋਬੋ ਟੈਕਸੀ
ਜੀ ਜੀ।
ਅਤੇ ਜਿਹੜੀ ਉਹ ਉਹਦੇ 'ਚ ਉਹਨਾਂ ਨੇ ਦਿਖਾਇਆ ਕੱਲ੍ਹ, ਕਹਿੰਦੇ ਵੀ ਇਹਦੇ 'ਚ ਨਾ ਤਾਂ ਸਟੀਰਿੰਗ ਵੀਲ ਆ ਅਤੇ ਕਹਿੰਦੇ ਕੋਈ ਪੈਡਲ ਵੀ ਹੈ ਨਹੀਂ,
ਪੈਡਲ ਵੀ ਹੈ ਨਹੀਂ,
ਸੋ ਆਪੇ ਚੱਲਣੀ ਬਸ, ਕਹਿੰਦੇ ਸੋਫਟਵੇਅਰ
ਨਾਲ ਟ੍ਰੇਨ ਵਾਲਾ ਹਿਸਾਬ ਆ, ਉਹ ਤਾਂ ਇੱਕ ਟਰੈਕ 'ਤੇ ਚੱਲਦੀ ਆ ਡਿਫਾਈਂਡ ਟਰੈਕ 'ਤੇ ਜੀ।
ਇਲੋਨ ਮਸਕ ਨੇ ਕੱਲ੍ਹ ਇਵੈਂਟ ਦੇ ਵਿੱਚ ਜਿਸ ਤਰ੍ਹਾਂ ਗੱਲਬਾਤ ਕੀਤੀ ਉਸ ਤੋਂ ਇਹ ਗੱਲ ਸਭ ਨੂੰ ਸਮਝ ਆਉਣੀ ਹੁਣ ਥੋੜ੍ਹੀ ਸ਼ੁਰੂ ਹੋਈ ਹੈ। ਬਹੁਤ ਸਾਲ ਪਹਿਲਾਂ ਮੈਂ ਸੁਣਿਆ ਸੀ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਹੈ ਕਹਾਣੀ, ਸਟੋਰੀ ਸੈੱਲ
ਜੀ,
ਆਈਡੀਆ ਸੈੱਲ, ਉਹਦੀ ਐਕਸਟੈਂਸ਼ਨ, ਕਿ ਜੋ ਤੁਸੀਂ ਕਹਾਣੀ ਸਿਰਜਦੇ ਹੋ ਆਪਣੇ ਆਈਡੀਆ ਦੇ ਆਲੇ
ਦੁਆਲੇ।
ਸੋ ਇਲੋਨ ਮਸਕ ਨੇ ਕੱਲ੍ਹ ਆਪਣੇ ਰੋਬੋਟ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਕਹਿੰਦੇ ਵੀ ਹੈਲਥ ਕੇਅਰ ਦੀਆਂ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਉਹ ਮੇਰੇ ਰੋਬੋਟ ਨਾਲ ਠੀਕ ਹੋ ਜਾਣੀਆਂ। ਉਹ ਕਰਦੇ ਕਰਦੇ ਇੱਦਾਂ ਇੱਥੇ ਤੱਕ ਲੈ ਕੇ ਗੱਲ, ਕਹਿੰਦੇ ਗਰੀਬੀ ਵੀ ਦੁਨੀਆ ਦੀ ਸਾਰੀ ਗਰੀਬੀ ਮੇਰੇ ਰੋਬੋਟ ਨੇ ਕਹਿੰਦੇ ਚੱਕ ਦੇਣੀ ਹੈ।
ਵਾਸੂ ਜੀ, ਦੋ ਕੁ ਦਿਨ ਪਹਿਲਾਂ ਉਹਨੇ ਟਵੀਟ ਕੀਤੀ ਸੀ, ਕਹਿੰਦੇ ਜੇ ਤੁਸੀਂ ਇੱਕ ਸੈਟੇਲਾਈਟਸ ਦੀ ਕੌਂਸਟੀਲੇਸ਼ਨ ਇਹੋ ਜਿਹੀ ਸੂਰਜ ਦੇ ਆਲੇ ਦੁਆਲੇ ਛੱਡਦੇ ਹੋ ਜਿਹੜੀ ਕਿ ਸੂਰਜ ਦੀਆਂ ਕਿਰਨਾਂ ਕਿਸ ਐਂਗਲ ਤੇ ਧਰਤੀ ਤੱਕ ਪਹੁੰਚਦੀਆਂ ਨੇ, ਉਹ ਉਸ ਨੂੰ ਕੰਟਰੋਲ ਜੇ ਕਰ ਲੈਣ ਤਾਂ ਗਲੋਬਲ ਵਾਰਮਿੰਗ ਸੋਲਵ ਹੋ ਜਾਣੀ।
ਗੱਲ ਤਾਂ ਵੱਡੀ ਕਰੋ।
ਹਾਂ ਪਰ ਯਾਰ ਚਲੋ ਖੈਰ, ਟੂ ਹਿਜ਼ ਕ੍ਰੈਡਿਟ ਕੰਮ ਵੀ ਵੱਡੇ ਕੀਤੇ
ਨੇ। ਆਫ ਕੋਰਸ ਉਹਨਾਂ ਨੇ ਆਪ ਕੱਲ ਕਿਹਾ, ਕਹਿੰਦੇ ਵੀ ਇਲੈਕਟ੍ਰਿਕ ਕਾਰਾਂ ਜਿਹੜੀਆਂ ਹੁੰਦੀਆਂ ਹੀ ਨਹੀਂ ਸੀ ਤੇ ਹੁਣ ਉਹ ਪ੍ਰੈਵਲੈਂਟ ਨੇ
ਜੀ ਜੀ,
ਜ਼ਿਆਦਾ ਗੱਡੀਆਂ ਕਹਿੰਦੇ ਹੁਣ ਇਲੈਕਟ੍ਰਿਕ ਵਿਕ ਰਹੀਆਂ ਹੈਗੀਆਂ, ਉਹ ਸੇਲਸ ਘਟੀਆਂ ਨੇ
ਜੀ ਜੀ ਜੀ,
ਪਰ ਉਹ ਕਹਿੰਦੇ ਨਾਓ ਦੀ ਆਰ ਪ੍ਰੈਵਲੈਂਟ, ਦੈਟਸ ਅ ਵਰਡ ਹੀ ਯੂਜ਼ਡ, ਤੇ ਕਹਿੰਦੇ ਪਹਿਲਾਂ ਹੁੰਦੀ ਹੀ ਨਹੀਂ ਸੀ ਤੇ ਕਹਿੰਦੇ ਮੇਰੇ ਕਰਕੇ ਹੀ ਹੋਈ ਆ। ਸੋ ਥੋੜੀ ਜਿਹੀ ਉਹਨਾਂ ਨੇ ਆਪਣੀ ਤਾਰੀਫ ਵੀ ਕੀਤੀ ਵੀ ਜੇ ਤੁਸੀਂ ਮੇਰੇ 'ਚ ਨਾ ਵਿਸ਼ਵਾਸ ਵਿਅਕਤ ਕਰ ਰਹੇ ਹੋ, ਆਮ ਵਰਥ ਇਟ।
ਬੰਦੇ ਨੇ ਪੇਪੈਲ ਬਣਾਇਆ, ਹੀ ਵਾਜ਼ ਵਨ ਆਫ ਦਾ ਪਰਸਨਸ ਬਿਹਾਈਂਡ ਪੇਪੈਲ, ਜਿਹਨੇ ਡਿਜੀਟਲ ਪੇਮੈਂਟ ਸਿਸਟਮ ਦੇ ਵਿੱਚ ਉਦੋਂ ਰੈਵੋਲਿਊਸ਼ਨ ਲੈ ਕੇ ਆਉਂਦਾ, ਐਂਡ ਪੇਪੈਲ ਅਜੇ ਤੱਕ ਚੱਲਦਾ, ਹਾਲਾਂਕਿ ਹੋਰ ਕਿੰਨੇ ਹੁਣ ਮੈਥਡਸ ਆ ਗਏ ਨੇ। ਫਿਰ ਉਸ ਤੋਂ ਬਾਅਦ ਹੈ ਨਾ ਇਲੈਕਟ੍ਰਿਕ ਵਹੀਕਲਸ ਹੋਣ, ਫਿਰ ਸਪੇਸ ਐਕਸ ਹੋਵੇ, ਐਂਡ ਟੈਸਲਾ ਜੇ, ਕਿਉਂਕਿ ਕੱਲ੍ਹ ਟੈਸਲਾ ਦੇ ਸ਼ੇਅਰ ਹੋਲਡਰਸ ਨੇ ਵੋਟਿੰਗ ਕੀਤੀ ਆ, ਕਈ ਟੈਸਲਾ ਸ਼ੇਅਰ ਹੋਲਡਰਸ ਦਾ ਇਸ ਕਰਕੇ ਵੀ ਇਲੋਨ ਮਸਕ ਦੇ ਵਿੱਚ ਭਰੋਸਾ ਇੰਨਾ ਮਜ਼ਬੂਤ ਆ ਕਿ ਬਿਲਕੁਲ ਬੈਂਕਰਪਸੀ ਦੀ ਕਗਾਰ ਤੋਂ ਕੰਪਨੀ ਨੂੰ ਵਾਪਸ ਖਿੱਚ ਕੇ ਇਹ ਪ੍ਰੋਫਿਟੇਬਲ ਲੈ ਕੇ ਆਏ, ਤੇ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਵਹੀਕਲ ਜੇ ਕਿਸੇ ਕੰਪਨੀ ਦੇ ਵਿਕਦੇ ਨੇ ਤਾਂ ਟੈਸਲਾ ਦੇ ਨੇ।
ਉਹਨਾਂ ਕਿਹਾ, ਕਹਿੰਦੇ ਵੀ ਮਾਡਲ ਵਾਈ ਇਜ਼ ਦਾ ਬੈਸਟ ਸੈਲਿੰਗ ਵਹੀਕਲ, ਚਾਹੇ ਉਹ ਗੈਸੋਲੀਨ ਵਹੀਕਲ ਹੋਵੇ ਚਾਹੇ ਇਲੈਕਟ੍ਰਿਕ ਹੋਵੇ, ਮਾਡਲ ਵਾਈ ਇਜ਼ ਦਾ ਬੈਸਟ ਸੈਲਿੰਗ ਮਾਡਲ ਅਕ੍ਰੋਸ ਦਾ ਵਰਲਡ।
ਅਕ੍ਰੋਸ ਦਾ ਵਰਲਡ, ਪਹਿਲਾਂ ਟੋਯੋਟਾ ਦੀ ਕਰੋਲਾ ਹੋਇਆ ਕਰਦੀ ਸੀ, ਉਹਨੂੰ ਡੀ ਕਰਾਊਂਡ ਕੀਤਾ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਬੀਜੀ,
ਤੇ ਯੂ ਹੈਵ ਅ ਵੈਰੀ ਨਾਈਸ ਵੀਕਐਂਡ। ਅਗਲੇ ਹਫ਼ਤੇ ਫਿਰ ਗੱਲ ਕਰਦੇ ਹਾਂ।
ਆਪਾਂ ਵੀ ਸੈਟੇਲਾਈਟ ਛੱਡਦੇ ਉਹਨਾਂ ਨੂੰ, ਸਾਡੀ ਐਪ ਬੰਦ
ਹੋਣੀ ਬੰਦ,
ਉਹ ਸਾਡੀ ਐਪ ਵਾਸਤੇ ਸੈਟੇਲਾਈਟ ਛੱਡਾਂਗੇ।
ਹਾਂ,
ਐਪ ਨੂੰ ਸਿੱਧਾ ਡਾਇਰੈਕਟ
45 ਡਿਗਰੀ ਦੇ ਐਂਗਲ 'ਤੇ ਟੇਢੀ ਕਰਕੇ।
ਯੈਸ,
ਠੀਕ ਹੈ ਬਸ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।